ਗ੍ਰਹਿ ਤੁਹਾਡੀ ਜ਼ਰੂਰ ਹੈਲਪ ਕਰਨਗੇ। 416-278-9193 ਜਾਂ ਫਿਰ ਤੁਸੀਂ ਕਰੋ ਵਿਜ਼ਿਟ vicdogra.ca। ਆਪਣੇ ਘਰ ਦੀ ਸਹੀ ਅਤੇ ਮੈਕਸੀਮਮ ਕੀਮਤ ਲੈਣ ਲਈ ਵਿਕਡੋਗਰਾ 416-278-9193। ਫਾਈਨੈਂਸ਼ੀਅਲ ਪਲੈਨਿੰਗ ਸਰਵਿਸਿਜ਼ ਦੇ ਲਈ ਸੌਰਵ ਗਗਨ ਜੀ ਦਾ ਨੰਬਰ ਵੀ ਤੁਸੀਂ ਆਪਣੇ ਕੋਲ ਜ਼ਰੂਰ ਰੱਖਣਾ, 416-883-8853, 416-833-8533, ਸੌਰਵ ਗਗਨ। ਜੇਕਰ ਤੁਹਾਨੂੰ ਭੁੱਖ ਲੱਗੀ ਹੈ ਦੋਸਤੋ, ਦਾਲ ਰੋਟੀ ਇੰਡੀਅਨ ਤੜਕਾ ਹਾਊਸ ਤੁਸੀਂ ਪਹੁੰਚਣਾ। ਮਿਸਾਗਰ ਵਿੱਚ ਦੋ ਲੋਕੇਸ਼ਨ ਤੇ ਤੁਹਾਨੂੰ ਕਰਦੇ ਨੇ ਸਿਰਫ ਹਰਨ ਸਾਹਿਬ ਅਤੇ ਬੇਤਸਨ ਦੀ ਇੰਟਰਸੈਕਸ਼ਨ, ਦੂਜੀ ਇਹਨਾਂ ਦੀ ਲੋਕੇਸ਼ਨ ਡੈਰੀ ਅਤੇ ਫਾਈਨੈਂਸ਼ੀਅਲ ਡਰਾਈਵ, ਤੀਜੀ ਇਹਨਾਂ ਦੀ ਲੋਕੇਸ਼ਨ ਪ੍ਰੈਕਟਿੰਗ ਦੇ ਵਿੱਚ ਬਲਾਕ ਅਤੇ ਪ੍ਰਿੰਸਟਨ ਔਨ ਸਾਊਥ ਸੀ ਡਰਾਈਵ। ਪਹੁੰਚਣਾ ਤੁਸੀਂ ਦਾਲ ਰੋਟੀ ਇੰਡੀਅਨ ਤੜਕਾ ਹਾਊਸ ਤੇ ਦਾਲ ਰੋਟੀ ਐਕਸਪ੍ਰੈਸ ਤੁਹਾਡੇ ਲਈ ਫ੍ਰੈਂਚਾਈਜ਼ ਆਪਰਚੁਨਿਟੀ ਵੀ ਲੈ ਕੇ ਆਏ ਨੇ ਔਰੰਗਜ਼ੇਬ ਅਤੇ ਬੋਲਟਨ ਦੇ ਵਿੱਚ। 416-871-8292 ਤੇ ਕਾਲ ਕਰੋ ਦਾਲ ਰੋਟੀ, 416-871-8292।
ਹਾਂਜੀ, ਕਿਸੇ ਨੇ ਵੀ ਘਰਾਂ ਦੇ ਵਿੱਚ ਕੈਮਰੇ, ਸਿਕਿਉਰਿਟੀ ਕੈਮਰੇ ਲਗਵਾਉਣੇ ਆ ਜਾਂ ਹੋਮ ਥੀਏਟਰ ਸਿਸਟਮ ਇੰਸਟਾਲ ਕਰਾਉਣਾ ਜੀ, ਤੇ ਸਾਨੂੰ ਕੰਟੈਕਟ ਕੀਤਾ ਜਾ ਸਕਦਾ ਹੈ 905-621-4100 ਤੇ ਜੀ। ਤੇ ਸਾਡੇ ਕੋਲ ਇਸ ਟਾਈਮ ਸਪੈਸ਼ਲ ਪੈਕੇਜ ਹੈਗਾ ਜੀ, ਚਾਰ ਕੈਮਰਿਆਂ ਦਾ ਘਰਾਂ ਵਾਸਤੇ $1100 ਦੇ ਵਿੱਚ, ਚਾਰ ਕੈਮਰੇ, ਚਾਰ ਮੈਗਾਪਿਕਸਲ IP ਤੇ 4K NVR ਦੇ ਨਾਲ $1100 ਦੇ ਵਿੱਚ ਇੰਸਟਾਲ ਕਰਕੇ ਦਿੰਦੇ ਹਾਂ ਜੀ, ਤੇ ਪਲੱਸ 3 ਸਾਲ ਦੀ ਵਾਰੰਟੀ ਦਿੰਦੇ ਹਾਂ ਇਹਦੇ ਵਿੱਚ। ਤੇ ਜੇ ਹੋਰ ਵੀ ਕਿਸੇ ਨੇ ਘਰਾਂ ਦੇ ਵਿੱਚ ਜਾਂ ਆਫਿਸ ਦੇ ਵਿੱਚ ਨੈਟਵਰਕਿੰਗ ਦਾ ਕੰਮ ਕਰਾਉਣਾ ਹੋਵੇ ਜਾਂ ਵੀਡੀਓ ਡੋਰਵੈਲਸ ਇੰਸਟਾਲ ਕਰਾਉਣੀਆਂ ਹੋਣ ਜਾਂ ਹੋਰ ਕੋਈ ਵੀ ਇਸ ਰਿਲੇਟਡ ਕੰਮ ਹੋਵੇ ਤਾਂ ਸਾਨੂੰ ਕੰਟੈਕਟ ਕੀਤਾ ਜਾ ਸਕਦਾ ਜੀ ਟੈਕਸਪਿਰਿਟ ਤੇ। ਤੇ ਸਾਡੀ ਵੈਬਸਾਈਟ ਵੀ ਵਿਜ਼ਿਟ ਕੀਤੀ ਜਾ ਸਕਦੀ ਹੈ www.techspirit.ca, ਜਾਂ ਫਿਰ ਸਾਨੂੰ ਕੰਟੈਕਟ ਕੀਤਾ ਜਾ ਸਕਦਾ 905-621-4100 ਤੇ। ਤੇ ਸਾਡਾ ਐਡਰੈਸ ਹੈਗਾ ਜੀ 8770 ਦ ਗੌਰ ਰੋਡ, ਬਰੈਂਪਟਨ, Unit 7, ਤੇ ਇਹ ਹੈਗਾ ਜੀ ਕੁਈਨ ਐਂਡ ਗੌਰ ਰੋਡ ਦੇ ਕਾਰਨਰ ਤੇ। ਤੇ ਕੋਈ ਹੋਰ ਇਨਫੋਰਮੇਸ਼ਨ, ਮੋਰ ਇਨਫੋਰਮੇਸ਼ਨ ਲਈ ਸਾਡੀ ਵੈਬਸਾਈਟ ਵਿਜ਼ਿਟ ਕੀਤੀ ਜਾ ਸਕਦੀ ਹੈ ਜੀ।
ਜੀ, ਥੈਂਕ ਯੂ ਸੋ ਮਚ ਸੁਦੀਪ। ਨੰਬਰ ਤੁਸੀਂ ਇੱਕ ਵਾਰੀ ਫੇਰ ਚੈੱਕ ਕਰੇ ਦਾ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਦੇ ਦਿਓ।
ਸ਼ੋਰ ਜੀ, ਸਾਡਾ ਨੰਬਰ ਹੈਗਾ ਜੀ 905-621-4100, ਸੋ 905-621-4100। ਥੈਂਕ ਯੂ ਜੀ,
ਥੈਂਕ ਯੂ ਸੋ ਮਚ ਸੁਦੀਪ ਜੀ, ਆਲ ਦਾ ਵੈਰੀ ਬੈਸਟ ਸੇਫ, ਥੈਂਕ ਯੂ,
ਥੈਂਕ ਯੂ।
ਸਿਕਿਉਰਿਟੀ ਦਾ ਮਸਲਾ ਹੈ ਤਾਂ ਇਹਨਾਂ ਦੇ ਨਾਲ ਜ਼ਰੂਰ ਤੁਸੀਂ ਰਾਬਤਾ ਕਾਇਮ ਕਰਨਾ, 905-621-4100 TechSpirit। ਤੇ ਪਿਕਰਿੰਗ ਹੋਂਡਾ ਤੇ ਮੈਂ ਤੁਹਾਨੂੰ ਦੁਬਾਰਾ ਤੋਂ ਦੱਸਦਾ ਕਿ ਐਕਸਕਲੂਸਿਵ ਪ੍ਰਮੋਸ਼ਨ ਚੱਲ ਰਹੀ ਹੈ ਸਿਰਫ March 31 ਤੱਕ, ਸੋ ਫਿਰ ਇਹ ਨਾ ਸੋਚੋ ਕਿ ਵਾਈ ਮੀਡੀਆ ਤੇ ਸਾਨੂੰ ਪਤਾ ਨਹੀਂ ਲੱਗਿਆ, ਜ਼ਰੂਰ ਤੁਸੀਂ ਪਹੁੰਚਣਾ ਪਿਕਰਿੰਗ ਹੋਂਡਾ, ਜ਼ਰੂਰ ਉਹਨਾਂ ਦੇ ਨਾਲ ਗੱਲ ਕਰੋ। ਕੁਆਲੀਫਾਈਡ ਹੋਂਡਾ ਖਰੀਦਦਾਰਾਂ ਲਈ 2020 ਹੋਂਡਾ ਇਨਵੈਂਟੋਰੀ ਕਲੀਅਰ ਆਊਟ ਚ ਬ੍ਰਾਂਡ ਨਿਊ ਸਿਵਿਕ ਅਤੇ ਅਕੋਰਡ 0% ਇੰਟਰਸਟ ਤੇ ਤੁਹਾਡੇ ਹੋ ਸਕਦੇ ਨੇ ਫੋਰ ਅਪ ਟੂ 84 ਮੰਥ। ਹੋਂਡਾ ਦੇ ਇਤਿਹਾਸ ਚ ਪਹਿਲੀ ਵਾਰ ਪਿਕਰਿੰਗ ਹੋਂਡਾ ਤੇ ਚੱਲ ਰਹੀ ਐਕਸਕਲੂਸਿਵ ਪ੍ਰਮੋਸ਼ਨ। ਜਨਰਲ ਮੈਨੇਜਰ ਆਤਿਫ ਅਬਾਸ ਦ ਡੀਲ ਮੇਕਰ ਦੇ ਨਾਲ ਇਸ ਬਾਬਤ ਜ਼ਿਆਦਾ ਜਾਣਕਾਰੀ ਤੁਸੀਂ ਜ਼ਰੂਰ ਲੈਣ ਲਈ ਕਾਲ ਕਰੋ 905-831-5400, 905-831-5400, call to book your VIP appointment. Nenayaji station break, jana kisi kitne nahi jude rehna, South Asian Pulse, prime time to now.
M, Youngstown, Toronto.
COVID-19 वैक्सीन है और आप?
मुझे कैसे पता चलेगा कि COVID-19 वैक्सीन सुरक्षित हैं?
जब कुछ नया होता है तो सवाल होना सामान्य है। हम आपको ये बताना चाहते हैं कि हेल्थ कैनेडा केवल उन वैक्सीनों को अधिकृत करता है जो सुरक्षित, प्रभावी और उच्चतम गुणवत्ता वाली होती हैं। कैनेडा को दुनिया भर में उसके उच्च मानकों और कठोर वैक्सीन समीक्षा प्रक्रिया के लिए पहचाना जाता है। canada.ca/covidvaccine पर COVID-19 वैक्सीनों के बारे में अधिक जानकारी प्राप्त करें। कैनेडा सरकार की ओर से एक संदेश।
ओ मैं क्या जल्दी तैयार हो जा, फर्नीचर पसंद करदे करदे भी टाइम लगना।
हाँ सोडी फर्नीचर ही तो जाना है, अपने घर दे कोल एयरपोर्ट रोड वाली लोकेशन ते।
ओ नहीं हुन आपा उना दी कैनेडी लोकेशन ते जाना, हुन उना दा पूरा स्टाफ पूरी क्वालिटी नाल इको छत नीचे अपनी सर्विसेज देवेगा।
सोडी फर्नीचर कम्युनिटी दा सब तो पुराना फर्नीचर स्टोर हुन अपना फर्नीचर कैनेडी लोकेशन तो ही सेल करेगा। अपनी पसंद दा फर्नीचर वधिया डील्स ते लैण लई अज ही आओ इना दी कैनेडी लोकेशन 142 कैनेडी Road South Brampton Day. Call 905-874-7171.
पैसे बचाने के चक्कर च ना वीजे दी एवें खज्जल खुआरी ना कराओ, सीधे VSR लॉ ऑफिस जाओ।
VSR लॉ ऑफिस आओ, वीजे दी सारीयां प्रॉब्लम दा जल्दी हल पाओ।
तुहाडे अपने शहर विच स्टूडेंट वीजा,
विजिटर वीजा,
वर्क वीजा,
सुपर वीजा,
रेजिडेंस वीजा,
विजिटर वीजा एक्सटेंशन,
स्पाउस वीजा,
वर्क वीजा, परमिट और साइट,
बिजनेस एंड इन्वेस्टर वीजा,
स्पाउसल ओपन वर्क परमिट, स्पाउसल स्पॉन्सरशिप इनसाइड आउटसाइड कनाडा, पेरेंट ग्रैंड पेरेंट स्पॉन्सरशिप। VSR लॉ ऑफिस नु कॉल करो 416-602-0002 ते 416-602-0002।
Super fan with a super deal. The iHeart Winter Sales event is on now. Don't pay for 90 days on all new cars, OAC, and no charge all-wheel drive on select models. Frontline workers receive 2% above invoice pricing on all new cars in stock. Your safety is our number one priority. We have masks and gloves ready for you. Looking for a Hyundai? I'm your guy. Visit nabbhatiashyundai.com. Now 3 locations to serve you. This is Superfan Nab Bhatia. You are listening to 770 AM. For Hyundai, call Shah Ahmed. 416-817-2720.
ट्रकिंग वाले वीरो ध्यान नाल सुनो, ट्रक जिद्दां दा भी चलाउंदे हो मैनुअल जां ऑटोमैटिक, क्विक ट्रक ल्यूब चेते आही ना रखियो, ट्रक दी बढ़िया सर्विस लई क्विक ट्रक ल्यूब। लो जी तीजी लोकेशन भी खोलती है, एग्जिट 579 फ्रॉम हाईवे 401 इन नैपनी। आहो जी कोई अपॉइंटमेंट नहीं, ड्राइव थ्रू फैसिलिटी, एग्जिट 579 फ्रॉम हाईवे 401 इन नैपनी। क्विक ट्रक ल्यूब द वन स्टॉप शॉप, 519-622-0660 जां quicktrucklube.com। QTL बिकॉज़ वी केयर।
South Asian Pulse.
South Asian Pulse.
South Asian Pulse.
Call Yudhvir Jaswal 647-272-8182 or visit southasiandaily.com.
South Asian
Pulse. Y Media Group ਨੂੰ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਹਾਂਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ ਹੈਰੀ ਜੀ, ਗੋ ਅਹੈਡ ਤੁਸੀਂ ਆਉਂਦੇ ਰਹੋ।
ਹੈਲੋ, ਸਤਿ ਸ਼੍ਰੀ ਅਕਾਲ ਜੀ। ਜੀ
ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਹੈ ਸਰ? ਠੀਕ ਹੈ ਜੀ, ਬਹੁਤ ਵਧੀਆ ਬਹੁਤ ਵਧੀਆ।
ਇੰਜੋਏ ਕਰ ਰਹੇ ਹਾਂ ਜੀ ਨਾਈਸ ਵੈਦਰ ਨੂੰ।
ਦੈਟਸ ਗੁੱਡ, ਦੈਟਸ ਗੁੱਡ।
ਬੇਸਿਕਲੀ ਐਜ਼ ਮੈਂ ਕਹਿੰਦਾ ਧੁੱਪ ਸੇਕ ਰਹੇ ਹਾਂ ਜੀ, ਵਿਟਾਮਿਨ ਡੀ ਲੈ ਰਹੇ ਹਾਂ
ਤੇ ਵੈਰੀ ਗੁੱਡ।
ਉਹ ਜਦੀ ਜੀ, ਮੈਂ ਕੱਲ੍ਹ ਦੇ ਮੈਚ ਬਾਰੇ ਗੱਲ ਕਰਨੀ ਚਾਹੁੰਦਾ ਸੀ, ਐਕਸਕਿਊਜ਼ ਮੀ। ਬੜਾ ਵਧੀਆ ਮੈਚ ਮਿਲਿਆ ਜੀ ਦੇਖ ਪੜ੍ਹਨ ਨੂੰ, ਮੈਂ ਖੈਰ ਦੇਖ ਤਾਂ ਨਹੀਂ ਸਕਿਆ ਜੀ, ਕੱਲ੍ਹ ਕੰਮ ਤੇ ਸੀ ਉਦੋਂ ਤੇ ਤੁਸੀਂ ਮੈਨੂੰ ਤੁਹਾਡੇ ਤੇ ਨਾਰਾਜ਼ਗੀ ਹੈ ਤਾਂ ਕਰਕੇ ਮੈਂ ਫੋਨ ਕੀਤਾ ਅੱਜ।
ਹਾਂਜੀ ਹਾਂਜੀ, ਦੱਸੋ ਦੱਸੋ।
ਸਾਰਾ ਮੈਚ ਚੱਲਦਾ ਰਿਹਾ, ਤੁਸੀਂ ਹੋਰ ਗੱਲਾਂ ਕਰਦੇ ਰਹੇ, ਭਾਈ ਮੈਚ ਬਾਰੇ ਕੋਈ ਗੱਲ ਨਹੀਂ ਕੀਤੀ ਸਾਰਾ ਦਿਨ, ਜਿੰਨਾ ਚਿਰ ਮੈਚ ਚੱਲਦਾ ਸੀ ਅਸੀਂ ਕਿਸੇ ਨੇ ਚੱਲ ਸਕੋਰ ਵਗੈਰਾ ਤੁਸੀਂ ਦੱਸ ਦਿੰਦੇ, ਸਾਨੂੰ ਪੜ੍ਹਨਾ ਨਹੀਂ ਪੈਂਦਾ ਫਿਰ ਤੇ ਮਾੜਾ ਜਿਹਾ ਪਲੀਜ਼ ਉਹਦੇ ਵਾਸਤੇ ਜਦੋਂ ਮੈਚ ਲਾਈਵ ਚੱਲਦਾ ਹੁੰਦਾ ਖਾਸ ਕਰਕੇ ਜਦੋਂ ਤੁਹਾਡਾ ਪ੍ਰੋਗਰਾਮ ਚੱਲਦਾ ਪਲੀਜ਼ ਥੋੜੇ ਚਿਰ ਬਾਅਦ ਸਕੋਰ ਦੱਸ ਦਿਆ ਕਰੋ।
ਅੱਛਾ, ਅਸੀਂ ਕੱਲ ਗੱਲ ਕੀਤੀ ਸੀਗੀ ਪਰ ਘੱਟ ਕੀਤੀ।
ਬਿਲਕੁਲ ਐਂਡ ਤੇ ਜਾ ਕੇ ਤੁਸੀਂ ਜਿਹੜੀ ਸਿਰਫ ਜਦੋਂ ਤੁਸੀਂ 9 ਵਿਕਟਾਂ ਡੇਗੀਆਂ ਉਦੋਂ ਤੁਸੀਂ ਕਿਹਾ ਵੀ 9ਵੀਂ ਵਿਕਟ ਡੇਗੀ ਹੈ ਜੀ, ਜੇ ਦੱਸ ਦਈਏ ਤੇ ਉਦੋਂ ਚੱਕਦੇ ਇੰਡੀਆ ਚਲਾਵਾਂਗੇ ਜੀ, ਉਦੋਂ ਬਾਅਦ ਸਾਡਾ ਤਾਂ ਪ੍ਰੋਗਰਾਮ ਖਤਮ ਹੋ ਜਾਂਦਾ ਫਿਰ, ਸਾਨੂੰ ਤਾਂ ਪਤਾ ਨਹੀਂ ਲੱਗਦਾ ਬਾਅਦ ਵਿੱਚ, ਕਿਉਂਕਿ ਅਸੀਂ ਫੋਨ ਹੀ ਨਹੀਂ ਯੂਜ਼ ਕਰ ਸਕਦੇ ਹੁੰਦੇ ਜਦੋਂ ਕੰਮ ਤੇ ਹੁੰਦੇ ਹਾਂ। ਫਿਰ ਤੁਹਾਡਾ ਪ੍ਰੋਗਰਾਮ ਚੱਲਦਾ ਰਹਿੰਦਾ ਕਾਰ ਦੇ ਵਿੱਚ, ਜਦੋਂ ਖਤਮ ਹੋ ਜਾਂਦਾ ਫਿਰ ਨਾਲ ਹੀ ਸਾਡਾ ਵੀ ਪ੍ਰੋਗਰਾਮ ਖਤਮ ਹੋ ਜਾਂਦਾ ਜੀ, ਤੇ ਉਸ ਕਰਕੇ ਮੈਂ ਤੁਹਾਨੂੰ ਤਾਂ ਪਲੀਜ਼ ਡੋਂਟ ਮਾਇੰਡ, ਮੈਂ ਤਾਂ ਜਸਟ ਇੱਕ ਲਾਈਟ ਨੋਟ ਤੇ ਗੱਲ ਕਰ ਰਿਹਾ, ਪਰ ਸਕੋਰ ਜ਼ਰੂਰ ਦੱਸਦੇ ਰਿਹਾ ਕਰੋ। ਤੇ ਮਜ਼ਾ ਆਇਆ ਜੀ ਮੈਚ ਦਾ, ਵੈਸੇ ਜਿਵੇਂ ਨਵੇਂ ਮੁੰਡੇ ਨੇ ਆ ਕੇ ਵਧੀਆ ਪ੍ਰਦਰਸ਼ਨ ਕੀਤਾ ਤੇ ਬੜਾ ਵਧੀਆ ਲੱਗਿਆ। ਮੇਰਾ ਖਿਆਲ ਰੋਹਿਤ ਸ਼ਰਮਾ ਵੀ ਆਊਟ ਹੋ ਗਿਆ ਜੀ ਇਸ ਸੀਰੀਜ਼ ਦੇ ਵਿੱਚੋਂ, ਉਹਦੇ ਵੀ ਐਲਬੋ ਤੇ ਸੱਟ ਵੱਜੀ ਹੈ ਜਿਹੜੀ, ਮਾਰਕਬੋਰਡ ਦੀ ਬਾਲ ਵੱਜੀ ਸੀ ਉਹਦੀ ਬਹੁਤ ਜ਼ੋਰ ਦੀ, ਮੈਂ ਹਾਈਲਾਈਟ ਦੇ ਵਿੱਚ ਦੇਖਿਆ ਸੀ ਜਾ ਕੇ ਰਾਤੀ। ਤੇ ਅੱਜ ਉਹ ਕਹਿ ਰਹੇ ਸੀ ਵੀ ਦੋ ਜਿਹੜੇ ਪਲੇਅਰ ਆਏ ਇਹਨਾਂ ਦੀ, ਮੇਰਾ ਖਿਆਲ ਸ਼ਿਵਮਨ ਗਿੱਲ ਤੇ ਸੂਰਿਆ ਕੁਮਾਰ ਦੋਨਾਂ ਨੂੰ ਚਾਂਸ ਮਿਲੇਗਾ ਜੀ।
ਬਿਲਕੁਲ ਜੀ, ਚਾਂਸ ਪੂਰੇ ਆ ਵੀ ਨਾ ਦੋਨਾਂ ਨੂੰ ਮਿਲਣਗੇ। ਬਾਕੀ ਤੁਸੀਂ ਸਰ ਹੁਕਮ ਕਰ ਦਿੱਤਾ, ਫਰਾਈਡੇ ਵਾਲਾ ਦਿਨ ਪੂਰਾ ਲਗਾਤਾਰ ਲਾਈਵ ਅਪਡੇਟ ਹੋ ਗਿਆ ਸਰ, ਫਰਾਈਡੇ ਨੂੰ ਬੜਾ ਮੈਚ ਹੈਗਾ। ਸੋ ਫਰਾਈਡੇ ਪਰਸੋਂ ਸਰ ਤੁਸੀਂ ਬਿਲਕੁਲ, ਤੁਹਾਡੀ ਜਿਹੜੀ ਕ੍ਰਿਕਟ ਦੀ ਕਮੀ ਪੇਸ਼ੀ ਹੈ ਪੂਰੀ ਦੂਰ ਕਰ ਦਿਆਂਗੇ। ਠੀਕ ਹੈ ਸਰ,
ਥੈਂਕ ਯੂ ਜਦੇ ਜੀ। ਬਾਕੀ ਜਿਹੜਾ ਤੁਸੀਂ ਬੰਗਾਲ ਦੀ ਗੱਲ ਕਰਦੇ, ਮੈਂ ਖੈਰ ਪੋਲੀਟਿਕਸ ਜ਼ਿਆਦਾ ਤੁਹਾਨੂੰ ਕਦੇ ਇਨਵੋਲਵ ਨਹੀਂ ਹੁੰਦਾ ਹੁੰਦਾ, ਪਰ ਇਹ ਹੁਣ ਮੈਨੂੰ ਇਹ ਨਹੀਂ ਸਮਝ ਲੱਗਦੀ ਜਿਹੜੀ ਉੱਥੇ ਆ ਕੇ ਨੌਕਰੀਆਂ ਦੇਣ ਦਾ ਵਾਅਦਾ ਕਰੀ ਜਾਂਦੇ, ਜਿਹੜੀਆਂ ਅੱਗੇ ਦਿੱਤੀਆਂ ਉਹ ਤਾਂ ਸਾਰੀਆਂ ਖੋਈ ਜਾਂਦੇ, ਸਾਰਾ ਕੁਝ ਤਾਂ ਵੇਚੀ ਜਾ ਰਹੇ ਜੀ ਇਹ। ਠੀਕ ਆ ਥੋੜੀ ਬਹੁਤ ਰਿਫਾਰਮ ਚਾਹੀਦੇ ਨੇ, ਪਰ ਇਹ ਜਿਹੜੇ ਹਿਸਾਬ ਨਾਲ ਰਿਫਾਰਮ ਕਰ ਰਹੇ ਆ ਉਹ ਇਹ ਕੋਈ ਮੈਨੂੰ ਤਾਂ ਬੜਾ ਵਧੀਆ ਇਹਨਾਂ ਦਾ ਲੱਗ ਨਹੀਂ ਰਿਹਾ। ਜਿਵੇਂ ਜਾ ਕੇ ਉੱਥੇ ਉਹ ਖਾਲੀ ਕੁਰਸੀਆਂ ਪਈਆਂ, ਮੇਰਾ ਖਿਆਲ ਹੈ ਇਹਨਾਂ ਨੇ EVM ਨਾਲ ਹੀ ਜਿੱਤਣਾ, ਜੇ ਤੁਸੀਂ ਮੰਨਦੇ ਤਾਂ ਨਹੀਂ ਹੈ ਖੈਰ ਉਸ ਚੀਜ਼ ਨੂੰ, ਪਰ ਜਿਹੜੀ ਉਹ ਗੱਲ ਹੈਗੀ ਹੈ EVM ਦਾ, ਇਹਨਾਂ ਨੂੰ ਪੂਰਾ ਭਰੋਸਾ EVM 'ਤੇ ਹੀ ਆ, ਇਹਨਾਂ ਨੂੰ ਲੋਕਾਂ 'ਤੇ ਭਰੋਸਾ ਨਹੀਂ ਹੈ ਜੀ ਮੇਰੇ ਹਿਸਾਬ ਨਾਲ। ਅਤੇ ਕਿਉਂਕਿ ਜਿਹੜੇ ਹਿਸਾਬ ਨਾਲ ਪਹਿਲਾਂ ਹੀ ਤੁਸੀਂ ਇਹ ਦੇਣੀ ਅਬਕੀ ਵਾਰ 200 ਪਾਰ, ਅਬਕੀ ਵਾਰ 300 ਪਾਰ, ਇਹਨੂੰ ਪਤਾ ਹੁੰਦਾ ਵੀ ਅਸੀਂ ਕਿੱਥੇ ਸੈੱਟ ਕਰਨੀ ਹੈ ਜੀ ਉਹ ਸਾਰਾ ਕੁਝ। ਮੇਰੇ ਹਿਸਾਬ ਨਾਲ ਤਾਂ ਤੁਸੀਂ ਨਹੀਂ ਮੰਨਦੇ, ਪਰ ਮੈਂ ਕਿਉਂਕਿ ਉਹ ਤੁਹਾਨੂੰ ਪਤਾ ਹੀ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਤੁਹਾਡੇ ਅੱਗੇ ਇੰਜੀਨੀਅਰ ਨੇ ਉਹ ਉਹਨੂੰ ਕਰਕੇ ਦਿਖਾਤਾ ਸੀ ਵੀ ਇਸ ਤਰ੍ਹਾਂ ਹੈਕ ਹੋ ਸਕਦੀ ਆ। ਮੇਰੇ ਹਿਸਾਬ ਨਾਲ ਤਾਂ ਹੈਕ ਹੋ ਸਕਦੀ ਹੈ ਜਿਹੜੀ ਮਸ਼ੀਨ ਉਹ ਬਣਾਈ ਹੋਈ ਹੈ, ਕਿ ਨਹੀਂ ਤਾਂ ਇਹਨਾਂ ਨੂੰ ਚਾਹੀਦਾ ਜਿਵੇਂ ਮੇਰੇ ਹਿਸਾਬ ਨਾਲ ਤਾਂ ਕਹਿਣਾ ਚਾਹੀਦਾ ਨਾ, ਜਿਵੇਂ ਆਪਣੀ ਮਸ਼ੀਨ ਇੱਥੇ ਯੂਜ਼ ਹੁੰਦੀ ਹੈ, ਆਪਾਂ ਬੈਲਟ ਪੇਪਰ 'ਤੇ ਵੋਟ ਪਾਉਂਦੇ ਹਾਂ, ਬਾਅਦ ਵਿੱਚ ਕਾਊਂਟਿੰਗ ਵਾਸਤੇ ਮਸ਼ੀਨ ਸਿਰਫ ਕਾਊਂਟਿੰਗ ਵਾਸਤੇ ਚਾਹੀਦੀ ਹੈ, ਨਾ ਕਿ ਵੋਟ ਪਾਉਣ ਵਾਸਤੇ।
ਦੇਖੋ ਬੰਗਾਲ ਦੇ ਵਿੱਚ ਤੇ ਮਮਤਾ ਬੈਨਰਜੀ ਜਿੱਦੇ ਨਜ਼ਰ ਆ ਰਹੇ ਨੇ, ਜਿਹੜੇ ਜਿੰਨੇ ਵੀ ਪੋਲ ਸਰਵੇ ਨੇ ਉਹ ਜ਼ਿਆਦਾਤਰ ਤ੍ਰਿਣਮੂਲ ਕਾਂਗਰਸ ਨੂੰ ਕਹਿ ਰਹੇ ਨੇ। ਮੋਦੀ ਸਾਹਿਬ ਜ਼ਰੂਰ ਕਹਿ ਰਹੇ ਨੇ ਕਿ 2 ਮਈ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਜਾਏਗਾ, ਬਟ ਮੈਨੂੰ ਡਾਊਟ ਹੈ, ਮੈਨੂੰ ਸ਼ੱਕ ਹੈ ਕਿ ਮੋਦੀ ਸਾਹਿਬ ਜਿੱਤਣਗੇ ਜਾਂ ਬੀਜੇਪੀ ਇਸ ਵਾਰੀ ਜਿੱਤੇਗੀ। ਮੈਨੂੰ ਲੱਗਦਾ ਹੈ ਕਿ ਮਮਤਾ ਬੈਨਰਜੀ ਉੱਥੇ ਜਿੱਤ ਸਕਦੇ ਨੇ। ਔਰ ਜਿਹੜੀ ਗੱਲ ਤੁਸੀਂ ਰਹੇ ਹੈਗੇ ਹੋ EVM ਦੀ, ਉਹ ਇਸ ਲਈ ਨਹੀਂ ਮੰਨੀ ਜਾ ਸਕਦੀ ਕਿ ਦੇਖੋ ਪੰਜਾਬ ਦੇ ਵਿੱਚ ਕਾਂਗਰਸ ਜਿਹੜੀ ਹੈ ਜਾਂ EVM ਦੇ ਨਾਲ ਹੀ ਜਿੱਤੀ ਹੈਗੀ ਹੈ, ਪੰਜਾਬ ਦੇ ਵਿੱਚ ਜਿੱਤੀ ਹੈ ਨਾ EVM ਦੇ ਨਾਲ ਹੀ ਜਿੱਤੀ ਹੈ। ਦੂਸਰਾ ਆਪਣਾ ਦਿੱਲੀ ਦੇ ਵਿੱਚ ਲਗਾਤਾਰ 3 ਵਾਰ ਸਰਕਾਰ ਬਣਾਈ ਹੈ ਕੇਜਰੀਵਾਲ ਹੋਣਾ ਨੇ, ਔਰ ਫਿਰ ਜੇ ਤੁਸੀਂ ਧਿਆਨ ਦੇ ਨਾਲ ਪਿਛਲੇ 2-3 ਜ਼ਿਆਦਾ ਪਿੱਛੇ ਨਹੀਂ ਵੀ ਜਾਣਾ, 2-3 ਸਾਲਾਂ 'ਚ ਦੇਖ ਲਓ, ਰਾਜਸਥਾਨ ਦੇ ਵਿੱਚ ਹਾਰ ਗਏ ਨੇ, ਮੱਧ ਪ੍ਰਦੇਸ਼ ਦੇ ਵਿੱਚ ਹਾਰ ਗਏ ਨੇ, ਝਾਰਖੰਡ ਦੇ ਵਿੱਚ ਹਾਰ ਗਏ ਨੇ, ਛੱਤੀਸਗੜ੍ਹ ਦੇ ਵਿੱਚ ਹਾਰ ਗਏ ਨੇ, ਬਿਹਾਰ ਦੇ ਵਿੱਚ ਸਭ ਤੋਂ ਜ਼ਿਆਦਾ ਸੀਟਾਂ ਇਸੇ EVM ਦੇ ਜ਼ਰੀਏ RJD ਨੇ ਲਈਆਂ, 75 ਸੀਟਾਂ ਲਈਆਂ ਬਿਹਾਰ 'ਚ, ਇਹਨਾਂ ਕੋਲ 74 ਸੀਟਾਂ ਨੇ, ਸਭ ਤੋਂ ਵੱਡੀ ਪਾਰਟੀ ਬਿਹਾਰ ਦੇ ਵਿੱਚ, ਔਰ ਉਹ ਹਜੇ ਕੱਲ੍ਹ ਲਾਲੂ ਪ੍ਰਸਾਦ ਯਾਦਵ ਦਾ ਬੇਟਾ ਆਇਆ ਰਾਜਨੀਤੀ ਦੇ ਵਿੱਚ। ਸੋ EVM ਨੂੰ ਅੱਛਾ ਹੁੰਦਾ ਕੀ ਹੈ ਕਿ ਜਦੋਂ ਕਿਸੇ ਪਾਰਟੀ ਨੂੰ ਰਿਜ਼ਲਟ, ਔਰ EVM ਦੇ ਬਾਰੇ ਭਗਵੰਤ ਮਾਨ ਖੁਦ ਕਹਿੰਦੇ ਆ, ਹਾਰਨ ਤੋਂ ਬਾਅਦ ਜਦੋਂ ਕੇਜਰੀਵਾਲ ਨੇ ਦੋਸ਼ ਦਿੱਤਾ EVM ਨੂੰ, ਤਾਂ ਭਗਵੰਤ ਮਾਨ ਨੇ ਕਹਿਤਾ ਜੀ ਮੈਂ ਨਹੀਂ ਮੰਨਦਾ EVM ਨੂੰ ਗਲਤ। ਤੁਸੀਂ 2017 ਤੋਂ ਦੇ ਰਿਜ਼ਲਟ ਤੋਂ ਬਾਅਦ ਦਾ ਬਿਆਨ ਸੁਣ ਲਓ ਭਗਵੰਤ ਮਾਨ ਦਾ, ਦੁਬਾਰਾ ਕਦੇ ਭਗਵੰਤ ਮਾਨ ਨੇ EVM ਦੇ ਬਾਰੇ ਦੁਬਾਰਾ ਨਹੀਂ ਗੱਲ ਕੀਤੀ। ਹਾਰਨ ਤੋਂ ਬਾਅਦ ਦੋਨਾਂ ਦੇ ਬਿਆਨ ਵੱਖਰੇ ਵੱਖਰੇ ਸੀਗੇ, ਕੇਜਰੀਵਾਲ ਸਾਹਿਬ ਦਾ ਵੱਖਰਾ ਸੀਗਾ ਬਿਆਨ, ਭਗਵੰਤ ਮਾਨ ਉਹਨਾਂ ਦਾ ਵੱਖਰਾ ਸੀਗਾ ਬਿਆਨ EVM ਦੇ ਬਾਰੇ। ਤੁਸੀਂ ਬਿਆਨ ਚੱਕ ਕੇ ਦੇਖ ਲਓ ਕਿ 2017 'ਚ, ਔਰ 2017 'ਚ ਕਿਉਂ ਹਾਰੀ ਆਮ ਆਦਮੀ ਪਾਰਟੀ, ਜੇ ਉਹ ਖੁਦ ਹੀ ਅਨੈਲਿਸਿਸ ਕਰਨ ਤੇ, ਹੁਣ ਦੇਖੋ ਬਹੁਤ ਸਾਰੀਆਂ ਗਲਤੀਆਂ ਉਹ ਆਪ ਮੰਨਦੇ ਨੇ, CM ਦਾ ਚਿਹਰਾ ਨਾ ਦੇਣਾ ਇੱਕ ਵੱਡੀ ਗਲਤੀ ਸੀ, ਇਸ ਵਾਰੀ ਪਹਿਲਾਂ ਹੀ ਐਲਾਨ ਕਰ ਰਹੇ ਵੀ CM ਦਾ ਚਿਹਰਾ ਅਸੀਂ ਦੇਵਾਂਗੇ, ਔਰ ਅਸੀਂ ਉਸ ਵੇਲੇ ਇਹਨਾਂ ਨੂੰ ਕਹਿ ਰਹੇ ਸੀ ਕਿ ਉਹ ਕਹਿੰਦੇ ਨਹੀਂ ਨਹੀਂ ਸਾਡੀ ਆਪਸ ਵਿੱਚ ਲੜਾਈ ਹੋ ਜਾਣੀ ਹੈ। ਸੋ ਉਹਨਾਂ ਦੀ ਇਸ ਵਾਰੀ ਜੇ CM ਦਾ ਚਿਹਰਾ, ਔਰ ਅੱਛਾ ਦੂਸਰੀ ਚੀਜ਼ ਹੁਣ ਜਿਹੜਾ ਸਰਵੇ ਆਇਆ, ਸਰਵੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਸਭ ਤੋਂ ਅੱਗੇ ਦਿਖਾਇਆ ਜਾ ਰਿਹਾ। ਅੱਛਾ ਹੁਣ ਜਿਹਨਾਂ ਨੂੰ ਸਰਵੇ ਪਸੰਦ ਨਹੀਂ ਹੈ ਉਹ ਕਹਿੰਦੇ ਜੀ ਉਹਦੇ ਸਰਵੇ ਕੰਪਨੀ ਨੂੰ ਪੈਸੇ ਖਵਾਤੇ ਆ ਕੇਜਰੀਵਾਲ ਨੇ। ਅੱਛਾ ਫਿਰ ਇੱਕ ਥਿਊਰੀ ਇਹ ਵੀ ਆ ਰਹੀ ਹੈ ਕਿ ਕੇਜਰੀਵਾਲ ਨੇ ਨਹੀਂ ਜੀ ਇਹ ਨਵਜੋਤ ਸਿੰਘ ਸਿੱਧੂ ਨੇ ਪੈਸੇ ਖਵਾਏ ਆ। ਦੇਖੋ ਇਹ ਸਾਰੀਆਂ ਗੱਲਾਂ ਸਾਡੇ ਕਾਲਰਸ ਬਿਲਕੁਲ ਕਰ ਸਕਦੇ ਨੇ, ਤੁਹਾਨੂੰ ਪੂਰਾ ਹੱਕ ਹੈ, ਤੁਸੀਂ EVM ਮਸ਼ੀਨ ਤੇ ਵੀ ਸਵਾਲ ਉਠਾ ਸਕਦੇ ਹੋ, ਤੇ ਜੇ ਕਿਸੇ ਦਾ ਸਰਵੇ ਆਉਂਦਾ ਹੈ ਤੇ ਉਹਦੇ ਤੇ ਵੀ ਸਵਾਲ ਉਠਾ ਸਕਦੇ ਹੋ, ਲੇਕਿਨ ਸਾਡਾ ਕੰਮ ਇਹ ਹੈਗਾ ਕਿ ਜਦੋਂ ਕੋਈ ਪਰੂਫ ਆ ਗਿਆ। ਐਕਚੁਅਲੀ ਜਿਹੜੀ ਤੁਸੀਂ ਹੈਕ ਹੋਣ ਦੀ ਗੱਲ ਕਰਦੇ ਹੋ ਨਾ, ਇਹ ਤੇ ਉਹ ਗੱਲ ਹੋ ਗਈ ਜੀ ਕਿਸੇ ਵੀ ਵੱਡੇ ਲੀਡਰ ਦਾ ਕਤਲ ਹੋ ਸਕਦਾ, ਬਿਲਕੁਲ ਹੋ ਸਕਦਾ, ਬੰਦਾ ਆ ਇੱਕ ਗੋਲੀ ਮਾਰੋਗੇ ਬੰਦਾ ਮਰ ਜਾਏਗਾ, ਪੁਆਇੰਟ ਬਲੈਂਕ ਰੇਂਜ ਦੇ ਉੱਤੇ ਜਾ ਕੇ ਕਿਸੇ ਨੂੰ ਵੀ ਮਾਰੋਗੇ ਬੰਦੇ ਦੀ ਡੈਥ ਹੋ ਸਕਦੀ ਹੈ। ਲੇਕਿਨ ਇੱਕ ਜਿਹੜਾ ਜੇ ਤੁਸੀਂ ਇਹ ਕਹਿ ਦੋ ਜੀ ਕਿਉਂਕਿ ਬੰਦੇ ਨੂੰ ਕਿਸੇ ਨੂੰ ਮਾਰਿਆ ਜਾ ਸਕਦਾ ਇਸ ਲਈ ਕੱਲ੍ਹ ਜੀ ਉਹ ਰਾਸ਼ਟਰਪਤੀ ਨੂੰ ਮਾਰ ਦਿੱਤਾ, ਭਾਈ ਕਿਸੇ ਕੰਟਰੀ ਦੇ ਰਾਸ਼ਟਰਪਤੀ ਦੀ ਸਿਕਿਉਰਿਟੀ ਕਿੰਨੀ ਹੈ, ਦੈਟ ਇਜ਼ ਇੰਪੋਰਟੈਂਟ। EVM ਦੇ ਉੱਤੇ ਜਿਹੜਾ ਸਿਕਿਉਰਿਟੀ ਲਗਾ ਰੱਖੀ ਹੈ, EVM ਤੇ ਇੱਕ ਮਸ਼ੀਨ ਹੈ, ਮਸ਼ੀਨ ਨੂੰ ਤੁਸੀਂ ਕਿਸੇ ਦੇ ਹੱਥ ਪਕੜਾ ਦਿਓ। ਇਲੈਕਸ਼ਨ ਕਮਿਸ਼ਨ ਨੇ ਓਪਨ ਹਾਊਸ ਲਗਾਇਆ ਸੀ, ਇੰਡੀਆ ਦੀ ਇਲੈਕਸ਼ਨ ਕਮਿਸ਼ਨ ਨੇ, ਕਿ ਚੈਲੰਜ ਕਰਦੇ ਹਾਂ ਕੋਈ ਵੀ ਆ ਕੇ ਹੈਕ ਕਰੇ ਅਸੀਂ ਨਾਮ ਦਿਆਂਗੇ। ਇਲੈਕਸ਼ਨ ਕਮਿਸ਼ਨ ਨੇ ਜਾ ਕੇ ਉੱਥੇ ਹੈਕ ਕਰਕੇ ਦਿਖਾਉਂਦੇ ਤੇ ਨਾਮ ਲੈ ਲੈਂਦੇ ਇਲੈਕਸ਼ਨ ਕਮਿਸ਼ਨ ਤੋਂ। ਫਿਰ ਹਾਸਾ ਉਸ ਵੇਲੇ ਆਇਆ ਵੀ ਉਹ ਕਹਿੰਦੇ ਜੀ ਚਲੋ ਇੰਡੀਆ ਨਹੀਂ, ਅਸੀਂ ਇੰਗਲੈਂਡ ਦੇ ਵਿੱਚ ਬੜੀ ਵੱਡੀ ਕਾਨਫਰੰਸ ਆਈ, ਇੰਗਲੈਂਡ ਦੇ ਵਿੱਚ ਇੱਕ ਬੜੀ ਵੱਡੀ ਕਾਨਫਰੰਸ ਕੀਤੀ ਗਈ, ਪ੍ਰੈਸ ਕਾਨਫਰੰਸ ਕੀਤੀ ਗਈ, ਔਰ ਉਹਨਾਂ ਨੇ ਕਿਹਾ ਜੀ ਅਸੀਂ ਅੱਜ ਸਾਬਤ ਕਰ ਦਿਆਂਗੇ ਕਿ ਇੰਡੀਆ ਦੇ ਵਿੱਚ, ਦੁਨੀਆ ਭਰ ਦਾ ਇੰਟਰਨੈਸ਼ਨਲ ਮੀਡੀਆ ਉੱਥੇ ਆ ਗਿਆ, ਕਾਂਗਰਸ ਦੇ ਕੁਝ ਸੀਨੀਅਰ ਲੀਡਰਸ ਵੀ ਉੱਥੇ ਮੌਜੂਦ ਸੀਗੇ। ਉਹਨਾਂ ਨੇ ਕਹਿ ਤਾ ਨਹੀਂ ਨਹੀਂ ਜੀ ਅਸੀਂ ਤਾਂ ਵੈਸੇ ਹੀ ਉੱਥੇ ਗਏ ਸੀਗੇ ਆਪਣੇ ਕੰਮ ਲਈ, ਚਲੋ ਠੀਕ ਹੈ, ਚਲੋ ਛੱਡ MBA ਚ ਨਾ ਇੱਕ ਬੜੀ ਪੁਰਾਣੀ ਕਹਾਵਤ ਹੈ, MBA ਦੇ ਵਿੱਚ ਜੇ ਤੁਸੀਂ ਮਾਰਕੀਟਿੰਗ ਪੜ੍ਹਦੇ ਹੋ ਨਾ, ਉਹਦੇ ਵਿੱਚ ਇੱਕ ਬੜੀ ਪੁਰਾਣੀ ਕਹਾਵਤ ਹੈ, ਉਹ ਕਹਿੰਦੇ ਜੀ ਜਿਹੜਾ ਬੈਡ ਪ੍ਰੋਡਕਟ ਹੁੰਦਾ ਨਾ, ਬੈਡ ਪ੍ਰੋਡਕਟ ਦੀ ਜਿੰਨੀ ਵੱਧ ਪਬਲਿਸਿਟੀ ਹੁੰਦੀ ਹੈ ਉਨੀ ਛੇਤੀ ਡੁੱਬ ਜਾਂਦਾ ਉਹ। ਸੋ ਤੁਸੀਂ ਜਿਤੇ ਹੀ ਪ੍ਰੈਸ ਕਾਨਫਰੰਸ ਛੋਟੀ ਮੋਟੀ ਕਿਤੇ ਕੀਤੀ ਹੁੰਦੀ ਚੰਡੀਗੜ੍ਹ ਵਗੈਰਾ ਜਾਂ ਉੱਥੇ ਇੰਡੀਆ ਦੇ ਕਿਸੇ ਹੋਰ ਛੋਟੇ ਸ਼ਹਿਰ ਦੇ ਵਿੱਚ, ਫਿਰ ਤੇ ਬਚਾਅ ਹੋ ਜਾਂਦਾ। ਤੁਸੀਂ ਇੰਗਲੈਂਡ ਵਰਗੀ ਜਗ੍ਹਾ ਤੇ ਉੱਤੇ ਇੰਟਰਨੈਸ਼ਨਲ ਮੀਡੀਆ ਨੂੰ ਸੱਦ ਕੇ ਉਹਨਾਂ ਨੇ ਪ੍ਰੈਸ ਕਾਨਫਰੰਸ ਕਰ ਲਈ। ਅੱਛਾ, ਪ੍ਰੈਸ ਕਾਨਫਰੰਸ ਦੇ ਵਿੱਚ ਜਿੱਦਾਂ ਅਸੀਂ ਕਈ ਵਾਰ ਇੱਥੇ ਕਹਿੰਦੇ ਹੈਗੇ ਕਿ ਭਾਈ ਸਾਹਿਬ ਜੇ ਤੇ ਕਿਸੇ ਹੋਰ ਮੀਡੀਆ ਤੇ ਜਾ ਕੇ ਬਿਆਨ ਦੇਣੇ ਫਿਰ ਤੇ ਦੇ ਦਿਓ, ਜਦੋਂ ਵਾਈ ਮੀਡੀਆ ਤੇ ਬਿਆਨ ਦੇਣੇ ਬਿਲਕੁਲ ਦਿਓ, ਪਰ ਅਸੀਂ ਉਹਨੂੰ ਕਾਊਂਟਰ ਕਰਾਂਗੇ ਕਿ ਇਹ ਚੀਜ਼ ਫੈਕਟ ਹੈ। ਅੱਛਾ, ਉੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਰਿਕਾਰਡਡ ਹੈ, ਉਹ ਤਾਂ ਹਰ ਇੰਟਰਨੈਸ਼ਨਲ ਮੀਡੀਆ ਉੱਥੇ ਬਹੁਤ ਸਾਰਾ, ਉੱਥੇ BBC ਪਹੁੰਚ ਗਿਆ, ਉੱਥੇ ਹੋਰ ਕਈ ਇੰਟਰਨੈਸ਼ਨਲ ਮੀਡੀਆ ਪਹੁੰਚ ਗਏ, ਐਸੋਸੀਏਟਡ ਪ੍ਰੈਸ ਪਹੁੰਚ ਗਈ, ਸਾਰੇ ਇੰਟਰਨੈਸ਼ਨਲ ਮੀਡੀਆ ਨੂੰ ਤੁਸੀਂ ਸੱਦ ਕੇ, BBC ਨੂੰ ਸੱਦ ਕੇ, ਐਸੋਸੀਏਟਡ ਪ੍ਰੈਸ ਨੂੰ, ਐਸੋਸੀਏਟਡ ਫੋਰਨ ਪ੍ਰੈਸ ਨੂੰ ਸੱਦ ਕੇ ਬਿਆਨ ਕੀ ਦਿੱਤਾ। ਉਹ ਕਹਿੰਦੇ ਜੀ ਦੇਖਿਆ ਉਹ ਇਹ ਤੇ ਬੜਾ ਹੀ ਧਾਂਦਲੀਆਂ ਹੋ ਰਹੀਆਂ, ਦੇਖੋ ਹੁਣ ਬ੍ਰੈਗਜ਼ਿਟ ਦੇ ਵਿੱਚ ਵੀ ਧਾਂਦਲੀ ਹੋ ਗਈ, ਉੱਥੇ ਇੰਟਰਨੈਸ਼ਨਲ ਮੀਡੀਆ ਬੈਠਾ ਸੀ ਹੱਸਣ ਲੱਗ ਪਏ। ਉਹ ਕਹਿੰਦੇ ਜੀ ਮਾਰਾ ਕੀ ਗੱਲ ਕਰ ਰਹੇ ਹੋ, ਜਿਹੜਾ ਬ੍ਰੈਗਜ਼ਿਟ ਹੋਇਆ ਇਹ ਤਾਂ ਪੇਪਰ ਬੈਲਟ ਵੋਟਿੰਗ ਨਾਲ ਹੋਈ ਹੈ, ਇਹਦੇ 'ਚ EVM ਯੂਜ਼ ਹੀ ਨਹੀਂ ਹੋਈ। ਓਹੋ, ਅੱਛਾ, ਮਤਲਬ ਘੱਟੋ ਘੱਟ ਜੇ ਝੂਠ ਵੀ ਬੋਲਣਾ ਫੈਕਟ 'ਤੇ ਚੈੱਕ ਕਰਕੇ ਝੂਠ ਬੋਲੋ। ਅਤੇ ਇਹ ਇਹ ਹਾਲਤ ਹੈ ਹੁਣ। ਕਈ ਲੋਕ ਕਹਿ ਰਹੇ ਨੇ ਕਿ ਜੀ ਆਹ ਜਿਹੜੀ ਸਰਵੇ ਆਇਆ ਹੈਗਾ ਜਿਹੜੀ ਆਮ ਆਦਮੀ ਪਾਰਟੀ ਨੂੰ ਜਿਤਾ ਰਹੇ, ਇਹ ਵੀ ਗਲਤ ਹੈ। ਚਲੋ ਜੀ, ਅਸੀਂ ਤਾਂ ਸਰਵੇ ਤੁਹਾਡੇ ਸਾਹਮਣੇ ਰੱਖ ਦਿੱਤਾ ਹੈ, ਔਰ ਮੈਂ ਖੁਦ ਕਹਾਂਗਾ ਕਿ ਮੈਨੂੰ ਲੱਗ ਰਿਹਾ ਸੀ ਕਿ ਜਿਹੜਾ ਕਿਸਾਨ ਅੰਦੋਲਨ ਦਾ ਫਾਇਦਾ ਹੈ ਸਭ ਤੋਂ ਜ਼ਿਆਦਾ ਮੇਰੇ ਮੁਤਾਬਿਕ ਮੈਨੂੰ ਲੱਗ ਰਿਹਾ ਸੀ ਕਿ ਕਾਂਗਰਸ ਨੂੰ ਹੋਏਗਾ, ਲੇਕਿਨ ਔਰ ਮੈਨੂੰ ਨਹੀਂ ਸੀ ਲੱਗਦਾ ਕਿ ਇਹ ਮੈਨੂੰ ਪਤਾ ਸੀ ਅਕਾਲੀ ਦਲ ਨੂੰ ਨਹੀਂ ਹੋਏਗਾ। ਹਾਂ, ਕਾਂਗਰਸ ਨੂੰ ਵੱਡਾ ਫਾਇਦਾ ਹੋਇਆ, ਪਰ 24% ਪੰਜਾਬੀਆਂ ਨੇ ਕਿਹਾ ਕਿ ਕਾਂਗਰਸ ਨੂੰ ਫਾਇਦਾ, 26% ਨੇ ਆਮ ਆਦਮੀ ਪਾਰਟੀ ਨੂੰ ਫਾਇਦਾ ਦਿੱਤਾ, ਔਰ ਅਕਾਲੀ ਦਲ ਨੂੰ ਸਭ ਤੋਂ ਵੱਡਾ ਨੁਕਸਾਨ ਹੋਇਆ। ਤਾਂ ਹੀ ਉਹ ਅਕਾਲੀ ਦਲ ਤਾਂ ਕਹਿ ਰਿਹਾ ਇਹਨੂੰ ਸੂ ਕਰਨਾ। ਅਕਾਲੀ ਦਲ ਤੇ ਹੁਣ ਤੁਸੀਂ ਦੇਖਿਆ ਸਿਆਸਤ ਕਿੰਨੀ ਸਰਗਰਮ ਹੋਈ, ਜਿੰਨੇ ਅਕਾਲੀ ਦਲ ਦੇ ਸਪੋਰਟਰ ਨੇ ਇੱਕ ਤਾਂ ਕਹਿੰਦੇ ਜੀ ਇਹ ਸਰਵੇ ਗਲਤ ਹੈ, ਦੂਸਰਾ ਉਹ ਕਹਿ ਰਹੇ ਨੇ ਕਿ ਜੀ ਅਸੀਂ ਭਗਵੰਤ ਮਾਨ ਨੇ ਸਾਨੂੰ ਵੇਚ ਦਿੱਤਾ, ਕਿਸਾਨਾਂ ਨੂੰ ਵੇਚ ਦਿੱਤਾ, ਹੁਣ ਭਗਵੰਤ ਮਾਨ ਉਹਨਾਂ ਨੂੰ ਚੈਲੇਂਜ ਕਰ ਰਿਹਾ ਹਰਸਿਮਰਤ ਕੌਰ ਬਾਦਲ ਨੂੰ। ਹੁਣ ਇਹ ਤੇ ਅਸੀਂ ਤਾਂ ਸਾਹਮਣੇ ਜੋ ਹੁਣ ਪ੍ਰੈਸ ਕਾਨਫਰੰਸ ਅਸੀਂ ਭਗਵੰਤ ਮਾਨ ਪਹਿਲਾਂ ਅਸੀਂ ਹਰਸਿਮਰਤ ਕੌਰ ਬਾਦਲ ਜੀ ਨੇ ਜੋ ਕਿਹਾ ਉਹ ਅਸੀਂ ਤੁਹਾਨੂੰ ਵੀਡੀਓ ਦਿਖਾ ਦਿੱਤਾ, ਠੀਕ ਹੈ ਨੇ, ਜੋ ਹਰਸਿਮਰਤ ਕੌਰ ਬਾਦਲ ਜੀ ਨੇ ਕਿਹਾ ਅਸੀਂ ਉਹ ਵੀਡੀਓ ਤੁਹਾਨੂੰ ਦਿਖਾ ਦਿੱਤਾ, ਫਿਰ ਅਸੀਂ ਤੁਹਾਨੂੰ ਅਗਲਾ ਵੀਡੀਓ ਦਿਖਾ ਦਿੱਤਾ ਪੂਰਾ ਤੋਂ ਪੂਰਾ ਜੋ ਭਗਵੰਤ ਮਾਨ ਜੀ ਦੀ ਪ੍ਰੈਸ ਕਾਨਫਰੰਸ ਆ। ਸੋ ਤੁਸੀਂ ਸਾਰਾ ਕੁਝ ਦੇਖ ਲਓ, ਫੈਸਲਾ ਤੁਹਾਡੇ ਹੱਥ ਹੈ, ਤੁਸੀਂ ਜੋ ਸਹੀ ਮੰਨਣਾ ਹੈ ਉਹ ਤੁਸੀਂ ਦੇਖ ਲਓ। ਹਾਂਜੀ, ਕਾਲਰ ਦੀ ਇੰਤਜ਼ਾਰ ਕਰ ਰਹੇ ਜੀ, ਪੁਰਸ਼ੋਤਮ ਜੀ ਤੁਸੀਂ ਆਉਂਦੇ ਰਹੋਗੇ। ਹੈਡ
ਜਸਵੀਰ ਜੀ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਜਸਵੀਰ ਸਪੋਰਟ।
ਸਤਿ ਸ੍ਰੀ ਅਕਾਲ ਜੀ, ਜਸਵੀਰ ਸਪੋਰਟ।
ਜਸਵੀਰ ਜੀ, ਜਿਹੜਾ ਤੁਸੀਂ ਸਵੇਰੇ ਕਹਿੰਦੇ ਸੀ ਵੀ ਤੁਹਾਡੇ ਕੋਲ ਬਹੁਤ ਔਖੀਆਂ ਫਾਈਲਾਂ ਹੁੰਦੀਆਂ ਤੇ ਸ਼ਵੀਨਾ ਹੋਣਾ ਕੋਲ ਹਲਕੀਆਂ ਹੁੰਦੀਆਂ, ਕਹਿੰਦੇ ਜੀ ਵੀ ਦੇਣੇ ਵਾਲੇ ਤੂਨੇ ਕੋਈ ਕਮੀ ਨਾ ਕੀ, ਅਬ ਕਿਸ ਕੋ ਕਿਆ ਮਿਲਾ, ਜੇ ਮੁਕੱਦਰ ਕੀ ਬਾਤ ਹੈ ਜੀ।
ਬਿਲਕੁਲ ਸਹੀ।
ਤੇ ਬਾਕੀ ਜਸਵੀਰ ਜੀ, ਜਿਹੜਾ ਤੁਸੀਂ ਦੱਸਿਆ ਜਸਵੀਰ, ਅੱਜ ਬ੍ਰਮਟਨ ਦੇ ਵਿੱਚ ਜਿਹੜੇ ਆਪਣੇ ਹੋਸਪਿਟਲ ਦਾ, ਕਿਉਂਕਿ ਇੱਕੋ ਹੀ ਆ ਜਿਹੜੇ ਕੇਸ ਵਧੀ ਜਾ ਰਹੇ ਆ, ਤੇ ਉਹਦੇ ਵਿੱਚ ਜਿਹੜਾ ਐਮਰਜੈਂਸੀ ਤੇ ICU ਕੀ ਸਿਚੁਏਸ਼ਨ ਹੈਗੀ ਆ ਜੀ ਕੋਵਿਡ ਦੇ ਕਰਕੇ, ਤੇ ਮੈਂ ਇੱਕ ਪੁੱਛਣਾ ਚਾਹੁੰਦਾ ਸੀ ਵੀ ਜਿੱਦਾਂ ਮੈਂ ਪਹਿਲਾਂ ਵੀ ਤੁਹਾਨੂੰ ਬੇਨਤੀ ਕੀਤੀ ਸੀ ਕਿ ਟਰੱਕ ਡਰਾਈਵਰ ਤੇ ਟੈਕਸੀ ਵੀਰਾਂ ਨੂੰ ਕੋਈ ਪ੍ਰਾਇਓਰਟੀ ਦੇ ਆਧਾਰ ਤੇ ਕੋਈ ਮਾੜਾ ਮੋਟਾ ਹੋਇਆ ਜੀ ਵੈਕਸੀਨ ਦੇਣ ਦਾ ਕੋਈ ਮਸਲਾ, ਕੋਈ ਮਾੜਾ ਮੋਟਾ ਅੱਗੇ ਵਧਿਆ ਹੋਵੇ ਜੀ? ਤੇ ਜਿਹੜਾ ਕ੍ਰਿਕਟ ਵਾਲਾ ਹੈਗਾ ਜੀ, ਮੈਨੂੰ ਲੱਗਦਾ ਵੀ ਜੇ ਰੋਹਿਤ ਸ਼ਰਮਾ ਆਊਟ ਹੋਇਆ ਤਾਂ ਸ਼ੁਭਮਨ ਗਿੱਲ ਨੂੰ ਮੌਕਾ ਮਿਲੇਗਾ ਜੀ, ਕਿਉਂਕਿ ਓਪਨਰ ਹੈਗੇ ਆ। ਤੇ ਜਿਹੜਾ ਆਪਣੇ ਹੈਗਾ ਮੁੰਡਾ ਸ਼੍ਰੇਸ਼ ਅਈਅਰ, ਉਹਦੀ ਜਗ੍ਹਾ ਰਿਸ਼ਭ ਪੰਤ ਵੀ ਆ ਸਕਦਾ ਤੇ ਸੂਰਜ ਕੁਮਾਰ ਯਾਦਵ ਵੀ ਆ ਸਕਦਾ, ਦੋਨੇ ਹੈਗੇ ਆ ਜੀ ਕੰਟੈਂਡਰ
ਜੀ। ਬਿਲਕੁਲ ਹੈਗੇ ਨੇ
ਆ, ਦੱਸਿਓ ਜੀ ਆ ਵੈਕਸੀਨ ਵਾਲਾ ਤੇ ਬ੍ਰੈਂਪਟਨ ਵਾਲਾ ਵੀ ਜੀ।
ਠੀਕ ਹੈ ਜੀ, ਹਾਂਜੀ ਮੈਂ ਦੱਸ ਦਿੰਦਾ ਜੀ। ਦੇਖੋ ਪਹਿਲਾਂ ਤੇ ਜਿਹੜਾ ਬ੍ਰੈਂਪਟਨ ਦੇ ਵਿੱਚ ਹਸਪੀਟਲ ਆ, ਸਾਰਿਆਂ ਦੀ ਨਿਗਾਹਾਂ ਲੱਗੀਆਂ ਹੋਈਆਂ ਨੇ, ਅੱਜ ਬਜਟ ਪੇਸ਼ ਹੋ ਰਿਹਾ, ਮੇਰੀ ਵੀ ਨਿਗਾਹ ਲੱਗੀ ਹੋਈ ਹੈ, ਸਾਨੂੰ ਡਾਕੂਮੈਂਟ ਥੋੜੀ ਚਿਰ ਨੂੰ ਮੇਰੇ ਖਿਆਲ ਮਿਲ ਜਾਣਾ, ਪਰ ਅਸੀਂ ਪਬਲਿਕਲੀ ਦੱਸ ਨਹੀਂ ਸਕਦੇ ਹੁੰਦੇ, ਐਸਾ ਹੁੰਦਾ ਉਹ ਨਾ, ਫਿਰ ਉਹ 4 ਵਜੇ ਜਦੋਂ ਪਬਲਿਕ ਨੂੰ ਮਿਲਦਾ ਉਹ ਸਾਡੇ ਤੇ ਐਮਬਾਰਗੋ ਲੱਗਾ ਹੁੰਦਾ, ਉਸ ਤੋਂ ਬਾਅਦ ਹੀ ਅਸੀਂ ਦੱਸ ਸਕਦੇ ਹਾਂ। ਬਟ ਮੇਰੀ ਵੀ ਨਿਗਾਹ ਇੱਥੇ ਹੈਗੀ ਹੈ ਕਿ ਜਲਦੀ ਤੋਂ ਜਲਦੀ ਸਾਡੇ ਕੋਲ ਡਾਕੂਮੈਂਟ ਹੱਥ ਵਿੱਚ ਆਵੇ ਸਾਡੇ ਓਨਟੇਰੀਓ ਦੇ ਬਜਟ ਦਾ, ਔਰ ਤੁਹਾਡੇ ਨਾਲ ਅਸੀਂ ਡਿਟੇਲ ਐਨਾਲਿਸਿਸ ਕਰੀਏ। ਬਿਲਕੁਲ ਸਰ, ਸਾਨੂੰ ਬ੍ਰੈਂਪਟਨ ਵਿੱਚ ਹਸਪੀਟਲ ਦੀ ਜ਼ਰੂਰਤ ਹੈ, ਬਿਲਕੁਲ ਅਸੀਂ ਇਹਦੇ ਹੱਕ 'ਚ ਹੈ। ਕਿੰਨੇ ਪਤਾ ਲੱਗ ਰਿਹਾ ਕਿ ਬਿਲੀਅਨਸ ਆਫ ਡਾਲਰ ਖਰਚ ਹੋਣੇ ਨੇ ਹੈਲਥ ਕੇਅਰ ਦੇ ਵਿੱਚ, ਚਲੋ ਸਾਰੀ ਪ੍ਰੋਵਿੰਸੀ ਸਾਡੀ, ਆਪਣਾ ਸਾਰਾ ਕੈਨੇਡਾ ਹੀ ਸਾਡਾ ਹੈਗਾ, ਪਰ ਬ੍ਰੈਂਪਟਨ ਨੂੰ ਜ਼ਰੂਰਤ ਹੈ, ਔਰ ਅਸੀਂ ਚਾਹੁੰਦੇ ਹਾਂ ਕਿ ਹਾਈਵੇ ਦੇ ਬਾਰੇ ਵੀ, ਹੁਣ ਕੱਲ੍ਹ ਵੀ ਬੜੀ ਬਹਿਸ ਹੋ ਰਹੀ ਸੀ, ਮੈਂ ਸੁਣ ਰਿਹਾ ਸੀ ਕੱਲ੍ਹ। ਸੋ ਲਿਬਰਲ ਪਾਰਟੀ ਵੱਲੋਂ, NDP ਵੱਲੋਂ ਲਗਾਤਾਰ ਇਹਦਾ ਵਿਰੋਧਤਾ ਕੀਤੀ ਜਾ ਰਹੀ ਹੈ ਨਵੇਂ ਹਾਈਵੇ ਦੀ, ਦੇਖਦੇ ਹਾਂ ਸਰਕਾਰ ਸਾਡੀ ਇਹਦੇ 'ਤੇ ਕੀ ਕਰਦੀ ਹੈਗੀ ਆ, ਪਲੱਸ ਐਜੂਕੇਸ਼ਨ ਵਾਸਤੇ, ਯੂਨੀਵਰਸਿਟੀਜ਼ ਦੇ ਵਾਸਤੇ ਦੇਖਦੇ ਹਾਂ ਕੀ ਕੁਛ ਹੋਏਗਾ। ਤੇ ਜਿਹੜੇ ਵਰਡ ਮੈਨੂੰ ਇੱਥੇ ਚੰਗੇ ਲੱਗ ਰਿਹਾ ਕਿਉਂਕਿ ਇਹ ਵਰਡ ਸੁਣ ਕੇ ਮੈਨੂੰ ਖੁਸ਼ੀ ਹੁੰਦੀ ਜਦੋਂ ਗੱਲ ਹੁੰਦੀ ਹੈ ਇਕੋਨਮੀ ਦੀ, ਇਨਫਰਾਸਟ੍ਰਕਚਰ ਦੀ, ਜੋਬਸ ਦੀ, ਪਰ ਲੱਗਣੇ ਚਾਹੀਦੇ ਆ, ਨਜ਼ਰ ਆਉਣਾ ਚਾਹੀਦਾ ਵੀ ਇਹ ਇਨਫਰਾਸਟ੍ਰਕਚਰ ਤੇ ਖਰਚ ਹੋ ਰਿਹਾ ਪੈਸਾ, ਔਰ ਜਦ ਇਨਫਰਾਸਟ੍ਰਕਚਰ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਹੈਲਥ ਕੇਅਰ, ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਮੌਜੂਦ ਨੇ, ਸੋ ਆਈ ਐਮ ਈਗਰਲੀ ਵੇਟਿੰਗ ਫੋਰ ਦੈਟ, ਔਰ ਪੂਰਾ ਅਨੈਲਿਸਿਸ ਜੀ ਅਸੀਂ ਸਾਰਾ ਹਫ਼ਤਾ ਜਿਹੜਾ ਹੈ ਬਾਕੀ ਦਾ ਜਿਹੜਾ ਵੀਕਐਂਡ ਤੱਕ ਵੀ ਤੁਹਾਡੇ ਲਈ ਪੂਰਾ ਅਨੈਲਿਸਿਸ ਕਰਾਂਗੇ, ਕਿਉਂਕਿ ਮੈਨੂੰ ਖੁਸ਼ੀ ਹੁੰਦੀ ਹੈ ਜਦ ਜਿੱਦਾਂ ਤੁਸੀਂ ਪੁੱਛਦੇ ਹੋ ਇੱਦਾਂ ਦੇ ਜਦੋਂ ਸਵਾਲ, ਕਿਉਂਕਿ ਇਹ ਚੀਜ਼ਾਂ ਸਾਨੂੰ ਸਾਰਿਆਂ ਨੂੰ ਅਫੈਕਟ ਕਰਦੀਆਂ। ICU ਦੇ ਵਿੱਚ ਸਰ ਨੰਬਰ ਹੁਣ ਦੇਖੋ 325 350 ਤੇ ਜਾ ਰਹੇ ਆ, ਇਹ ਜਿੱਦਾਂ ਹੀ ਨੰਬਰ ਹੋਰ ਉੱਪਰ ਗਏ ਹੋਰ ਦਿੱਕਤਾਂ ਆਉਣਗੀਆਂ। ਐਮਰਜੈਂਸੀ ਵਾਰਡ ਦਾ ਤੁਸੀਂ ਪੁੱਛਿਆ, ਉਹਦੀ ਦਿੱਕਤ ਨਹੀਂ ਹੈ ਫਿਲਹਾਲ, ਤੁਸੀਂ ਬਿਲਕੁਲ ਜਾ ਸਕਦੇ ਹੈਗੇ ਹੋ ਜੀ ਅਜੇ ਐਮਰਜੈਂਸੀ ਵਾਰਡ ਦੇ ਵਿੱਚ। ਈਵਨ ਅਸੀਂ ਰੀਸੈਂਟਲੀ ਦੱਸਿਆ ਸੀਗਾ ਕਿ ਵਰਚੁਅਲੀ ਵੀ ਤੁਸੀਂ ਕਈ ਜੇ ਅਰਜੈਂਟ ਹੈਲਥ ਕੇਅਰ ਦਾ ਫਾਇਦਾ ਲੈ ਸਕਦੇ ਹੋ ਵਰਚੁਅਲੀ ਵੀ, ਔਰ ਉੱਥੇ ਪੂਰਾ ਪ੍ਰੋਟੋਕਾਲ ਫੋਲੋ ਕੀਤਾ ਜਾਂਦਾ ਹੈ, ਤੁਸੀਂ ਕਿਸੇ ਵੀ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਜਾਓਗੇ। ਹਾਲਾਂਕਿ ਇੱਕ ਥੋੜ੍ਹੀ ਜਿਹੀ ਚਿੰਤਾ ਦਾ ਵਿਸ਼ਾ ਜ਼ਰੂਰ ਹੈ, ਉਹ ਵੀ ਅੱਜ ਦੀ ਤਾਜ਼ਾ ਖ਼ਬਰ ਤੁਹਾਨੂੰ ਦੱਸ ਦਿੰਦਾ ਹੈ ਕਿ ਕਈ ਸਾਰੇ ਜਿਹੜੇ ਹੈਲਥ ਕੇਅਰ ਵਰਕਰਸ ਨੇ ਉਹਨਾਂ ਨੂੰ ਮੌਕਾ ਹੈ, ਉਹ ਬਿਲਕੁਲ ਲੈ ਸਕਦੇ ਨੇ, ਉਹਨਾਂ ਨੇ ਵੀ ਹਜੇ ਵੈਕਸੀਨ ਨਹੀਂ ਲਵਾਈ। ਉਹ ਕਿਉਂ ਨਹੀਂ ਲਵਾਈ, ਕਿਉਂ ਡਿਲੇ ਕੀਤੀ ਉਹਨਾਂ ਨੇ, ਉਹਦੇ ਤੇ ਹੁਣ ਇਸ ਵੇਲੇ ਗੱਲ ਹੋ ਰਹੀ ਹੈ। ਅੱਛਾ, ਦੂਸਰਾ ਜਿਹੜਾ ਤੁਸੀਂ ਕਹਿ ਰਹੇ ਹੋ ਜੀ, ਅੱਛਾ ਪਹਿਲੀ ਤਾਂ ਤੁਹਾਨੂੰ ਖੁਸ਼ਖਬਰੀ ਇਹ ਸ਼ੇਅਰ ਕਰ ਦਈਏ ਵੀ ਜਿਹੜੀਆਂ ਹਾਈ ਰਿਸਕ ਕਮਿਊਨਿਟੀਜ਼ ਹੈਗੀਆਂ ਨੇ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈ, ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈਗੀ ਹੈ, ਜਿਹੜੀਆਂ ਹਾਈ ਰਿਸਕ ਕਮਿਊਨਿਟੀਜ਼ ਹੈਗੀਆਂ ਨੇ ਜਿੱਥੇ ਟਰਾਂਸਮਿਸ਼ਨ ਜ਼ਿਆਦਾ ਹੈਗੀ ਹੈ। ਸੇ ਫੋਰ ਐਗਜ਼ਾਮਪਲ, ਐਗਜ਼ਾਮਪਲ ਵੀ ਦੱਸ ਦਿੰਦਾ, ਜਿੱਦਾਂ ਹੁਣ ਟੋਰੋਂਟੋ ਦੇ ਵਿੱਚ ਜਿਹੜਾ ਨੌਰਥ ਵੈਸਟ ਪਾਰਟ ਆ ਟੋਰੋਂਟੋ ਦਾ, ਜਾਂ ਸਕਾਰਬਰੋ ਦੇ ਕੁਛ ਏਰੀਆਜ਼ ਨੇ, ਉੱਥੇ ਕੋਵਿਡ 19 ਦੀ ਟਰਾਂਸਮਿਸ਼ਨ ਜ਼ਿਆਦਾ ਹੈਗੀ ਹੈ, ਤੇ ਉਹ ਹੁਣ ਆਈਡੈਂਟੀਫਾਈ ਕੀਤਾ ਜਾਏਗਾ ਵੀ ਇਹ ਹੌਟਸਪੌਟ ਏਰੀਆ ਨੇ, ਤੇ ਹੌਟਸਪੌਟ ਏਰੀਆ ਦੇ ਵਿੱਚ ਜਿਨ੍ਹਾਂ ਦੀ ਉਮਰ 50 ਸਾਲ ਤੋਂ ਜ਼ਿਆਦਾ ਹੈਗੀ ਹੈ ਉਹਨਾਂ ਨੂੰ ਬੜੀ ਤੇਜ਼ੀ ਨਾਲ ਵੈਕਸੀਨੇਟ ਕੀਤਾ ਜਾਏਗਾ। ਦੈਟ ਇਜ਼ ਗੁੱਡ ਏਰੀਆ, ਐਂਡ ਆਈ ਐਮ ਹੋਪਿੰਗ ਇਹਦੇ ਵਿੱਚ ਬ੍ਰੈਮਟਨ ਵੀ ਕੁਆਲੀਫਾਈ ਕਰੇਗਾ ਕਿ ਬ੍ਰੈਮਟਨ ਦੇ ਵਿੱਚ ਵੀ ਕਾਫ਼ੀ ਜ਼ਿਆਦਾ ਹੈਗੀ ਹੈ। ਦੂਸਰਾ, ਜਿਹੜੀਆਂ ਨਵੀਆਂ ਗਾਈਡਲਾਈਨਸ ਆਈਆਂ ਨੇ ਉਹਨਾਂ ਨੇ ਉਹਨਾਂ ਨੂੰ 3 ਗਰੁੱਪ 'ਚ ਡਿਵਾਈਡ ਕੀਤਾ, ਇੱਕ ਹਾਈਐਸਟ ਰਿਸਕ ਆ, ਇੱਕ ਹਾਈ ਰਿਸਕ ਆ, ਔਰ ਇੱਕ ਐਟ ਰਿਸਕ ਆ। ਸੋ ਪਹਿਲੀ ਗਰੁੱਪ ਹੈਗਾ ਜੀ ਜਿਹੜਾ ਹਾਈਐਸਟ ਰਿਸਕ ਦਾ, ਜਿਨ੍ਹਾਂ ਦੇ ਜਿਸ ਤਰ੍ਹਾਂ ਫਰਜ਼ ਕਰ ਲਓ ਜੀ ਔਰਗਨ ਟਰਾਂਸਪਲਾਂਟ ਹੋਇਆ ਕੋਈ ਰੀਸੈਂਟਲੀ, ਕੋਈ ਸਟੈਮ ਸੈਲ ਰੈਸੀਪੀਡੈਂਟ ਹੈਗੇ ਆ, ਕੋਈ ਨਿਊਰੋਲੋਜੀਕਲ ਡਿਸਆਰਡਰ ਜਿਨ੍ਹਾਂ ਨੂੰ ਹੈਗਾ, ਜਾਂ ਰੈਸਪੀਰੇਟਰੀ ਫੰਕਸ਼ਨ ਜਿੱਦਾਂ ਅਸਥਮਾ ਵਗੈਰਾ ਇੱਦਾਂ ਦੀ ਕੋਈ ਵੱਡੀ ਦਿੱਕਤ ਹੈ, ਜਾਂ ਕੋਈ ਕੈਂਸਰ ਦੇ ਨਾਲ, ਜਾਂ ਕਿਡਨੀ ਡਿਜ਼ੀਜ਼ ਹੈ, ਉਹ ਹਾਈਐਸਟ ਰਿਸਕ ਹੈ, ਉਹਨਾਂ ਨੂੰ ਸਭ ਤੋਂ ਪਹਿਲਾਂ ਹੁਣ ਵੈਕਸੀਨ ਜਿਹੜੀ ਹੈ ਦਿੱਤੀ ਜਾਏਗੀ। ਦੂਸਰਾ ਜਿਹੜਾ ਗਰੁੱਪ ਹੈਗਾ ਜੀ ਉਹ ਉਹਨਾਂ ਦਾ ਹੈਗਾ ਜਿਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਇਮਿਊਨੋ ਸਪਰੈਸ਼ਨ, ਕੋਈ ਟ੍ਰੀਟਮੈਂਟ ਉਹਨਾਂ ਦੀ ਚੱਲ ਰਹੀ ਹੈ, ਜਾਂ ਇੰਟਲੈਕਚੁਅਲ ਜਾਂ ਡਿਵਲਪਮੈਂਟ ਡਿਸਬਿਲਟੀਜ਼ ਹੈਗੀਆਂ ਉਹਨਾਂ ਨੂੰ। ਤੀਸਰਾ ਗਰੁੱਪ ਕਿਹੜਾ ਹੈਗਾ, ਤੀਸਰਾ ਗਰੁੱਪ ਜਿਨ੍ਹਾਂ ਨੂੰ ਸਟ੍ਰੋਕ ਕੋਈ ਰੀਸੈਂਟਲੀ ਹੋਇਆ, ਜਾਂ ਕਿਸੇ ਨੂੰ ਕੋਈ ਡਾਇਬਟੀਜ਼ ਹੈਗੀ ਆ, ਆਟੋਇਮਿਊਨ ਡਿਸਆਰਡਰ ਹੈਗੇ ਨੇ, ਡਿਮੈਂਸ਼ੀਆ ਹੈਗਾ, ਜਾਂ ਕੋਈ ਹਾਰਟ ਡਿਜ਼ੀਜ਼ ਆ, ਜਾਂ ਕਿਸੇ ਬਲੱਡ ਪ੍ਰੈਸ਼ਰ ਕਿਸੇ ਨੂੰ ਹੋਇਆ, ਔਰਗਨ ਔਰਗਨ ਡੈਮੇਜ ਹੈਗਾ, ਕੋਈ ਮੈਂਟਲ ਡਿਸਆਰਡਰਸ ਹੈਗੇ ਨੇ, ਜਾਂ ਲਿਵਰ, ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਡਿਜ਼ੀਜ਼ ਨੇ, ਤੀਸਰੀ ਕੈਟੇਗਰੀ ਜਿਹੜੀ ਇਹ ਬਣਾਈ ਗਈ। ਸੋ 3 ਕੈਟੇਗਰੀਜ਼ ਬਣਾਈਆਂ ਗਈਆਂ ਨੇ ਇਹਦੇ ਵਾਸਤੇ। ਅੱਛਾ, ਹੁਣ ਇਹਦੇ ਵਿੱਚ ਤੁਹਾਡੇ ਸਵਾਲ ਦਾ ਜਵਾਬ ਵੀ ਅਸੈਂਸ਼ੀਅਲ ਵਰਕਰ ਦੀ ਜਿੱਥੇ ਤੱਕ ਗੱਲ ਹੈਗੀ ਹੈ, ਹੁਣ ਇਹਦੇ ਵਿੱਚ ਮੈਂ ਤੁਹਾਨੂੰ ਦੱਸ ਦਵਾਂ ਕਿ ਅਸੈਂਸ਼ੀਅਲ ਸਰਵਿਸ ਵਰਕਰ ਜਿਹੜੇ ਹੈਗੇ ਨੇ ਉਹਦੇ ਵਿੱਚ ਹਜੇ ਐਜ਼ ਵੀ ਸਪੀਕ ਮੇਰੇ ਕੋਲ ਜਿਹੜੀ ਲਿਸਟ ਆ ਉਹ ਕਾਫ਼ੀ ਥੱਲੇ ਆ ਜਿਹੜੇ ਟਰੱਕ ਡਰਾਈਵਰਸ ਔਰ ਟੈਕਸੀ ਡਰਾਈਵਰਸ ਨੇ। ਰੀਸੈਂਟਲੀ ਜਿਹੜੇ ਅਪਗ੍ਰੇਡ ਕੀਤੇ ਗਏ ਨੇ, ਜਿਹੜੇ ਆਪਣੇ ਜਿਨ੍ਹਾਂ ਨੂੰ ਫਾਰਮੇਸੀ ਔਰ ਗਰੋਸਰੀ ਵਾਲਿਆਂ ਦੇ ਨਾਲ ਜੋੜ ਦਿੱਤਾ ਗਿਆ, ਰੈਸਟੋਰੈਂਟ ਦੇ ਵਿੱਚ ਜਿਹੜੇ ਲੋਕ ਕੰਮ ਕਰਦੇ ਨੇ, ਔਰ ਇਹਨਾਂ ਗਰੁੱਪਸ ਦੇ ਵਿੱਚ ਸ਼ਾਮਿਲ ਨੇ ਐਜੂਕੇਸ਼ਨ ਡਿਪਾਰਟਮੈਂਟ 'ਚ ਜਿਹੜੇ ਲੋਕ ਕੰਮ ਕਰਦੇ ਨੇ, ਬੱਸ ਡਰਾਈਵਰਸ ਜਿਹੜੇ ਹੈਗੇ ਨੇ, ਫੂਡ ਇੰਡਸਟਰੀ 'ਚ ਜੇ ਤੁਸੀਂ ਕੰਮ ਕਰਦੇ ਹੈਗੇ ਹੋ, ਇਹਨਾਂ ਸਾਰਿਆਂ ਨੂੰ ਜਿਹੜਾ ਉਹ ਸ਼ਾਮਿਲ ਕੀਤਾ ਗਿਆ। ਹਾਂਜੀ, ਗੁਰਜੀਤ ਚਾਹਲ ਸਾਹਿਬ ਤੁਸੀਂ ਆਉਂਦੇ ਰਹੋ। ਗੁਰਜੀਤ ਚਾਹਲ ਜੀ, ਗੋ ਹੈਡ।
ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਰ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ ਸਰ, ਸਭ ਤੋਂ ਪਹਿਲਾਂ ਮੈਂ ਸੋਰੀ, ਮੈਂ ਕੱਲ ਆਪਣਾ ਕੁਐਸਚਨ ਮੈਨੂੰ ਲੱਗਦਾ ਚੰਗੀ ਤਰ੍ਹਾਂ ਤੁਹਾਡੇ ਸਾਹਮਣੇ ਰੱਖ ਨਹੀਂ ਪਾਇਆ। ਮੇਰਾ ਕੁਐਸਚਨ ਐਕਚੁਅਲ ਦੇ ਵਿੱਚ ਇਹ ਸੀਗਾ ਕਿ ਜੋ ਰੀਡਿੰਗ ਸਪੀਡ ਜਾਂ ਗ੍ਰਾਸਪਿੰਗ ਸਪੀਡ ਦੀ ਆਪਾਂ ਗੱਲ ਕਰਦੇ ਸੀ, ਉਹਦਾ ਕੋਈ ਮੈਕਾਨਿਜ਼ਮ, ਜਿੱਦਾਂ ਹੁਣ ਤੁਸੀਂ ਵਿਰਾਟ ਕੋਹਲੀ ਜਾਂ ਸਚਿਨ ਤੇਂਦੁਲਕਰ ਦੀ ਗੱਲ ਕੀਤੀ ਸੀਗੀ, ਤਾਂ ਉਹਨਾਂ ਦੇ ਨੋ ਡਾਊਟ ਨੈਚੁਰਲ ਟੈਲੈਂਟ ਵੀ ਸੀਗਾ, ਪਰ ਜੇ ਮੈਂ ਕਹਾਂ ਇੱਕ ਬੰਦਾ ਜੋ ਰੀਡਿੰਗ ਜਾਂ ਲਰਨਿੰਗ ਦੇ ਲਈ ਡੈਡੀਕੇਸ਼ਨ ਵੀ ਰੱਖਦਾ, ਹਾਰਡ ਵਰਕ ਵੀ ਕਰ ਰਿਹਾ ਤੇ ਪੈਸ਼ਨ ਵੀ ਹੈ, ਇਹ ਤਿੰਨੇ ਚੀਜ਼ਾਂ ਹੋਣ ਦੇ ਬਾਵਜੂਦ ਕੀ ਉਹ ਮਾਸਟਰੀ ਕਰ ਸਕਦਾ ਰੀਡਿੰਗ ਨੂੰ, ਫੁੱਲ ਐਫੀਸ਼ੀਐਂਸੀ ਲੈ ਕੇ ਆ ਸਕਦਾ ਰੀਡਿੰਗ ਜਾਂ ਲਰਨਿੰਗ ਜਾਂ ਗ੍ਰਾਸਪਿੰਗ ਦੇ ਵਿੱਚ? ਇਹ ਸੇਮ ਕੁਐਸਚਨ, ਮਤਲਬ ਜੋ ਮੈਂ ਗੱਲ ਕਹਿਣੀ ਚਾਹ ਰਿਹਾ ਕਿ ਜਿੱਦਾਂ ਇੱਕ ਕ੍ਰਿਕਟਰ ਜਾਂ ਇੱਕ ਸਿੰਗਰ ਵਿਦ ਡੈਡੀਕੇਸ਼ਨ, ਵਿਦ ਪੈਸ਼ਨ, ਵਿਦ ਹਾਰਡ ਵਰਕ ਮਾਸਟਰੀ ਨਹੀਂ ਕਰ ਸਕਦਾ। ਨੋ ਡਾਊਟ ਉਹ ਬਹੁਤ ਚੰਗਾ ਗਾਊਗਾ ਜਾਂ ਚੰਗਾ ਖੇਲ ਸਕਦਾ, ਪਰ ਵਿਦਆਊਟ ਪ੍ਰੋਪਰ ਮੈਕਾਨਿਜ਼ਮ, ਪ੍ਰੋਪਰ ਟੈਕਨੀਕ, ਕੁਛ ਚੀਜ਼ਾਂ ਇੱਦਾਂ ਦੀਆਂ ਹੋਣਗੀਆਂ ਜਿਨ੍ਹਾਂ 'ਤੇ ਉਹ ਮਾਸਟਰੀ ਨਹੀਂ ਕਰ ਪਾਊ। ਕਾਫੀ ਤਜਰਬਾ ਵੀ ਹੋ ਗਿਆ ਤੇ ਤੁਸੀਂ ਜਿੱਦਾਂ ਦੱਸਦੇ ਹੋ ਤਾਂ ਮੇ ਬੀ ਤੁਸੀਂ ਇਹਦਾ ਆਂਸਰ ਬੈਟਰ ਕਰ ਪਾਓ। ਤੇ ਦੂਸਰਾ ਮੈਂ ਇੱਕ ਗੱਲ ਅੱਜ ਹੋਰ ਐਡ ਕਰਨੀ ਚਾਹੁੰਦਾ ਸੀਗਾ ਕਿ ਇੱਕ ਸਟੈਨਫੋਰਡ ਯੂਨੀਵਰਸਿਟੀ ਦੀ ਰਿਸਰਚ ਆਈ ਸੀਗੀ ਕਿ ਉਹਨਾਂ ਨੇ ਕਾਫੀ ਸਟੂਡੈਂਟਸ ਤੇ ਰਿਸਰਚ ਕੀਤੀ ਸੀ ਕਿ ਮਲਟੀ ਟਾਸਕਿੰਗ ਜੋ ਹੈ ਇਟ ਇਜ਼ ਨੋਟ ਗੁੱਡ ਫੋਰ ਅਸ, ਮਤਲਬ ਇਹਦੇ ਨਾਲ ਪ੍ਰੋਡਕਟੀਵਿਟੀ ਤਾਂ ਆਪਣੀ ਘੱਟਦੀ ਓ ਘੱਟਦੀ ਆ 60%, ਤੇ ਉਹ ਕਹਿੰਦੇ ਆ ਕਿ ਆਈ ਕਿਊ ਵੀ ਤੁਹਾਡਾ 10 points ਤੱਕ ਥੱਲੇ ਹੋ ਜਾਂਦਾ, ਕ੍ਰੀਏਟੀਵਿਟੀ ਵੀ ਘੱਟਦੀ ਹੈ। ਬਟ ਮੈਂ ਆਈ ਡਿਸਐਗਰੀ ਵਿਦ ਦਿਸ ਪੁਆਇੰਟ ਦੈਟ ਮਲਟੀ ਟਾਸਕਿੰਗ ਮੇਰੇ ਮੈਂ ਇਹਨੂੰ ਜਿੱਦਾਂ ਸੋਚਦਾ ਕਿ ਇਟ ਇਜ਼ ਅ ਸੋਰਟ ਆਫ ਐਵੋਲੂਸ਼ਨ, ਜਿੱਦਾਂ ਹਿਊਮਨ ਟੇਲ ਖਤਮ ਹੋਈ ਹੈ ਜਾਂ ਆਪਣੇ ਈਅਰਸ, ਉਹ ਕਹਿੰਦੇ ਕਿ ਈਅਰਸ ਆਰ ਵਨ ਆਫ ਦ ਨੈਕਸਟ ਐਕਸਟਿੰਕ ਆਰਗਨ। ਮੈਨੂੰ ਲੱਗਦਾ ਕਿ ਮਲਟੀ ਟਾਸਕਿੰਗ ਇਜ਼ ਜਸਟ ਅ ਪਾਰਟ ਆਫ ਹਿਊਮਨ ਐਵੋਲੂਸ਼ਨ, ਸੋ ਮਲਟੀ ਟਾਸਕਿੰਗ ਮੇ ਵਟ ਆਈ ਫੀਲ ਇਜ਼ ਜਿੱਦਾਂ ਹੁਣ ਮਿਊਜ਼ਿਕ ਚੱਲ ਰਿਹਾ ਤੇ ਨਾਲ ਨਾਲ ਇੱਕ ਬੰਦਾ ਜਿੰਮ ਲਗਾ ਰਿਹਾ, ਇਟ ਇਨਕਰੀਜ਼ ਹਿਜ਼ ਐਫੀਸ਼ੀਐਂਸੀ, ਸੋ ਹਾਊ ਕੈਨ ਆਈ ਡੋਂਟ ਸੀ ਹਾਊ ਦੇ ਜਸਟੀਫਾਈਡ ਇਟ ਕਿ ਮਲਟੀ ਟਾਸਕਿੰਗ ਬੈਡਲੀ ਇੰਪੈਕਟ ਕਰਦੀ ਹੈ ਹਿਊਮਨ ਬ੍ਰੇਨ ਨੂੰ। ਥੈਂਕ ਯੂ ਸਰ, ਮੈਂ ਤੁਹਾਡਾ ਮਤਲਬ ਆਫ ਦੀ ਸੁਣ ਲੈਂਦਾ।
ਹਾਂਜੀ, ਦੋ ਪੁਆਇੰਟ ਤੁਸੀਂ ਬਹੁਤ, ਪਹਿਲਾਂ ਤੇ ਗੁਰਜੀਤ ਚਾਹਲ ਸਾਹਿਬ ਤੁਹਾਡਾ ਬਹੁਤ ਧੰਨਵਾਦ ਫੋਰ ਆਸਕਿੰਗ ਸੱਚ ਇੰਟੈਲੀਜੈਂਟ ਕੁਸ਼ਚਨ। ਸਰ ਮੈਂ ਆਪਣੀ ਜਿਹੜੀ ਰੀਡਿੰਗ ਸਪੀਡ ਵਧਾਈ ਹੈ ਉਹ ਮੈਂ ਤੁਹਾਨੂੰ ਪਹਿਲਾਂ ਦੱਸ ਦੇਣਾ ਔਰ ਸਾਇੰਸ ਕੀ ਕਹਿੰਦੀ ਹੈ ਫਿਰ ਉਹਦੇ ਦੱਸ ਦੇਣਾ। ਜਿਸ ਤਰ੍ਹਾਂ ਮੈਂ ਕੱਲ ਵੀ ਜ਼ਿਕਰ ਕਰ ਰਿਹਾ ਸੀਗਾ ਕਿ 200 to 300 words per minute ਜਿਹੜੀ ਹੈ ਉਹ ਐਵਰੇਜ ਰੀਡਿੰਗ ਸਪੀਡ ਆ। ਟੋਪ ਸਪੀਡ ਜਿਹੜੀ ਲੋਕਾਂ ਦੀ 800 ਤੱਕ ਵੀ ਚਲ ਜਾਂਦੀ ਹੈ, 1000 ਤੇ ਫਿਰ ਕੋਈ 1-2% ਲੋਕ 1000 ਤੱਕ ਵੀ ਚਲੇ ਜਾਂਦੇ ਨੇ। ਜੇ ਤੁਸੀਂ ਸਪੀਡ ਵਧਾਣੀ ਹੈ ਜਿਹੜੇ ਜਿੱਥੋਂ ਮੈਂ ਥੋੜੀ ਜਿਹੀ ਸਪੀਡ ਵਧਾਈ ਹੈ, ਥੋੜੀ ਜਿਹੀ ਕਾਫੀ ਵਧਾ ਲਈ ਹੈ, ਉਹ ਹੈਗੀ ਹੈ ਰੀਡ, ਜਿੰਨਾ ਜ਼ਿਆਦਾ ਤੁਸੀਂ ਪੜੋਗੇ। ਪਹਿਲੀ ਚੀਜ਼ ਪ੍ਰੈਕਟਿਸ ਹੈ। ਸਾਇੰਸ ਜਿਹੜੀ ਇਹਦੀ ਹੈਗੀ ਹੈ, ਸਾਇੰਸ ਇਹ ਕਹਿੰਦੀ ਹੈ ਪਹਿਲੀ ਚੀਜ਼ ਜਦ ਅਸੀਂ ਛੋਟੇ ਹੁੰਦੇ ਨਾ, ਯਾਦ ਹੋਣਾ ਮੈਨੂੰ ਵੀ ਆਦਤ ਸੀ, ਤੁਹਾਨੂੰ ਵੀ ਆਦਤ ਹੋਏਗੀ, ਸਾਡੇ ਚੋਂ ਕਈਆਂ ਨੂੰ ਆਦਤ ਹੁੰਦੀ, ਜਦੋਂ ਛੋਟੇ ਅਸੀਂ ਪੜ੍ਹਦੇ ਹਾਂ ਨਾ, ਅਸੀਂ ਪੜ੍ਹਦੇ ਪੜ੍ਹਦੇ ਉਹਨੂੰ ਬੋਲਦੇ ਵੀ ਹਾਂ। ਕਈ ਵਾਰ ਕਹਿੰਦਾ ਰੱਟਾ ਲਾਉਣਾ, ਰੱਟਾ ਲਾਉਣ 'ਚ ਕੀ ਹੁੰਦਾ, ਅਸੀਂ ਪੜ੍ਹਦੇ ਰਹਿੰਦੇ ਹਾਂ ਬੋਲਦੇ ਰਹਿੰਦੇ ਹਾਂ। ਲੇਕਿਨ ਜਦੋਂ ਜੇ ਤੁਸੀਂ ਫਾਸਟ ਰੀਡ ਕਰਨਾ ਹੈ ਤਾਂ ਬੋਲਣਾ ਬੰਦ ਕਰਨਾ ਪਏਗਾ, ਠੀਕ ਹੈ? ਉਹਦੇ ਨਾਲ ਤੁਹਾਡੀ ਜਿਹੜੀ ਸਪੀਡ ਹੈ ਉਹ ਬਹੁਤ ਤੇਜ਼ੀ ਨਾਲ ਜਿਹੜੀ ਉਹ ਵਧੇਗੀ। ਇਸ ਤੋਂ ਇਲਾਵਾ ਵਰਡ ਚੰਕਿੰਗ ਕੀ ਹੁੰਦਾ ਉਹ ਤੁਸੀਂ ਪੜ੍ਹਨਾ ਹੈ, ਸਰਚ ਕਰਿਓ ਗੂਗਲ ਦੇ ਵਿੱਚ ਵਰਡ ਚੰਕਿੰਗ ਕੀ ਹੁੰਦਾ ਉਹ ਤੁਸੀਂ ਕਰਨਾ ਹੈ। ਇਹ ਬਿਲਕੁਲ ਇੱਕ ਸਾਇੰਸ ਹੈ, ਉਹਦੇ ਜ਼ਰੀਏ ਤੁਸੀਂ ਬਹੁਤ ਤੇਜ਼ੀ ਨਾਲ ਆਪਣੀ ਜਿਹੜੀ ਰੀਡਿੰਗ ਐਬਿਲਿਟੀ ਉਹ ਤੁਸੀਂ ਵਧਾ ਸਕਦੇ ਹੋ। ਦੂਸਰਾ ਜਿਹੜਾ ਚਾਹਲ ਸਾਹਿਬ ਤੁਸੀਂ ਮਲਟੀ ਟਾਸਕਿੰਗ ਦੀ ਗੱਲ ਕੀਤੀ, ਵੈਰੀ ਗੁੱਡ ਕੁਸ਼ਚਨ। ਮੈਂ ਜਿਹੜੀ ਹੁਣ ਤੁਸੀਂ ਗੱਲ ਕਰ ਰਹੇ ਹੋ, ਤੁਸੀਂ ਕਹਿ ਰਹੇ ਹੋ ਕਿ ਜੀ ਇਹਦਾ ਬੁਰਾ ਅਸਰ ਨਹੀਂ ਪੈਂਦਾ ਮਲਟੀ ਟਾਸਕਿੰਗ ਦਾ, ਠੀਕ ਹੈ, ਇਹ ਤੁਹਾਡਾ ਮੰਨਣਾ ਹੈ, ਮੇਰਾ ਵੀ ਮੰਨਣਾ ਇਹੀ ਸੀਗਾ ਔਰ ਮੈਂ ਵੀ ਇਹੀ ਮੰਨਦਾ ਸੀਗਾ ਕਿ ਤੁਸੀਂ ਕਹਿ ਰਹੇ ਹੋ ਇਟ ਇਜ਼ ਪਾਰਟ ਆਫ ਹਿਊਮਨ ਐਵੋਲੂਸ਼ਨ, ਯੈਸ ਇਟ ਕੁਡ ਬੀ ਪਾਰਟ ਆਫ ਹਿਊਮਨ ਐਵੋਲੂਸ਼ਨ। ਦੂਸਰਾ ਮੇਰਾ ਵੀ ਇਹ ਮੰਨਣਾ ਸੀਗਾ ਕਿ ਯੈਸ ਆਈ ਕੈਨ ਡੂ ਇਟ ਨੈਚੁਰਲੀ। ਮੈਨੂੰ ਯਾਦ ਹੈ ਜਦ ਮੈਂ ਛੋਟਾ ਹੁੰਦਾ ਸੀ ਨਾ, ਸਾਡੇ ਟੀਵੀ ਤੇ ਨਾ ਇੱਕ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਦਿਖਾਉਂਦੇ ਹੁੰਦੇ ਸੀਗੇ ਤੇ ਮੈਨੂੰ ਬੜਾ ਸ਼ੌਕ ਸੀ ਉਹ ਦੇਖਣ ਦਾ। ਤੇ ਜਪਾਨ ਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਰਿਕਾਰਡ ਆ ਇੱਕ ਬੰਦਾ 10 ਉਹਦੇ ਸਾਹਮਣੇ ਬੋਲਦੇ ਨੇ ਕੁਛ ਨਾ ਕੁਛ, 10 ਉਹਦੇ ਸਾਹਮਣੇ ਕੁਛ ਬੋਲਦੇ ਨੇ ਤੇ ਉਹ 5 ਮਿੰਟ ਸਾਰਿਆਂ ਦੀ ਗੱਲ ਸੁਣ ਕੇ ਰੋਕਦਾ ਸੀ, ਫਿਰ 10 ਨੂੰ ਇਕੱਠੇ ਦੱਸ ਦਿੰਦਾ ਸੀ ਵੀ ਤੁਸੀਂ ਕੀ ਕੀ ਬੋਲਿਆ, ਸੋਚੋ ਨਾ। ਅੱਛਾ ਹੁਣ ਮੈਂ ਕੀ ਕਰਦਾ ਸੀਗਾ, ਮੈਂ ਵੀ ਪ੍ਰੈਕਟਿਸ ਕਰੋਗੇ ਤਾਂ ਹੋਣਾ ਸ਼ੁਰੂ ਹੋ ਜਾਂਦਾ ਕਿ ਇੱਕ ਟਾਈਮ ਦੇ ਉੱਤੇ 2 ਚੀਜ਼ਾਂ 3 ਚੀਜ਼ਾਂ। ਹੁਣ ਮੈਂ ਇੱਕ ਟਾਈਮ ਦੇ ਉੱਤੇ ਕਈ ਵਾਰ ਹੁਣ ਆਪਣੀ ਕਾਰ ਦੇ ਵਿੱਚ ਹੀ ਜੇ ਮੈਂ ਬੈਠਾ ਆ, ਜੇ ਮੇਰੇ ਵਾਈਫ ਡਰਾਈਵ ਕਰ ਰਹੇ ਨੇ, ਮੈਂ ਕਾਰ 'ਚ ਬੈਠਾ ਆ, ਠੀਕ ਹੈ, ਉਹ ਤੁਸੀਂ ਆਪਣੇ ਬ੍ਰੇਨ ਨੂੰ ਗਰੂਮ ਕਰ ਸਕਦੇ ਹੋ ਕਿ ਯੈਸ ਤੁਸੀਂ, ਮੈਂ ਆਪਣੇ ਜੇ ਆਈਪੈਡ ਦੇ ਉੱਤੇ ਕਾਰ 'ਚ ਬੈਠਾ ਕੋਈ ਕੰਮ ਕਰ ਰਿਹਾ ਤੇ ਮੈਂ ਨਾਲ ਰੇਡੀਓ ਵੀ ਸੁਣੀ ਜਾ ਰਿਹਾ, ਮੈਂ ਆਈਪੈਡ 'ਤੇ ਆਪਣਾ ਕੰਮ ਵੀ ਕਰੀ ਜਾ ਰਿਹਾ, ਮੈਂ ਆਪਣੀ ਵਾਈਫ ਦੀ ਗੱਲ ਵੀ ਸੁਣ ਰਿਹਾ ਔਰ ਗੱਲ ਕਰ ਰਿਹਾ। ਔਰ ਕਈ ਵਾਰ ਬਾਹਰ ਜੋ ਚੀਜ਼ ਆਈ ਹੁੰਦੀ, ਮੈਂ 4th-5th ਚੀਜ਼ ਉਹਨਾਂ ਨੂੰ ਉਹ ਵੀ ਦੱਸ ਦਿੰਦਾ, ਮੈਂ ਕਿਹਾ ਉਹ ਸਾਹਮਣੇ ਉਹ ਚੀਜ਼ ਆ ਗਈ ਆ। ਸੋ ਮੈਂ ਆਪਣੇ ਆਪ ਨੂੰ ਵੈਸੇ ਤਾਂ ਸ਼ਾਬਾਸ਼ੀ ਦੇਣ ਦੀ ਕੋਸ਼ਿਸ਼ ਕਰਦਾ ਕਿ ਮੈਂ ਇੰਨੇ ਕੰਮ ਇਕੱਠੇ ਕਰ ਰਿਹਾ, ਬਟ ਹੈਵਿੰਗ ਸੈਡ ਦੈਟ, ਮੈਂ ਇੱਥੇ ਤੱਕ ਤੁਹਾਡੇ ਨਾਲ ਹਾਂ ਗੁਰਜੀਤ ਚਾਹਲ ਸਾਹਿਬ, ਇੱਥੇ ਤੱਕ। ਹੈਵਿੰਗ ਸੈਡ ਦੈਟ, ਜਿਹੜੀ ਸਾਇੰਸ ਕਹਿੰਦੀ ਹੈ ਕਿ ਇਹ ਚੀਜ਼ ਬ੍ਰੇਨ ਲਈ ਠੀਕ ਨਹੀਂ ਹੈ, ਮੈਂ ਸਾਇੰਸ ਨੂੰ ਮੰਨਦਾ ਔਰ ਮੈਂ ਹੁਣ ਇਹਨੂੰ ਕਾਫੀ ਹੱਦ ਤੱਕ ਹੁਣ ਮੈਂ ਇਹਨੂੰ ਰਿਵਰਸ ਪਾਉਣਾ ਸ਼ੁਰੂ ਕਰ ਦਿੱਤਾ। ਮੈਂ ਕਿਉਂ ਕਹਿੰਦਾ ਐਸਾ, ਕਿਉਂਕਿ ਪਹਿਲਾਂ ਤਾਂ ਆ ਜਾਓ ਸਾਇੰਸ ਦੇ ਉੱਤੇ ਵੀ ਆਉਣਾ, ਪਹਿਲਾਂ ਆ ਜਾਓ ਸਪਿਰਿਚੁਅਲ ਆਸਪੈਕਟ ਦੇ। ਹਰ ਸਪਿਰਿਚੁਅਲ ਧਰਮ ਤੁਹਾਨੂੰ ਇਹੀ ਕਹੇਗਾ, ਚਾਹੇ ਤੁਸੀਂ ਹਿੰਦੂ ਧਰਮ ਕਹਿ ਲਓ, ਚਾਹੇ ਤੁਸੀਂ ਉਹਨੂੰ ਕ੍ਰਿਸਚੈਨਿਟੀ ਕਹਿ ਲਓ, ਚਾਹੇ ਬੁੱਧਿਜ਼ਮ 'ਚ ਪੜ੍ਹ ਲਓ, ਸਾਨੂੰ ਇਹਨਾਂ ਜਾਂ ਈਵਨ ਆਪਣੇ ਗੁਰਬਾਣੀ 'ਚ ਵੀ ਮੈਂ ਤੁਹਾਨੂੰ ਰੈਫਰੈਂਸ ਦੇ ਦਿੰਦਾ ਇਸ ਚੀਜ਼ ਦਾ। ਚਾਹਲ ਸਾਹਿਬ ਹਰੇਕ ਰਿਲੀਜੀਅਨ ਤੁਹਾਨੂੰ ਇਹੀ ਕਹੇਗਾ, ਹਰੇਕ ਛੱਡ ਦੋ ਰਿਲੀਜੀਅਨ ਨੂੰ ਵੀ, ਸਪਿਰਿਚੁਅਲ ਐਸਪੈਕਟ ਤੁਹਾਨੂੰ ਇਹੀ ਕਹੇਗਾ, ਜੋ ਕੁਛ ਤੁਸੀਂ ਕਰ ਰਹੇ ਹੋ ਪੂਰਾ ਧਿਆਨ ਉਹਦੇ ਵਿੱਚ ਹੋਣਾ ਚਾਹੀਦਾ। ਜਪੈਨ ਔਰ ਕੁਛ ਏਰੀਆਸ ਦੇ ਵਿੱਚ ਉਹ ਖਾਣ ਦੇ ਸਮੇਂ ਟੀਵੀ ਨਹੀਂ ਲਗਾਉਂਦੇ। ਹੁਣ ਤੁਸੀਂ ਅਸੀਂ ਸੋਚਦੇ ਹੋ ਜਦ ਅਸੀਂ ਖਾ ਰਹੇ ਹਾਂ, ਮੈਂ ਵੀ ਸੋਚਦਾ, ਮੈਂ ਵੀ ਖਾਣਾ ਖਾਂਦੇ ਸਮੇਂ ਟੀਵੀ ਲਗਾਉਣਾ। ਲੈਟ ਮੀ ਟੈਲ ਯੂ ਕਿ ਮੈਂ ਕੀ ਕਰਦਾ ਔਰ ਸਾਇੰਸ ਕੀ ਕਹਿੰਦੀ ਆ, ਮੈਂ ਵੀ ਕਰਦਾ, ਮੈਂ ਵੀ ਖਾਣਾ ਖਾਂਦੇ ਖਾਂਦੇ ਟੀਵੀ ਲਗਾ ਲੈਂਦਾ। ਬਟ ਕਦੇ ਕਦੇ ਹੁਣ ਮੈਂ ਅੱਜ ਕੱਲ੍ਹ ਜਦ ਮੈਂ ਖਾਣੇ ਨੂੰ ਪੂਰਾ ਇੰਜੋਏ ਕਰ ਰਿਹਾ ਹੁੰਦਾ ਮੈਂ ਟੀਵੀ ਔਫ ਕਰ ਦਿੰਦਾ ਔਰ ਮੈਂ ਬਾਹਰ ਜਾ ਕੇ ਬੈਠ ਜਾਂਦਾ ਮੈਂ ਆਪਣੇ ਘਰ ਦੇ ਬੈਕਯਾਰਡ 'ਚ ਬੈਠਦਾ ਮੈਂ ਉੱਥੇ ਜਾ ਕੇ ਖਾਣਾ ਖਾਂਦਾ ਬਿਲਕੁਲ ਫੋਨ ਵੀ ਦੂਰ ਤਾਂ ਕਿ ਔਰ ਮੈਂ ਕੋਸ਼ਿਸ਼ ਕਰਦਾ ਹਜੇ ਨਹੀਂ ਕਹਾਂਗਾ 100% ਲਾਗੂ ਕੀਤਾ ਬਿਲਕੁਲ ਮੈਂ ਕੱਟ ਆਫ ਹੋ ਕੇ ਖਾਣਾ ਖਾਣਾ ਚਾਹੁੰਦਾ ਹਰ ਚੀਜ਼ ਨਾਲ ਐਂਡ ਦਿਸ ਇਜ਼ ਵੈਰੀ ਗੁੱਡ ਫੋਰ ਯੋਰ ਬ੍ਰੇਨ ਮੈਂ ਹੁਣ ਤੱਕ ਆਪਣੇ ਆਪ ਨੂੰ ਸ਼ਾਬਾਸ਼ੀ ਦਿੰਦਾ ਰਿਹਾ ਕਿ ਜਦੋਂ ਵੀ ਕਮਾਲ ਹੋ ਗਈ ਯਾਰ ਮੈਂ ਗੱਡੀ 'ਚ ਬੈਠ ਮੈਂ ਤੁਹਾਨੂੰ ਐਗਜ਼ਾਮਪਲ ਦੇਖੋ ਕਿੰਨਾ ਕਲੀਅਰ ਕੱਟ ਦਿੱਤਾ ਆਪਣਾ ਐਗਜ਼ਾਮਪਲ ਦਿੱਤਾ ਕਿ ਵਾਈਫ ਗੱਡੀ ਚਲਾ ਰਹੇ ਨੇ ਮੈਂ ਆਈਪੈਡ ਤੇ ਜੇ ਕੰਮ ਕਰ ਰਿਹਾ ਮੈਂ ਆਪਣੇ ਆਪ ਨੂੰ ਕਹਿੰਦਾ ਕਿ ਬ੍ਰੇਨ ਨੂੰ ਇੰਨਾ ਕੁ ਐਕਟਿਵ ਕਰਕੇ ਪਰ ਉਹਨਾਂ ਤੁਸੀਂ ਬ੍ਰੇਨ ਨੂੰ ਮਲਟੀ ਟਾਸਕਿੰਗ ਜਿੰਨੀ ਕਰਦੇ ਹੋ ਤੁਸੀਂ ਬ੍ਰੇਨ ਨੂੰ ਇੱਕ ਹਾਈਪਰ ਜ਼ੋਨ ਦੇ ਵਿੱਚ ਰੱਖ ਰਹੇ ਹੋ ਹਮੇਸ਼ਾ ਵਿਚ ਇਜ਼ ਨੋਟ ਗੁੱਡ ਫਾਰ ਯੋਰ ਬ੍ਰੇਨ ਨੋ ਇਟਸ ਨੋਟ ਗੁੱਡ ਅਸੀਂ ਬਹੁਤ ਸਾਰੇ ਲੋਕ ਇਹ ਸ਼ਾਬਾਸ਼ੀ ਦਿੰਦੇ ਨੇ ਮੈਂ ਵੀ ਸ਼ਾਬਾਸ਼ੀ ਦਿੰਦਾ ਸੀ ਹੁਣ ਮੈਨੂੰ ਥੋੜ੍ਹਾ ਥੋੜ੍ਹਾ ਹੌਲੀ 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 ਚੇਂਜ ਕਰਨਾ ਸ਼ੁਰੂ ਕਰ ਦਿੱਤਾ ਹੁਣ ਤੁਹਾਡੀ ਗੱਲ 'ਤੇ ਆ ਜਾਂਦਾ ਤੁਸੀਂ ਜਦ ਜਿਮ ਕਰਦੇ ਹੋ ਠੀਕ ਹੈ ਮਿਊਜ਼ਿਕ ਦੇ ਨਾਲ ਹੁੰਦਾ ਕੀ ਹੈ ਕਿ ਸਾਨੂੰ ਪਤਾ ਨਹੀਂ ਲੱਗਦਾ ਸਾਡਾ ਫਾਇਦਾ ਕੀ ਹੁੰਦਾ ਅਸੀਂ ਟੀਵੀ ਦੇਖ ਰਹੇ ਹਾਂ ਮਿਊਜ਼ਿਕ ਸੁਣ ਰਹੇ ਹਾਂ ਸਾਨੂੰ ਪਤਾ ਨਹੀਂ ਲੱਗਦਾ ਜੀ ਮੇਰੇ ਲਈ ਵੀ ਬੜਾ ਆਸਾਨ ਹੈ ਮੈਂ ਜੇ ਕੋਈ ਐਸੀ ਐਕਟੀਵਿਟੀ ਕਰਨੀ ਹੁੰਦੀ ਹੈ ਕਈ ਵਾਰ ਮੈਂ ਜਿਮ 'ਤੇ ਬਹੁਤ ਘੱਟ ਜਾਂਦਾ ਮੈਂ ਲੇਜ਼ੀ ਹਾਂ ਜਾਂ ਜਦੋਂ ਵੀ ਮੈਂ ਜਾਂਦਾ ਸੀ ਜਿਮ ਮੈਂ ਕੀ ਕਰਦਾ ਸੀਗਾ ਮੈਂ ਕੋਈ ਨਾ ਕੋਈ ਨਿਊਜ਼ ਦਾ ਜਾਂ ਕੋਈ ਇਨਫੋਰਮੇਟਿਵ ਸੈਗਮੈਂਟ ਲਾ ਦਿੰਦਾ ਸੀ ਜਿਹਨਾਂ ਮੇਰੀ ਨੌਲੇਜ ਵਧੇ ਅਤੇ ਮੈਨੂੰ ਪਤਾ ਨਹੀਂ ਲੱਗਦਾ ਸੀ ਵੀ ਮੈਂ ਟ੍ਰੈਡਮਿਲ ਕਰ ਲਈ ਜਾਂ ਹੋਰ ਕੁਛ ਕਰ ਲਿਆ ਮੈਂ ਵੀ ਤੁਹਾਡੀ ਤਰ੍ਹਾਂ ਹੀ ਕਰਦਾ ਬਟ ਇਟ ਇਜ਼ ਨੋਟ ਗੁੱਡ ਫੋਰ ਬ੍ਰੇਨ ਯੈਸ ਮੈਂ ਬਹੁਤ ਸਟੱਡੀ ਇੱਥੇ ਕੀਤੀ ਹੈ ਰਿਸਰਚ ਜਿਹੜੀ ਤੁਸੀਂ ਵੀ ਦੱਸ ਰਹੇ ਹੋ ਕਿ ਰਿਸਰਚ ਹੈ ਉਹ ਰਿਸਰਚ ਮੈਂ ਐਗਰੀ ਕਰਦਾ ਇਟ ਇਜ਼ ਨੋਟ ਹੁਣ ਤੁਸੀਂ ਕਿਉਂਕਿ ਜਦੋਂ ਤੁਹਾਡਾ ਹੁਣ ਤੁਸੀਂ ਖੇਲਣ ਜਾਂਦੇ ਹੋ ਤੁਸੀਂ ਕੋਈ ਵੀ ਗੇਮ ਖੇਲਦੇ ਹੋ ਠੀਕ ਹੈ ਤੁਹਾਡਾ ਧਿਆਨ ਪੂਰੀ ਤਰ੍ਹਾਂ ਉਹ ਗੇਮ ਖੇਲਣ 'ਚ ਆ ਦੈਟ ਇਜ਼ ਮੈਡੀਟੇਟਿੰਗ ਮੈਡੀਟੇਸ਼ਨ ਅਸੀਂ ਜਿਹੜੀ ਕਹਿੰਦੇ ਹਾਂ ਸਾਡੇ ਮਾਇੰਡ ਨੂੰ ਕਾਮ ਕਰਨਾ ਸਾਡੇ ਮਾਇੰਡ ਨੂੰ ਹੀਲ ਕਰਨਾ ਪਹਿਲਾਂ ਤਾਂ ਕਾਮ ਹੋਣਾ ਜ਼ਰੂਰੀ ਹੈ ਮਾਇੰਡ ਸਾਡਾ ਮਾਇੰਡ ਜ਼ਿਆਦਾਤਰ ਹਾਈਪਰ ਸਟੇਟ 'ਚ ਰਹਿੰਦਾ ਜਦੋਂ ਤੁਸੀਂ ਇੱਕ ਤੋਂ ਜ਼ਿਆਦਾ ਕੰਮ ਕਰਦੇ ਹੋ ਤੁਹਾਡਾ ਮਾਇੰਡ ਹਾਈਪਰ ਸਟੇਟ ਦੇ ਵਿੱਚ ਹੈਗਾ ਸਾਡੇ ਮਾਇੰਡ ਦੇ ਵਿੱਚ ਇੱਕ ਜਦੋਂ ਅਸੀਂ 100 ਵੀ ਜਾਂਦੇ ਹਾਂ ਸਾਡੇ ਮਾਇੰਡ ਦੇ ਵਿੱਚ ਵਿਚਾਰ ਉਸ ਵੇਲੇ ਬਹੁਤ ਤੇਜ਼ੀ ਨਾਲ ਚੱਲ ਰਹੇ ਹੁੰਦੇ ਆ ਇਸ ਲਈ ਮੈਡੀਟੇਸ਼ਨ ਕਿਉਂ ਕਹਿੰਦੇ ਆ ਸਾਡਾ ਜਦ ਅਸੀਂ ਦਿਨ ਦੇ ਟਾਈਮ ਹੁੰਦੇ ਹਾਂ ਸਾਡੇ ਵਿਚਾਰ ਚੱਲ ਰਹੇ ਹੁੰਦੇ ਆ ਲੇਕਿਨ ਜਦ ਅਸੀਂ ਥੋੜ੍ਹਾ ਜਿਹਾ ਕਾਮ ਹੋ ਜਾਂਦੇ ਹਾਂ ਵਿਚਾਰ ਥੋੜ੍ਹੇ ਜਿਹੇ ਘੱਟ ਜਾਂਦੇ ਆ ਜਦੋਂ ਅਸੀਂ 100 ਜਾਂਦੇ ਹਾਂ ਸਾਡਾ ਮਾਇੰਡ ਹੋਰ ਸਲੋ ਹੋ ਜਾਂਦਾ ਪਰ ਵਿਚਾਰ ਹਜੇ ਵੀ ਚੱਲ ਰਹੇ ਹੁੰਦੇ ਆ ਇਟਸ ਓਨਲੀ ਡਿਊਰਿੰਗ ਦ ਪ੍ਰੋਪਰ ਮੈਡੀਟੇਸ਼ਨ ਦੈਟ ਯੋਰ ਮਾਇੰਡ ਇਜ਼ ਕਾਮ ਨੰਬਰ 1 ਐਂਡ ਯੋਰ ਮਾਇੰਡ ਇਜ਼ ਹੀਲਡ ਤੁਹਾਡਾ ਮਾਇੰਡ ਹੀਲ ਹੋਣਾ ਵੀ ਤਾਂ ਜ਼ਰੂਰੀ ਹੈ ਔਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਉਸੇ ਟਾਈਮ ਹੁੰਦੀਆਂ ਜਦੋਂ ਤੁਸੀਂ ਮੈਡੀਟੇਟ ਹੁਣ ਮੈਡੀਟੇਸ਼ਨ ਨੋਟ ਨੈਸੈਸਰਲੀ ਕਿ ਤੁਸੀਂ ਮੈਡੀਟੇਟਿਵ ਸਟੇਟ 'ਚ ਹੀ ਹੋਵੋ ਲੇਕਿਨ ਉਹਦੇ ਨਾਲ ਨਾਲ ਫਰਜ਼ ਕਰ ਲਓ ਕਿ ਤੁਸੀਂ ਹੁਣ ਮੈਂ ਆਪਣੇ ਲਈ ਕਹਾਂਗਾ ਜਦ ਮੈਂ ਬੈਡਮਿੰਟਨ ਖੇਲ ਰਿਹਾ ਆਈ ਮੀਨ ਅ ਸੋਰਟ ਆਫ ਮੈਡੀਟੇਸ਼ਨ ਸਟੇਟ ਕਿ ਮੇਰਾ ਸਾਰਾ ਕੁਛ ਮੈਨੂੰ ਭੁੱਲ ਚੁੱਕਿਆ ਹੁੰਦਾ ਮੇਰਾ ਸਾਰਾ ਧਿਆਨ ਉਸ ਵੇਲੇ ਗੇਮ ਦੇ ਵਿੱਚ ਹੁੰਦਾ ਮੇਰੇ ਮਾਇੰਡ ਨੂੰ ਇਹ ਯਾਦ ਨਹੀਂ ਰਹਿੰਦਾ ਕਿ ਮੈਂ ਘਰ ਦੀ ਮੋਰਗੇਜ ਜਾਣੀ ਹੈ ਬਿੱਲ ਦੇਣੇ ਆ ਜਾਂ ਨਰਿੰਦਰ ਮੋਦੀ ਜੀ ਜਿੱਤ ਰਹੇ ਨੇ ਕਿ ਮਮਤਾ ਬੈਨਰਜੀ ਜਿੱਤ ਰਹੀ ਹੈ ਮੇਰੇ ਮਾਇੰਡ 'ਚੋਂ ਸਾਰੀਆਂ ਚੀਜ਼ਾਂ ਨਿਕਲ ਚੁੱਕੀਆਂ ਹੁੰਦੀਆਂ ਮਾਈ ਮਾਇੰਡ ਇਜ਼ ਓਨਲੀ ਫੋਕਸ ਟੁਵਰਡਸ ਅ ਗੇਮ ਐਟ ਦ ਪ੍ਰੈਜੈਂਟ ਮੈਂ ਸਰਵਿਸ ਕਰਾ ਰਿਹਾ ਅਤੇ ਮੇਰੀ ਸਰਵਿਸ ਉੱਥੇ ਕਰਨੀ ਚਾਹੀਦੀ ਹੈ ਉਹ ਬੰਦਾ ਉੱਥੋਂ ਪਿੱਕ ਕਰ ਰਿਹਾ ਔਰ ਮੈਂ ਫੋਨ ਦੂਰ ਹੈ ਸਭ ਕੁਛ ਦੂਰ ਹੈ ਠੀਕ ਹੈ ਸੋ ਇਸ ਲਈ ਆਈ ਐਮ ਨੋਟ ਸ਼ੋਰ ਵੈਦਰ ਆਈ ਕੁਡ ਆਂਸਰ ਯੋਰ ਕੁਸ਼ਚਨ ਬਟ ਮੈਨੂੰ ਮਜ਼ਾ ਆਉਂਦਾ ਥੈਂਕ ਯੂ ਫੋਰ ਆਸਕਿੰਗ ਦਿਸ ਕੁਸ਼ਚਨ ਗੁਰਜੀਤ ਚਾਹਲਤਾ ਮਲਟੀ ਟਾਸਕਿੰਗ ਮੇਰਾ ਅੱਜ ਜ਼ਾਤੀ ਤੌਰ 'ਤੇ ਮੰਨਣਾ ਹੈ ਕਿ ਇਟ ਇਜ਼ ਨੋਟ ਗੁੱਡ ਇਹ ਠੀਕ ਨਹੀਂ ਹੈ ਹਾਲਾਂਕਿ ਮੈਂ ਖੁਦ ਬੜੀ ਇਹ ਕਰਦਾ ਮਲਟੀ ਟਾਸਕਿੰਗ ਲੇਕਿਨ ਮੈਂ ਕਾਫੀ ਹੱਦ ਤੱਕ ਹੁਣ ਇਹਨੂੰ ਅਨਵਾਈਂਡ ਕਰਨ ਲੱਗ ਪਿਆ ਮੈਂ ਆਪਣੇ ਆਪ ਨੂੰ ਪ੍ਰੋਗਰਾਮ ਕਰ ਰਿਹਾ ਕਿ ਮੈਨੂੰ ਚੇਂਜ ਕਰਾਂ ਔਰ ਸਾਡੇ ਜਿਹੜੇ ਮਾਇੰਡ ਹੁੰਦੇ ਆ ਉਹ ਇੰਨੀ ਮੈਂ ਤੇ ਆਪਣੇ ਆਪ ਨੂੰ ਇੰਨਾ ਜ਼ਿਆਦਾ ਇਹ ਸਮਝਦਾ ਸੀ ਤੁਹਾਡੇ ਕੋਲ ਤੁਸੀਂ ਇੱਕ ਮੂਵੀ ਦੇਖੀ ਹੋਣੀ ਹੈ ਜਿਹਦੇ ਵਿੱਚ ਕਿ ਅਮਿਤਾਭ ਬੱਚਨ ਦੀ ਅੱਖ 'ਤੇ ਉਹ ਪੱਟੀ ਬੰਨ ਦਿੰਦਾ ਸੰਜੇ ਦੱਤ ਅਮਿਤਾਭ ਬੱਚਨ ਦੀ ਅੱਖ 'ਤੇ ਪੱਟੀ ਬੰਨ ਦਿੰਦਾ ਸੰਜੇ ਦੱਤ ਅਤੇ ਸੰਜੇ ਦੱਤ ਨਾ ਉਹ ਕਬੂਤਰ ਬਣਾਉਂਦਾ ਹੈ ਨਾ ਅਤੇ ਉਹ ਅੱਖ 'ਤੇ ਪੱਟੀ ਬੰਨ ਕੇ ਸਿਰਫ ਸਾਊਂਡ ਸੁਣ ਕੇ ਨਿਸ਼ਾਨਾ ਲਾ ਦਿੰਦਾ ਅਤੇ ਮੈਂ ਆਪਣੇ ਆਪ ਨੂੰ ਕਹਿੰਦਾ ਹੁੰਦਾ ਸੀ ਮੈਂ ਕਿਹਾ ਮੈਂ ਵਿਕਟ ਕੀਪਰ ਹਾਂ ਕ੍ਰਿਕਟ ਦਾ ਬਿਕੋਜ਼ ਜਦ ਮੈਂ ਕ੍ਰਿਕਟ ਖੇਡਦਾ ਸੀ ਵਿਕਟ ਕੀਪਿੰਗ ਕਰਦਾ ਸੀ ਅਤੇ ਮੈਂ ਆਪਣੇ ਆਪ ਨੂੰ ਇੰਨਾ ਕੁ ਟ੍ਰੇਨ ਕਰਦਾ ਸੀਗਾ ਕਿ ਜੇ ਸਾਡੇ ਲਿਵਿੰਗ ਰੂਮ ਦੇ ਵਿੱਚੋਂ ਉਹ ਗਿਰ ਜਾਏ ਨਾ ਆਪਣਾ ਰਿਮੋਟ ਗਿਰ ਜਾਏ ਤਾਂ ਮੈਂ ਬਿਨਾਂ ਦੇਖੇ ਰਿਮੋਟ ਨੂੰ ਪਕੜ ਲਵਾਂ ਇੰਨੀਆਂ ਮੇਰੇ ਰਿਫਲੈਕਸਿਸ ਫਾਸਟ ਹੋਣ ਕਿ ਮੈਂ ਦੇਖਾਂ ਵੀ ਨਾ ਸਿਰਫ ਮੈਂ ਆਵਾਜ਼ ਸੁਣ ਕੇ ਅੰਦਾਜ਼ੇ ਨਾਲ ਹੀ ਰਿਮੋਟ ਨੂੰ ਕੈਚ ਕਰ ਲਵਾਂ ਵੀ ਮੈਂ ਆਪਣੇ ਰਿਫਲੈਕਸਿਸ ਇੰਨੇ ਫਾਸਟ ਕਰਾਂ ਉਹਦਾ ਫਾਇਦਾ ਤੁਹਾਨੂੰ ਗੇਮ 'ਚ ਹੁੰਦਾ ਹੁਣ ਮੈਂ ਬੈਡਮਿੰਟਨ ਖੇਡਦਾ ਮੈਨੂੰ ਕੋਈ ਵੀ ਕੋਚ ਆ ਕੇ ਕਹਿ ਦਿੰਦਾ ਵੀ ਯੁੱਧਵੀਰ ਤੇਰੀ ਜਿਹੜੀ ਤੇਰੀ ਉਮਰ ਦੇ ਨਾਲ ਤੈਨੂੰ ਆਪਣੀ ਬਾਡੀ ਫਾਸਟ ਕਰ ਥੋੜ੍ਹੀ ਜਿਹੀ ਹੋਰ ਤੇਰੀ ਤੈਨੂੰ ਸਪੀਡ ਕਰਨ ਦੀ ਲੋੜ ਆ ਲੇਕਿਨ ਤੇਰਾ ਦਿਮਾਗ ਤੇਰੇ ਰਿਫਲੈਕਟ ਕੋਈ ਵੀ ਨਵਾਂ ਕੋਚ ਵੀ ਮੈਨੂੰ ਆਉਂਦਾ ਨਾ ਹੁਣ ਸਾਡੇ ਇੰਡੀਆ ਲੈਵਲ ਦੇ ਹੋਰ ਕੋਚ ਸੀਗੇ ਨੀਸ ਜਿਹੜੀ ਨਵੇਂ ਆਏ ਮੇਰੇ ਪੁਰਾਣੇ ਪਾਕਿਸਤਾਨੀ ਕੋਚ ਤਾਂ ਮੈਨੂੰ ਜਾਣਦੇ ਆ ਸਾਰੇ ਚੰਗੀ ਤਰ੍ਹਾਂ ਹੁਣ ਇੱਕ ਨਵੇਂ ਕੋਚ ਕੋਲ ਮੈਂ ਗਿਆ ਸੀਗਾ ਕੋਵਿਡ ਤੋਂ ਪਹਿਲਾਂ ਤੇ ਉਹ ਕਹਿੰਦੇ ਵੀ ਬਾਡੀ 'ਚ ਹੋਰ ਜ਼ਿਆਦਾ ਜਾਨ ਪਾਓ, ਕਿਉਂਕਿ ਜੇ ਤੁਸੀਂ ਜਿਮ ਕਰੋਗੇ ਫਿਰ ਬਾਡੀ ਸਟਰੈਂਥ ਬਹੁਤ ਵੱਧਦੀ ਆ ਉਹਦੇ ਨਾਲ, ਤੇ ਤੁਹਾਡੀ ਗੇਮ 'ਤੇ ਉਹਦਾ ਬੜਾ ਫਰਕ ਪੈਂਦਾ ਹੈਗਾ। ਸੋ ਐਨੀਵੇਜ਼ ਆਈ ਐਮ ਨੋਟ ਸ਼ੋਰ ਮੈਂ ਇਹ ਤੁਹਾਨੂੰ ਸਹੀ ਆਂਸਰ ਕਰ ਸਕਾਂ ਕਿ ਨਹੀਂ। ਸਾਡੇ ਸਪੋਂਸਰ ਸਾਡੇ ਨਾਲ ਜੁੜ ਚੁੱਕੇ ਨੇ ਜੀ, ਮੈਨੂੰ ਇਸ਼ਾਰਾ ਹੋ ਰਿਹਾ, ਮੈਂ ਉਹਨਾਂ ਦੇ ਨਾਲ ਗੱਲ ਕਰ ਲਈਏ ਜੀ। ਪੰਕਜ ਮੁੰਗਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਵੀਰ ਜੀ, ਤੇ ਮੇਰੀ ਤਰਫੋਂ ਸਭ ਨੂੰ ਗੁੱਡ ਮਾਰਨਿੰਗ ਜੀ।
ਗੁੱਡ ਮਾਰਨਿੰਗ ਜੀ, ਔਰ ਪੀ ਕੇ ਜੀ ਸਾਡੇ ਨਾਲ ਨੇ ਜੀ, ਪੀ ਕੇ ਜੀ ਬਹੁਤ ਬਹੁਤ ਸਵਾਗਤ ਹੈ ਜੀ, ਵੈਲਕਮ। ਗੱਲਬਾਤ ਕਰਨਾ ਸਾਡੇ ਨਾਲ ਇਸ ਵੇਲੇ ਕਮਲ ਭਾਟੀਆ ਜੀ ਜੁੜ ਗਏ ਨੇ। ਕਮਲ ਭਾਟੀਆ ਜੀ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਜੁਧਵੀਰ ਜੀ, ਮੈਨੂੰ ਪਤਾ ਮੋਂਗਾ ਸਾਹਿਬ ਆ ਗਏ ਨੇ, ਪੀ ਕੇ ਸਾਹਿਬ ਵੀ ਇੱਕ ਸੈਕਿੰਡ ਜੁੜ ਜਾਣਗੇ, ਤੇ ਮੈਂ ਆਪਣੀ ਗੱਲ ਫਟਾਫਟ ਕਹਿ ਲੈਣਾ ਵਾਂ। ਮੋਰਗੇਜ ਵਿੱਚ ਅੱਜ ਦੀ ਤਰੀਕ 'ਚ ਵੀ ਇੰਟਰਸਟ ਰੇਟ ਬਹੁਤ ਲੋ ਨੇ, ਵੇਰੀਏਬਲ ਇੰਟਰਸਟ ਰੇਟ ਇੰਨੇ ਲੋ ਨੇ ਕਿ ਬੰਦਾ ਅੱਜ ਤੋਂ ਸਾਲ ਪਹਿਲੇ, 8 ਮਹੀਨੇ ਪਹਿਲੇ ਜਾਂ ਈਵਨ 6 ਮਹੀਨੇ ਪਹਿਲੇ ਸੋਚ ਵੀ ਨਹੀਂ ਸੀ ਸਕਦਾ। ਇਨਵੈਸਟਮੈਂਟ ਵਾਸਤੇ ਜੋ ਇਨਵੈਸਟ ਕਰਕੇ ਸਬਰ ਕਰ ਸਕਦਾ ਹੈ ਕਿ ਅਗਰ ਥੋੜ੍ਹਾ ਜਿਹਾ 19-21 ਹੋਏ ਵੀ, ਹੀ ਸ਼ੁੱਡ ਟੇਕ ਬੈਨੀਫਿਟ ਆਫ ਦਿਸ ਲੋ ਇੰਟਰਸਟ ਰੇਟ, ਇਨਵੈਸਟ ਕਰੋ। ਕਿਉਂਕਿ ਅੱਜ ਵੀ ਮੈਂ ਸਵੇਰੇ ਬੈਂਜਾਮਿਨ ਪੈਲ ਸਾਹਿਬ, CIBC ਦੇ ਡਿਪਟੀ ਚੀਫ ਇਕਨੋਮੀ ਨੇ ਸੁਣ ਰਿਹਾ ਸਾਂ, ਉਹ ਕਹਿ ਰਹੇ ਨੇ ਕਿ ਰੈਂਟਲ ਦੀ ਡਿਮਾਂਡ ਹੋਰ ਵਧੇਗੀ, ਵਧਦੀ ਜਾਏਗੀ ਜਿਸ ਤਰ੍ਹਾਂ ਇਕਨੋਮੀ ਵਾਪਸ ਆਉਂਦੀ ਪਈ ਹੈ, ਪਲੱਸ ਇਮੀਗ੍ਰੇਸ਼ਨ ਐਂਡ ਹੋਰ ਜਿੰਨੇ ਵੀ ਕਾਰਨ ਨੇ, ਰੈਂਟਲ ਪ੍ਰੋਪਰਟੀ ਦੀ ਡਿਮਾਂਡ ਰਹੇਗੀ। ਤੇ ਜਿਹੜੇ ਲੋਕੀ ਇਨਵੈਸਟ ਕਰ ਸਕਦੇ ਨੇ ਉਹ ਲੋ ਮੋਡਰੇਜ ਰੇਟ ਦਾ ਫਾਇਦਾ ਲੈਣ, ਇਨਵੈਸਟ ਕਰਨ, ਬਿਕੋਜ਼ ਪ੍ਰੋਪਰਟੀ ਰੈਂਟ ਤੇ ਉਹਨਾਂ ਦੀ ਜਾਏਗੀ ਜਾਏਗੀ। ਐਂਡ ਜਿਸ ਵੇਲੇ ਰੈਂਟਲ ਵਾਸਤੇ ਪ੍ਰੋਪਰਟੀ ਲੈਂਦੇ ਹੋ ਤੇ ਮੋਰਗੇਜ ਦੇ ਇੰਟਰਸਟ ਰੇਟ ਦਾ ਵੀ ਫਾਇਦਾ ਹੋ ਜਾਂਦਾ ਹੈ, ਤੇ ਬੜੇ ਬੈਨੀਫਿਟ ਨੇ। ਮੈਂ ਸਾਰਾ ਕੁਛ ਰਿਪੀਟ ਨਾ ਕਰਕੇ ਇਹ ਕਹਾਂਗਾ ਕਿ ਜੋ ਇਨਵੈਸਟ ਕਰ ਸਕਦੇ ਨੇ ਉਹ ਲੋ ਮੋਰਗੇਜ ਰੇਟ ਦਾ ਫਾਇਦਾ ਲੈਣ, ਜਿਨ੍ਹਾਂ ਨੇ ਰਿਨਿਊ ਕਰਨੀ ਹੈਗੀ ਹੈ ਉਹ ਵੀ ਚੈੱਕ ਕਰਨ ਕਿ ਮੋਰਗੇਜ ਰੇਟ ਆਫ ਇੰਟਰਸਟ ਕਿੱਥੇ ਮਿਲ ਸਕਦਾ ਹੈ। ਪੈਸਾ ਆਪਣੀ ਐਗਜ਼ਿਸਟਿੰਗ ਪ੍ਰੋਪਰਟੀ ਤੋਂ ਕੱਢ ਕੇ ਤੇ ਨਵੀਂ ਇਨਵੈਸਟਮੈਂਟ ਕਰੋ, ਉਹਦੇ ਤੋਂ ਜਿਹੜਾ ਰੈਂਟ ਆਏਗਾ ਦੈਟ ਟੇਕਸ ਕੇਅਰ ਆਫ ਦੀ ਮੋਰਗੇਜ ਇੰਸਟਾਲਮੈਂਟ ਐਜ਼ ਵੈਲ ਐਜ਼ ਦੀ ਪ੍ਰੋਪਰਟੀ ਟੈਕਸ ਇਨ ਮੋਸਟ ਆਫ ਦੀ ਕੇਸਿਸ। ਇਹਦੇ 'ਚ ਡਿਟੇਲ ਕਿਸੇ ਨੇ ਕੋਈ ਗੱਲ ਕਰਨੀ ਹੈ ਮੈਨੂੰ ਬੇਸ਼ੱਕ ਫੋਨ ਕਰ ਲਓ ਜਾਂ ਕਿਸੇ ਮੋਰਗੇਜ ਪ੍ਰੋਫੈਸ਼ਨਲ ਨੂੰ ਫੋਨ ਕਰ ਲਓ, ਲੇਕਿਨ ਪਲੈਨਿੰਗ ਕਰਕੇ ਤੁਸੀਂ ਚਲੋ। ਪਲੈਨਿੰਗ ਕਰਕੇ ਚਲੋਗੇ ਤੇ ਰੀਅਲ ਇਸਟੇਟ ਜਨਰੇਸ਼ਨਲ ਵੈਲਥ ਬਣਦੀ ਜਾਏਗੀ। ਮੇਰੇ ਕੋਲੋਂ ਜੋ ਵੀ ਗੱਲ ਕਰੇਗਾ ਇਹ ਮੇਰਾ ਵਾਅਦਾ ਹੈਗਾ ਕਿ ਤੁਹਾਡੇ ਰੇਡੀਓ ਸਟੇਸ਼ਨ ਤੇ ਕਹਿ ਰਿਹਾ ਵਾਂ ਕਿ ਜੋ ਵੀ ਸਲਾਹ ਮੈਂ ਦਿਆਂਗਾ ਇਟ ਵਿਲ ਓਨਲੀ ਬੀ ਕਿ ਕਲਾਇੰਟ ਦੇ ਬੈਨੀਫਿਟ ਵਾਸਤੇ, ਐਂਡ ਅੱਜ ਵਾਸਤੇ ਨਹੀਂ ਲੌਂਗ ਟਰਮ ਬੈਨੀਫਿਟ ਵਾਸਤੇ ਵੀ ਸਲਾਹ ਦਿਆਂਗਾ। ਇਸ ਵਾਸਤੇ ਮੋਰਗੇਜ ਦਾ ਫਾਇਦਾ ਲਓ। ਯੁਧਵੀਰ ਜੀ, ਤੁਹਾਡੇ ਰੇਡੀਓ ਸਟੇਸ਼ਨ ਤੇ ਮੈਂ ਐਲਾਨ ਕਰ ਰਿਹਾ ਵਾਂ। ਥੈਂਕ ਯੂ
ਵੈਰੀ ਮਚ। ਮੋਰਗੇਜ ਬਾਰੇ ਕੋਈ ਗੱਲਬਾਤ ਕਰਨੀ ਹੈ ਤਾਂ ਤੁਸੀਂ ਕਮਲ ਭਾਟੀਆ ਜੀ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ। ਸਰ, ਫੋਨ ਨੰਬਰ ਆਪਣਾ ਇੰਗਲਿਸ਼ ਪੰਜਾਬੀ 'ਚ ਇੱਕ ਵਾਰ ਦੋ।
ਹਾਂਜੀ, 416-564-6662, ਦੈਟ ਇਜ਼ 416-564-6267। ਯੁਧਵੀਰ ਜੀ, ਵੰਸ ਅਗੇਨ, ਮੋਰਗੇਜ ਇਸ ਤਰ੍ਹਾਂ ਦੀ ਲਓ ਕਿ ਚਿਹਰੇ ਤੇ ਸ਼ਿਕਰ ਨਾ ਆਏ, ਦਿਲ ਸਕੂਨ ਹੋਵੇ। ਮੋਰਗੇਜ ਬਿਲਕੁਲ ਸਬਰ ਦੇ ਨਾਲ ਲਓ, ਵਿਦ ਪੀਸ ਆਫ ਮਾਇੰਡ। ਥੈਂਕ ਯੂ ਯੁਧਵੀਰ ਜੀ।
ਥੈਂਕ ਯੂ ਵਰਮਾ ਜੀ, ਬਹੁਤ ਬਹੁਤ ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਸਾਡੇ ਨਾਲ ਪੰਕਜ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਥੈਂਕ ਯੂ ਵੈਰੀ ਮਚ ਯੁਧਵੀਰ ਜੀ।
ਪੰਕਜ ਜੀ, ਆ ਸਾਰਿਆਂ ਦੀਆਂ ਨਿਗਾਹਾਂ ਤੁਹਾਡੇ ਵੱਲ ਹੈਗੀਆਂ ਨੇ। ਵਾਈ ਮੀਡੀਆ ਦੇ ਸਾਰੇ ਪਲੇਟਫਾਰਮ ਦੇ ਉੱਤੇ ਅੱਜ ਪੰਕਜ ਜੀ ਬੜੀ ਡਿਟੇਲ ਦੇ ਵਿੱਚ ਦੱਸਣਗੇ ਕਿ ਕੀ ਤਾਜ਼ਾ ਸੂਰਤ ਹਾਲ ਹੈਗੀ ਹੈ, ਕੀ ਅਪਡੇਟ ਹੈਗੀ ਹੈ ਪੂਰੀ ਫਾਈਨੈਂਸ ਦੀ। ਹਾਂਜੀ, ਜਿਹੜਾ ਬਜਟ ਅੱਜ ਪੇਸ਼ ਹੋ ਰਿਹਾ, ਕੀ ਕਹੋਗੇ ਪੰਕਜ ਜੀ?
ਬਿਲਕੁਲ ਯੁਧਵੀਰ ਜੀ, ਅੱਜ ਤਾਂ ਬਜਟ ਦੀ ਮੇਜਰ ਚੀਜ਼ ਹੋਏਗੀ ਅੱਜ ਸ਼ਾਮੀ, ਮੈਂ ਖਿਆਲ TV ਤੱਕ ਉਦੋਂ ਤੱਕ ਆ ਹੀ ਚੁੱਕਿਆ ਹੋਏਗਾ, ਮੈਂ ਪੂਰਾ ਐਕਸਪਲੇਨ ਕਰ ਦਿਆਂਗਾ। ਲੇਕਿਨ ਐਕਸਪੈਕਟੇਸ਼ਨ ਇਹੀ ਹੈਗੀ ਹੈ ਕਿ ਯੈਸ, ਦੇਰ ਵਿਲ ਬੀ ਅ ਸਪੈਂਡਿੰਗ। ਪੈਂਡੈਮਿਕ ਦੇ ਵਿੱਚ ਬਜਟ ਆ ਰਿਹਾ, ਸੋ ਵੈਕਸੀਨ ਦਾ ਰੋਲ ਆਊਟ ਔਰ ਕਿਵੇਂ ਕੀ ਖਰਚਾ ਹੋਇਆ, ਕਿੰਨਾ ਹੋਇਆ, ਕਿੰਨਾ ਕੁ ਅਸੀਂ ਡੈਫਿਸਿਟ ਜਾ ਰਹੇ ਹਾਂ। ਸੇਮ ਸਿਚੁਏਸ਼ਨ ਜਿਵੇਂ ਪਹਿਲਾਂ ਫੈਡਰਲ ਗੱਲ ਕਰ ਰਹੇ ਸੀ, ਉਸੇ ਤਰ੍ਹਾਂ ਹੁਣ ਪ੍ਰੋਵਿੰਸ ਵੀ, ਕਿਉਂਕਿ ਸਪੈਂਡਿੰਗ ਤਾਂ ਹੋ ਹੀ ਰਹੀ ਹੈ। ਬਟ ਉਹਨਾਂ ਨੇ ਇੱਕ ਚੀਜ਼ ਬੜੀ ਕਲੀਅਰ ਕਰ ਦਿੱਤੀ ਕਿ ਕੋਈ ਟੈਕਸਿਸ ਨਹੀਂ ਵਧਾ ਰਹੇ ਹਾਂ ਅਸੀਂ, ਇਹਦਾ ਕੁਛ ਨਹੀਂ ਹੈ ਕਿ ਲੋਕ ਇਹ ਸੋਚਣ ਕਿ ਇਹ ਪੈਸਾ ਰਿਕਵਰੀ ਚੁਣ, ਇਸ ਵੇਲੇ ਖਰਚਣ ਦਾ ਟਾਈਮ ਜ਼ਿਆਦਾ ਹੈ ਨਾ ਕਿ ਕੱਢਣ ਦਾ ਟਾਈਮ ਹੈ। ਸੋ ਦੇਰ ਵਿਲ ਬੀ ਪਾਲਿਸੀਜ਼ ਜੋ ਕਿ ਇਸ ਸਾਨੂੰ ਇਸ ਪੈਂਡੈਮਿਕ ਚੋਂ ਬਾਹਰ ਕੱਢ ਕੇ ਲੈ ਕੇ ਜਾਣੀ ਆ, ਲੇਕਿਨ ਯੈਸ ਵੈਕਸੀਨ ਇਜ਼ ਦ ਮੇਨ ਥਿੰਗ, ਕਿਉਂਕਿ ਉਹ ਇੱਕ ਇਕੋਨਮਿਸਟ ਵੀ ਇਹੀ ਗੱਲ ਕਰ ਰਹੇ ਨੇ, ਸਟਿਮੂਲੇਸ਼ਨ ਸਾਨੂੰ ਇੱਕ ਇਸ ਪੈਂਡੈਮਿਕ ਤੋਂ ਬਾਹਰ ਨਹੀਂ ਲੈ ਕੇ ਜਾਏਗਾ ਬਲਕਿ ਵੈਕਸੀਨ ਲੈ ਕੇ ਜਾਵੇਗੀ, ਉਸ ਤੋਂ ਬਾਅਦ ਜਿਹੜੀ ਗਰੋਥ ਆਉਣੀ ਹੈ ਉਹ ਸਟਿਮੂਲੇਸ਼ਨ ਲੈ ਕੇ ਆਵੇਗਾ, ਔਰ ਉਸ ਚੀਜ਼ ਤੇ ਦੇਖਦੇ ਹਾਂ ਕਿ ਕੀ ਚੀਜ਼ਾਂ ਇਹ ਲੈ ਕੇ ਆ ਰਹੇ ਨੇ। ਔਰ ਦੂਜੀ ਜਿਹੜੀ ਮੇਜਰ ਚੀਜ਼ ਹੈ ਉਹ ਹੈ ਕਿ ਸਾਡਾ ਜਿਹੜਾ ਬੈਂਕ ਆਫ ਕੈਨੇਡਾ ਹੈ G7 ਚ ਇਹ ਲੀਡਰ ਬਣਦਾ ਜਾ ਰਿਹਾ ਸਟਿਮੂਲੇਸ਼ਨ ਘਟਾਉਣ ਵਾਸਤੇ। ਸੋ ਬੇਸਿਕਲੀ ਅਪ੍ਰੈਲ ਦੀ ਜਿਹੜੀ ਰਿਪੋਰਟ ਹੈ ਉਹਦੇ ਹਿਸਾਬ ਨਾਲ ਇਹ ਕਿਹਾ ਜਾ ਰਿਹਾ ਜਦੋਂ ਅਪ੍ਰੈਲ ਚ ਅਨਾਊਂਸ ਕਰਨਗੇ, ਸੋ ਦੇ ਮਾਏ ਪੁੱਲ ਬੈਕ ਫਰੋਮ ਦ ਬੌਂਡ ਬਾਇੰਗ। ਸੋ ਉਸ ਸਟਿਮੂਲੇਸ਼ਨ ਨੂੰ ਹੁਣ ਧੀਰੇ ਧੀਰੇ ਘਟਾਉਣਾ ਚਾਹ ਰਹੇ ਨੇ ਕਿਉਂਕਿ ਇਕੋਨਮੀ ਨੇ ਕਾਫੀ ਅੱਛਾ ਰੋਲ ਕਰਨਾ ਸ਼ੁਰੂ ਕਰ ਦਿੱਤਾ। ਸੋ ਦੇਖਦੇ ਹਾਂ ਉਹਨਾਂ ਦੀ ਕੀ ਚੀਜ਼ ਆਉਂਦੀ ਹੈ, ਬਟ ਗ੍ਰੈਜੂਅਲੀ ਹੁਣ ਉਹ ਖਤਮ ਕਰਨਗੇ ਇਸ ਸਟਿਮੂਲੇਸ਼ਨ। ਜੀ ਵੀਰ ਜੀ
ਜੀ, ਔਰ ਬਿਲਕੁਲ ਜੀ, ਮੈਂ ਇੱਥੇ ਜ਼ਰੂਰ ਜ਼ਿਕਰ ਕਰਦੇ ਹਾਂ ਸ਼ਾਮ ਨੂੰ ਅੱਜ ਚੈਨਲ ਵਾਈ ਦੇ ਉੱਤੇ ਕਿਉਂਕਿ ਪੂਰੀ ਡਿਟੇਲ ਰਿਪੋਰਟ ਆ ਜਾਏਗੀ। ਸੋ ਪੰਕਜ ਜੀ ਔਰ ਪੀਕੇ ਜੀ ਇਸ ਬਜਟ ਦੇ ਬਾਰੇ ਪੂਰੀ ਰਿਪੋਰਟ ਤੁਹਾਨੂੰ ਦੇਣਗੇ ਸ਼ਾਮ ਚੈਨਲ ਵਾਈ ਦੇ ਉੱਤੇ ਵੀ, ਤੁਸੀਂ ਦੇਖਣਾ ਸ਼ਾਮ 7:30 ਸ਼ੋਅ ਹੁੰਦਾ ਹੈ। ਥੈਂਕ ਯੂ ਪੰਕਜ ਜੀ, ਵਧੀਆ ਤੁਸੀਂ ਓਪਨਿੰਗ ਦਿੱਤੀ ਹੈ। ਪੀਕੇ ਜੀ ਰੀਅਲ ਸਟੇਟ ਦਾ ਕੋਈ ਸਵਾਲ, ਪੀਕੇ ਸਬਰਵਾਲ, ਪੀਕੇ ਜੀ ਬਹੁਤ ਬਹੁਤ ਸਵਾਗਤ ਹੈ ਸਰ, ਵੈਲਕਮ।
ਗੁੱਡ ਮਾਰਨਿੰਗ ਜੀ, ਥੈਂਕ ਯੂ ਵੈਰੀ ਮਚ ਜੁਦੀਰ ਜੀ, ਵੈਰੀ ਗੁੱਡ ਮਾਰਨਿੰਗ ਟੂ ਅਵਰ ਲਿਸਨਰਸ। ਬਸ ਜੀ ਮੈਂ ਰਿਪੋਰਟ ਦੇਖ ਰਿਹਾ ਸੀਗਾ ਕਿ ਨਿਊ ਕੋਂਡੋ ਮਾਰਕੀਟ ਜੇ ਨੇ ਇੰਨਾ ਜ਼ਬਰਦਸਤ ਰਿਬਾਊਂਡ ਕੀਤਾ ਹੈ, ਪ੍ਰੀ ਪੈਂਡੈਮਿਕ ਲੈਵਲ ਤੋਂ ਵੀ 63% ਜੰਪ ਆ ਗਿਆ। ਮਤਲਬ ਨਿਊ ਕੋਂਡੋ ਮਾਰਕੀਟ, ਮਤਲਬ ਯਾਨੀ ਕਿ ਕੋਂਡੋ ਅਸੀਂ 2020 ਦੇ ਨਾਲ ਕੰਪੇਅਰ ਨਹੀਂ ਕਰ ਰਹੇ ਸਰ, ਪ੍ਰੀ ਪੈਂਡੈਮਿਕ ਉਸ ਤੋਂ ਪਹਿਲੇ ਨਾਲ ਕੰਪੇਅਰ ਕਰ ਰਹੇ ਹਾਂ। ਔਰ ਇਹ 63% ਜਿਹੜਾ ਹੈਗਾ ਇਹਦਾ ਸੇਲ ਗੇਨ ਹੋਈ ਹੈ ਫਰਵਰੀ ਦੇ ਮਹੀਨੇ ਦੇ ਅੰਦਰ, ਫਰਵਰੀ ਟੂ ਫਰਵਰੀ, ਵਿਚ ਇਜ਼ ਇਨ ਇਟਸੈਲਫ ਇਜ਼ ਏ ਵੈਰੀ ਬਿਗ ਆਈ ਵੁੱਡ ਸੇ ਫਿਗਰ। ਔਰ ਜਿਹਨੂੰ ਕਹਿੰਦੇ ਨੇ ਇਹ ਬੜੀ ਸਰਪ੍ਰਾਈਜ਼ਿੰਗਲੀ ਇੱਕ ਰੈਗੂਲਰ ਸਟਰੀਟ ਡਾਊਨ ਟਾਊਨ ਦੇ ਅੰਦਰ ਹੈ, ਲੇਕਿਨ ਕੋਈ ਗੱਲ ਨਹੀਂ, ਲੇਕਿਨ ਐਂਟਰਟੇਨਮੈਂਟ ਡਿਸਟ੍ਰਿਕਟ ਚਾਰਲੇ ਸਟਰੀਟ ਦੇ ਅੰਦਰ ਇੱਕ ਰੈਗੂਲਰ ਬਿਲਡਿੰਗ ਦੇ ਅੰਦਰ ਹੁਣੇ ਇਸ ਲਾਸਟ ਵੈਡਨੈਸਡੇ ਨੂੰ, ਮੈਂ ਯੂਨਿਟ ਨੰਬਰ ਵੀ ਦੱਸ ਦੇਣਾ, 3504 ਵਨ ਬੈਡਰੂਮ ਅਪਾਰਟਮੈਂਟ ਸਰ, 1,025,000 ਦਾ ਵਿਕਿਆ ਜੀ। ਮਤਲਬ ਇੰਨੀ ਜ਼ਬਰਦਸਤ ਬਾਉਂਡ ਰੀਸੇਲ ਦੇ ਅੰਦਰ ਵੀ ਆ ਗਈ ਔਰ ਕੌਂਡੋ ਦੇ ਅੰਦਰ, ਔਰ ਨਿਊ ਬੁਕਿੰਗ ਦੇ ਅੰਦਰ ਵੀ ਇਹ ਜ਼ਬਰਦਸਤ ਇਹਦੇ ਅੰਦਰ ਜੰਪ ਆਇਆ ਪਿਆ ਹੈਗਾ। ਔਰ ਇਹ ਚੀਜ਼ ਦੱਸ ਰਹੀ ਹੈ ਕਿ 2021 ਦੇ ਅੰਦਰ ਕੋਈ ਨੂੰ ਰੋਕ ਨਹੀਂ ਸਕਦਾ। ਮੈਂ ਆਪਣੀ ਗੱਲ ਦੱਸ ਦਿਆਂ, ਇੱਕ ਪ੍ਰੋਜੈਕਟ ਆਉਂਦਾ ਹੈ, 20-25 ਯੂਨਿਟ ਆਉਂਦੇ ਨੇ, 250-300 ਮੇਰੇ ਕੋਲ ਐਪਲੀਕੇਸ਼ਨ ਆ ਜਾਂਦੀਆਂ ਨੇ, ਅਸੀਂ ਸਭ ਨੂੰ ਕੈਟਰ ਹੀ ਨਹੀਂ ਕਰ ਪਾ ਰਹੇ। ਮਤਲਬ ਔਰ ਬਿਲਡਰ ਇਹ ਦੇਖਦਾ ਕਿ ਜੀ ਇਹ ਅੱਛਾ ਇੰਨੀ ਵਰਕਸ਼ੀਟ ਭੇਜਤੀਆਂ ਨੇ, ਚਲੋ ਜੀ ਉਹ ਸਾਡੇ ਕੋਲ ਜੀ ਗੱਲ ਖਤਮ ਹੋ ਗਈ ਹੈ, ਸਮਾਨ ਖਤਮ ਹੋ ਗਿਆ, ਅਤੇ 15 ਦਿਨ ਬਾਅਦ ਨਿਊ ਰਿਲੀਜ਼ ਕਰਕੇ ਫਿਰ 20-30,000 ਵਧਾ ਜਾਂਦਾ। ਅਤੇ ਇਹ ਚੀਜ਼ ਰੁਕਣ ਵਾਲੀ ਕੋਈ ਸਮਝ ਨਹੀਂ ਆ ਰਹੀ। ਲੇਕਿਨ ਸਭ ਤੋਂ ਜ਼ਿਆਦਾ ਜੰਪ ਜਿਹੜਾ ਹੋਇਆ ਸਰ ਇਸ ਵਕਤ ਹੈਮਿਲਟਨ ਬਰਲਿੰਗਟਨ ਰੀਅਲ ਸਟੇਟ ਮਾਰਕੀਟ ਦੇ ਅੰਦਰ ਸਭ ਤੋਂ ਜ਼ਿਆਦਾ ਜੰਪ ਹੋਇਆ ਉਹ ਵਿਚ ਇਜ਼ 54% ਜੋ ਹੈਗਾ ਉਹ ਹਾਊਸਿਸ ਦੇ ਅੰਦਰ। ਜੀ ਸਰ ਜੀ ਜੀ ਜੀ,
ਕਿਆ ਬਾਤ ਹੈ, ਅੱਛਾ ਠੀਕ, ਕਿਆ ਬਾਤ ਹੈ, ਦੋਨੋਂ ਤੋਂ ਮੇਰੇ ਕੋਲ ਸਵਾਲ ਹੈਗੇ ਨੇ। ਪੰਕਜ ਜੀ, ਸਟਾਰਟਿੰਗ ਵਿਦ ਯੂ ਵਾਂਟ ਅਗੇਨ, ਪੰਕਜ ਜੀ ਬਜਟ ਦੇ ਵਿੱਚ ਤੁਸੀਂ ਕਿਹੜੀ ਚੀਜ਼ ਸਭ ਤੋਂ ਇੰਪੋਰਟੈਂਟ ਦੇਖਣਾ ਚਾਹੁੰਦੇ ਹੈ, ਕਿਉਂਕਿ ਆਹ ਚੀਜ਼ ਸਾਡੀ ਰਿਕਵਰੀ, ਕਿਉਂਕਿ ਰਿਕਵਰੀ ਦੀ ਥੀਮ ਦੱਸ ਰਿਹਾ ਪਰ ਰਿਕਵਰੀ ਦੇ ਵਿੱਚ ਬਹੁਤ ਸਾਰੇ ਐਸਪੈਕਟਸ ਹੁੰਦੇ ਨੇ, ਤੁਸੀਂ ਕੀ ਦੇਖਣਾ ਚਾਹੋਗੇ ਬਜਟ?
ਮੈਨੂੰ ਵੈਕਸੀਨੇਸ਼ਨ ਤੇ ਹੋਰ ਸਪੈਂਡਿੰਗ ਚਾਹੀਦੀ ਹੈ, ਰੋਲ ਆਊਟ ਫਾਸਟ ਚਾਹੀਦਾ, ਕਿਉਂਕਿ ਮੇਜਰ ਚੀਜ਼ ਹੈ ਯੁਧਵੀਰ ਜੀ, ਹਲੇ ਵੀ ਅਗਰ ਦੇਖਿਆ ਜਾਵੇ ਅਸੀਂ ਤਾਂ ਸਾਡੇ ਕੋਲ ਓਨੀ ਰੋਲ ਆਊਟ ਨਹੀਂ ਹੈਗਾ, ਹਲੇ ਵੀ ਅਸੀਂ ਪੂਰੀ ਤਰ੍ਹਾਂ ਅਨਾਊਂਸ ਕਰ ਦਿੰਦੇ ਹਾਂ ਜੀ 60 ਤੋਂ ਜ਼ਿਆਦਾ ਲੋਕ ਫਾਰਮੇਸੀ ਤੇ ਜਾ ਸਕਣਗੇ 60 ਦੀ ਏਜ ਵਾਲੇ, ਲੇਕਿਨ ਹਲੇ ਤੱਕ ਫਾਰਮੇਸੀ ਨੇ ਉਹਨਾਂ ਨੇ ਲੈਣਾ ਨਹੀਂ ਸ਼ੁਰੂ ਕੀਤਾ ਹੈ ਜਿਹੜੀ ਅਪੁਆਇੰਟਮੈਂਟਸ ਨੇ। ਸੋ ਵੈਕਸੀਨ ਰੋਲ ਆਊਟ ਤੇ ਕਿੰਨਾ ਕੁ ਖਰਚਾ ਕਰਕੇ ਤਾਂ ਕਿ ਉਹਨੂੰ ਤਿਆਰ ਕੀਤਾ ਜਾਵੇ ਪ੍ਰੋਪਰਲੀ, ਪ੍ਰੋਪਰ ਉਹਨਾਂ ਜਿਹੜੀਆਂ ਅਪੁਆਇੰਟਮੈਂਟਸ ਨੇ ਉਹ ਬੁੱਕ ਹੋ ਸਕਣ। ਦੂਜੀ ਚੀਜ਼ ਸਰ, ਹਲੇ ਵੀ ਸਪੋਰਟ ਚਾਹੀਦੀ ਹੈ ਜਿਹੜੇ ਬਿਜ਼ਨਸਿਸ ਨੇ ਜਿਹੜੇ ਬੰਦ ਪਏ ਨੇ ਬਿਜ਼ਨਸਿਸ, ਉਹਨਾਂ ਨੂੰ ਹਲੇ ਵੀ ਸਰਵਾਈਵਲ ਸਪੋਰਟ ਚਾਹੀਦੀ ਹੈ, ਉਹ ਚੀਜ਼ਾਂ ਜ਼ਰੂਰੀ ਨੇ। ਥੋੜ੍ਹਾ ਬਹੁਤ ਜਿਵੇਂ ਘਰੋਂ ਜਿਵੇਂ ਜਿਹੜੇ ਲੋਕ ਕੰਮ ਕਰਨਾ ਚਾਹ ਰਹੇ ਨੇ, ਅਗਰ ਬੱਚੇ ਘਰ ਬੈਠੇ ਨੇ ਉਹ ਆਨਲਾਈਨ ਕਰ ਰਹੇ ਨੇ, ਉਹਨਾਂ ਨੂੰ ਸਪੋਰਟ ਦੀ ਜ਼ਰੂਰਤ ਹੈ। ਸੋ ਇਸ ਵੇਲੇ ਸਾਨੂੰ ਹਲੇ ਅਗਲੇ ਇੱਕ ਦੋ ਮਹੀਨੇ, 4 ਮਹੀਨੇ, 5 ਮਹੀਨੇ, ਮੈਂ ਕਹਾਂਗਾ ਪੂਰਾ ਸਾਲ ਵੀ ਲੱਗ ਸਕਦਾ ਹੈ, ਹਲੇ ਸਪੋਰਟ ਦੀ ਹੋਰ ਜ਼ਰੂਰਤ ਹੈ। ਸੋ ਉਹ ਚੀਜ਼ਾਂ ਚਾਹੀਦੀਆਂ ਨੇ, ਵੈਕਸੀਨ ਰੋਲ ਆਊਟ ਚਾਹੀਦਾ ਹੈ ਪ੍ਰੋਪਰਲੀ, ਉਹਦੇ 'ਤੇ ਖਰਚਾ ਚਾਹੀਦਾ ਹੈ, ਅਤੇ ਬਿਜ਼ਨਸਿਸ ਨੂੰ ਸਪੋਰਟ ਚਾਹੀਦੀ ਹੈ, ਫੈਮਿਲੀਜ਼ ਨੂੰ ਸਪੋਰਟ ਚਾਹੀਦੀ ਹੈ, ਇਹ ਸਾਰੀਆਂ ਚੀਜ਼ਾਂ ਚਾਹੀਦੀਆਂ ਨੇ ਸਾਨੂੰ ਇਸ ਵੇਲੇ ਬਜਟ 'ਚ, ਬਾਕੀ ਚੀਜ਼ਾਂ ਅਸੀਂ ਬਾਅਦ 'ਚ ਵੀ ਦੇਖ ਸਕਦੇ।
ਜੀ ਪੀਕੇ ਜੀ, ਪੀਕੇ ਜੀ, ਤੁਸੀਂ ਜਿਸ ਤਰ੍ਹਾਂ ਹੁਣ ਦੱਸ ਰਹੇ ਹੋ ਕਿ ਦੁਬਾਰਾ ਤੋਂ ਵਾਪਸੀ ਕਰ ਰਹੀ ਹੈਗੀ ਹੈ ਜੀ ਕੌਂਡੋ ਮਾਰਕੀਟ ਇਨ ਟਰਮਸ ਆਫ ਸੇਲ, ਇਨ ਟਰਮਸ ਆਫ ਪ੍ਰਾਈਸ ਕਿੱਥੇ ਖੜੀ ਹੈ, ਇਹਦੀ ਵੀ ਅਪਡੇਟ ਦਿਓ ਸਰ।
ਸਰ ਦੇਖੋ, ਪ੍ਰਾਈਸ ਅਸੀਂ ਜਿਹੜਾ ਹੈਗਾ ਉਹ ਤੇ ਲਾਸਟ ਵੀਕ ਅਸੀਂ ਗੱਲ ਕੀਤੀ ਸੀ ਕਿ 4-5% ਮੈਂ ਜੰਪ ਮੰਨ ਹੀ ਮੰਨ ਰਿਹਾ, ਔਰ ਮੈਨੂੰ ਔਰ ਹਰ ਇਕਨੋਮਿਸਟ ਕਹਿ ਰਿਹਾ ਜੀ ਇਸ ਸਾਲ ਵੀ ਕੋਈ ਰੋਕ ਨਹੀਂ ਸਕਦਾ, ਬਟ ਯੈਸ ਕੂਲਿੰਗ ਡਾਊਨ ਜ਼ਰੂਰ ਹੋਏਗੀ, ਦੈਟ ਡਜ਼ਨਟ ਮੀਨ ਕਿ ਪ੍ਰਾਈਸ ਵਿਲ ਗੋ ਨੈਗੇਟਿਵ, ਨਹੀਂ, ਪ੍ਰਾਈਸ ਤੇ ਵਧਣੀ ਹੈ ਪਰ ਘੱਟ ਸਪੇਅਰ ਨਾਲ। ਪਰ ਸਭ ਤੋਂ ਇੰਟਰਸਟਿੰਗ ਗੱਲ ਜਿਹੜੀ ਆਈ ਹੈ ਸਾਹਮਣੇ ਕਿ ਹੋਮ ਪ੍ਰਾਈਜ਼ ਜਿਹੜੇ ਵਧੇ ਨੇ ਫਾਸਟੈਸਟ ਪੇਸ ਇਨ ਲਾਸਟ 30 ਈਅਰਸ, ਪਿਛਲੇ 30 ਸਾਲਾਂ ਦੇ ਨੂੰ ਅਗਰ ਦੇਖੀਏ ਤੇ ਇਹ ਜਿਹੜਾ ਨਿਕਲੇ ਪਿਛਲੇ ਕੁਛ ਮਹੀਨੇ ਹੈਗੇ ਨੇ, ਓਨਲੀ ਫਰਵਰੀ ਦੇ ਅੰਦਰ ਸਰ 1.9% ਪ੍ਰਾਈਜ਼ ਵਧ ਗਿਆ, ਸਿਰਫ 1 ਫਰਵਰੀ ਇਹ ਜਿਹੜਾ ਹੁਣ ਫਰਵਰੀ ਹੈਗਾ, ਮਤਲਬ ਕਿ ਫਰਵਰੀ ਤੋਂ ਫਰਵਰੀ ਦੇ ਅੰਦਰ 2% ਪ੍ਰਾਈਜ਼ ਵਧ ਜਾਣਾ, ਕੋਈ ਮਜ਼ਾਕ ਹੈ ਸਰ? ਮਤਲਬ ਕਿ ਇਹ ਫਾਸਟੈਸਟ ਪੇਸ ਹੈਗਾ ਸਿੰਸ 1989, ਉਹਦੇ ਬਾਅਦ ਇਹ ਫਾਸਟੈਸਟ ਪੇਸ ਹੈਗਾ, ਔਰ ਇਹ ਚੀਜ਼ ਰੁਕਦੀ ਵੀ ਨਜ਼ਰ ਨਹੀਂ ਆ ਰਹੀ ਸਰ। ਮੈਂ ਤਾਂ ਇਹ ਕਹਾਂਗਾ ਕਿ ਕੁਛ ਗੌਰਮੈਂਟ ਨੂੰ ਇਹੋ ਜਿਹਾ ਕੰਮ ਕਰਨਾ ਚਾਹੀਦਾ, ਤੁਸੀਂ ਜਿਹੜੀ ਬਜਟ ਦੀ ਗੱਲ ਕਰ ਰਹੇ ਸੀਗੇ, ਉਹਨਾਂ ਨੂੰ ਥੋੜ੍ਹੀ ਜਿਹੀ ਸਬਕ ਇਹ ਨਿਊਜ਼ੀਲੈਂਡ ਔਰ ਆਸਟ੍ਰੇਲੀਆ ਕੋਲੋਂ ਵੀ ਸਿੱਖ ਲੈਣਾ ਚਾਹੀਦਾ ਹੈ। ਹੁਣ ਮੈਂ ਕੱਲ੍ਹ ਰਾਤੀ ਰਿਪੋਰਟ ਪੜ੍ਹ ਰਹੀ ਸੀ ਵੁੱਡ ਦੀ, ਹਾਊਸਿੰਗ ਮਿਨਿਸਟਰ ਦੀ, ਉਹਨਾਂ ਦੀ, ਉਹ ਕੀ ਕਰ ਰਹੇ ਨੇ ਕਿ ਉਹਨਾਂ ਨੂੰ ਫਸਟ ਟਾਈਮ ਬਾਇਰ ਨੂੰ ਬੜੇ ਜ਼ਬਰਦਸਤ ਇਨਸੈਂਟਿਵ ਦੇ ਰਹੇ ਨੇ, ਆਸਟ੍ਰੇਲੀਆ ਦੇ $40,000 ਦੇ ਰਿਹਾ ਹੈਗਾ ਘਰ ਖਰੀਦਣ ਵਾਸਤੇ, ਔਰ ਇਨਵੈਸਟਰ ਦੇ ਉੱਤੇ ਉਹਨਾਂ ਨੇ ਕੰਟਰੋਲ ਕਰਤਾ, ਕੈਪਸ ਕਰਤੇ ਨੇ ਕਿ ਵੀ ਇਹ ਪ੍ਰੋਜੈਕਟ ਇਨਵੈਸਟਰ ਲਾਈ ਨਹੀਂ ਸਕਦਾ, ਬਾਏ ਨਹੀਂ ਕਰ ਸਕਦਾ, ਇਹ ਸਿਰਫ ਫਸਟ ਟਾਈਮ ਬਾਹਰ ਵਾਸਤੇ ਪ੍ਰੋਜੈਕਟ ਹੈਗੇ ਨੇ ਜਾਂ ਜਿਹਨਾਂ ਨੂੰ ਆਪਣਾ ਕਰ ਚਾਹੀਦਾ। ਇਸ ਤਰ੍ਹਾਂ ਦੇ ਕਦਮ ਅਗਰ ਚਾਹੁੰਦੇ ਤਾਂ ਜ਼ਰੂਰ ਲੈ ਸਕਦੇ ਨੇ, ਆਈ ਡੋਂਟ ਅੰਡਰਸਟੈਂਡ ਕਿ ਉਹ ਇਹ ਸਟੈਪ ਕਿਉਂ ਨਹੀਂ ਲੈ ਪਾ ਰਹੇ।
ਪੰਕਜ ਜੀ, ਤੁਹਾਡੇ
ਜੀ ਜੀ ਯੁਧਵੀਰ ਜੀ, ਬਿਲਕੁਲ, ਐਕਚੁਲੀ ਤਾਂ ਪੀਕੇ ਜੀ ਨੇ ਜੋ ਕਿਹਾ ਹੈ ਫਸਟ ਟਾਈਮ ਹੋਮ ਬਾਇਰ ਵਾਸਤੇ ਆਸਟ੍ਰੇਲੀਆ 'ਚ ਵਾਕਈ ਬਹੁਤ ਵੱਡੀ ਤੌਰ ਤੇ ਚੱਲ ਰਿਹਾ, 40,000 ਜਿਹੜਾ ਦਿੱਤਾ ਗਿਆ। ਸਾਨੂੰ ਐਕਚੁਲੀ ਜ਼ਰੂਰਤ ਹੈ, ਪੀਕੇ ਜੀ ਬਿਲਕੁਲ ਸਹੀ ਕਹਿ ਰਹੇ ਨੇ ਇਸ ਵੇਲੇ, ਕਿਉਂਕਿ ਫਸਟ ਟਾਈਮ ਹੋਮ ਬਾਇਰ ਨੂੰ ਦਿਲਵਾਉਣਾ ਬਹੁਤ ਜ਼ਰੂਰੀ ਹੋਇਆ ਪਿਆ। ਦੂਜੀ ਚੀਜ਼ ਹੈ ਮੇਰੇ ਹਿਸਾਬ ਨਾਲ ਤਾਂ ਪੀਕੇ ਜੀ, ਇੱਕ ਹੋਰ ਚੀਜ਼ ਵੀ ਹੋਣੀ ਚਾਹੀਦੀ ਹੈ। ਪਹਿਲਾਂ ਹੁਣ ਮੇਰੇ ਖਿਆਲ 10 ਘਰਾਂ ਤੋਂ ਬਾਅਦ ਮੋਰਗੇਜ ਦੇਣਾ ਬੈਂਕ ਬੰਦ ਕਰ ਦਿੰਦਾ, ਬਟ ਹਲੇ ਵੀ ਇੱਕ ਬੈਂਕ ਹੈਗਾ ਜਿਹੜਾ ਦੇ ਦਿੰਦਾ, ਤੁਹਾਨੂੰ ਪਤਾ ਹੀ ਹੈ ਜੀ। ਲੇਕਿਨ ਉਹ ਵੀ ਚੀਜ਼ ਅਗਰ ਕੀਤੀ ਜਾਵੇ ਇਨਵੈਸਟ, ਮੈਂ ਸਹੀ ਹੈ ਨਾ ਸਰ, ਗਲਤ ਤਾਂ ਨਹੀਂ ਹੈ ਪੀਕੇ ਜੀ ਇੱਥੇ?
ਨਹੀਂ ਨਹੀਂ, ਉਹ ਤਾਂ ਠੀਕ ਹੈ, ਪਰ ਉਹ ਹੈਗਾ ਇੱਕ ਛੋਟੇ ਲੈਵਲ ਦੇ ਉੱਤੇ, ਲੇਕਿਨ ਵੱਡੇ ਲੈਵਲ ਦੇ ਉੱਤੇ ਲੋਕਾਂ ਕੋਲ 200-300 ਵੀ ਘਰ ਹੈਗੇ ਨਾ ਜੀ, ਉਹ ਫਿਰ ਕਮਰਸ਼ੀਅਲ ਪੁਆਇੰਟ ਆਫ ਵਿਊ ਨਾਲ, ਕਮਰਸ਼ੀਅਲ
ਪੁਆਇੰਟ ਆਫ ਵਿਊ ਨਾਲ,
ਲੇਕਿਨ ਰੈਜੀਡੈਂਸ਼ੀਅਲ ਇੰਟਰਸਟ ਦੇ ਨਾਲ ਤੇ ਮੈਜੋਰਟੀ ਆਫ ਬੈਂਕਾਂ ਨੇ 5 ਘਰ ਤੱਕ ਲਿਮਿਟ ਪਾਈ ਹੋਈ ਹੈ, ਉਹਦੇ ਬਾਅਦ ਫਿਰ ਕਮਰਸ਼ੀਅਲ ਰੇਟ ਵਗੈਰਾ ਲੱਗ ਜਾਂਦਾ ਜੀ।
ਸੋ ਇਹ ਚੀਜ਼ਾਂ ਨੇ ਹੁਣ ਬੈਂਕਸ ਵਗੈਰਾ ਦੇ ਥਰੂ ਅਗਰ ਇਹ ਆ ਜਾਵੇ ਰੂਲਸ ਕੀ, ਉਹ ਜਿਵੇਂ ਪੀਕੇ ਜੀ ਗੱਲ ਕਰ ਰਹੇ ਸੀਗੇ, ਥੋੜਾ ਜਿਹਾ ਉਹਨਾਂ ਦਾ ਡਾਊਨ ਪੇਮੈਂਟ ਹੋਰ ਵਧਾ ਦਿੱਤੀ ਜਾਵੇ ਜਾਂ ਇੰਟਰਸਟ ਰੇਟ ਦੂਜੀ ਤਰ੍ਹਾਂ ਦਿੱਤਾ ਜਾਵੇ, ਵੀ ਇਹ ਇੰਟਰਸਟ ਰੇਟ ਨਹੀਂ, ਅਸੀਂ ਹੁਣ ਤੁਹਾਨੂੰ, ਤੁਸੀਂ ਇਨਵੈਸਟਰ ਬਣ ਗਏ ਹੋ, ਇਨਵੈਸਟਰ ਦਾ ਇੱਕ ਕਮਰਸ਼ੀਅਲ ਦਾ ਇੱਕ ਅਲੱਗ ਹੀ ਰੇਟ ਹੁੰਦਾ, ਉਹਨਾਂ ਨੂੰ ਕਮਰਸ਼ੀਅਲ ਦਾ ਰੇਟ ਦਿੱਤਾ ਜਾਵੇ। ਸੋ ਇਹ ਸਾਰੀਆਂ ਚੀਜ਼ਾਂ ਅਗਰ ਕਰ ਦੇਣ ਤਾਂ ਇਹਦੇ 'ਤੇ ਰੋਕ ਕੀਤੀ ਜਾ ਸਕਦੀ ਹੈ। ਬਟ ਯੈਸ, ਫਸਟ ਟਾਈਮ ਹੋਮ ਬਾਇਰ ਵਾਸਤੇ ਯੁਧਵੀਰ ਜੀ ਮੈਂ ਬਿਲਕੁਲ ਐਗਰੀ ਕਰਦਾ, ਕੁਛ ਉਹਨਾਂ ਨੂੰ ਅਗਰ ਸਪੋਰਟ ਦਿੱਤੀ ਜਾ ਸਕੇ, ਆਈ ਨੋ 40,000 ਦੇਣਾ, ਆਸਟ੍ਰੇਲੀਆ ਨੇ ਤਾਂ ਪੂਰੀ ਤਰ੍ਹਾਂ ਕੰਟਰੋਲ ਕਰ ਲਿੱਤਾ ਸਰ ਪੈਂਡੈਮਿਕ ਤੇ, ਉਹਨਾਂ ਦਾ ਬਿਜ਼ਨਸ ਵੀ ਚੱਲਦਾ ਪਿਆ ਸਭ, ਅਸੀਂ ਤਾਂ ਵੈਸੇ ਹੀ ਡੈਫੀਸਿਟ 'ਚ ਆ ਗਏ ਇਸ ਵੇਲੇ, ਸੋ ਉਸ 'ਚ ਥੋੜ੍ਹੀ ਜਿਹੀ ਜ਼ਿਆਦਾ ਪ੍ਰੋਬਲਮ ਹੋ ਜਾਏਗੀ ਸਾਨੂੰ, ਚਾਹੇ ਪ੍ਰੋਵਿੰਸ਼ੀਅਲ ਹੋਵੇ ਚਾਹੇ ਫੈਡਰਲ ਹੋਵੇ, ਕਿਉਂਕਿ ਅਸੀਂ ਪੈਸਾ ਪਹਿਲਾਂ ਹੀ ਇਸ ਪੈਂਡੈਮਿਕ ਨੂੰ ਕੰਟਰੋਲ ਕਰਨ ਵਾਸਤੇ ਬਹੁਤ ਖਰਚ ਦਿੱਤਾ। ਸੋ ਲੇਕਿਨ ਯੈਸ, ਰੂਲਸ 'ਚ ਕੁਛ ਇਸ ਤਰ੍ਹਾਂ ਦੀਆਂ ਚੀਜ਼ਾਂ ਚਾਹੀਦੀਆਂ ਨੇ ਜਿਸ 'ਚ ਅਸੀਂ ਫਸਟ ਟਾਈਮ ਹੋਮ ਬਾਇਰ ਨੂੰ ਕੁਛ ਰਿਲੀਫ ਦੇ ਸਕੀਏ।
ਠੀਕ ਹੈ, ਅਗਲੀ ਕਾਲ ਵੱਲ ਵਧਾਂਗੇ ਜੀ। ਰਜਿੰਦਰ ਜੀ, ਤੁਸੀਂ ਆਉਂਦੇ ਰਹੋ, ਗੋ ਹੈਡ ਜੀ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਮੈਂ ਪੀਕੇ ਸਾਹਿਬ ਜੀ ਨਾਲ ਸੁਣ ਰਿਹਾ ਸੀ, ਕਹਿੰਦੇ ਸੀਗੇ ਜਿਹੜੇ ਇਨਵੈਸਟਰ ਆ ਉਹਨਾਂ ਵਾਸਤੇ ਥੋੜ੍ਹਾ ਜਿਹਾ ਬੈਂਕ ਨੂੰ ਇੰਟਰਸਟ ਰੇਟ ਵਧਾ ਦੇਣਾ ਚਾਹੀਦਾ, ਚਾਹੇ ਉਹਨਾਂ ਦੀ ਜਿਹੜੀ ਡਾਊਨ ਪੇਮੈਂਟ ਉਹ ਵਧਾ ਦੇਣੀ ਚਾਹੀਦੀ ਆ। ਇਹਨਾਂ ਨਾਲ ਪੀਕੇ ਸਾਹਿਬ ਵੀ ਨਾਲ ਆ, ਇਹ ਮੈਨੂੰ ਇੰਨਾ ਕੁ ਦੱਸ ਸਕਦੇ ਆ ਵੀ ਕਿੰਨੇ ਕੁ ਇਨਵੈਸਟਰਾਂ ਦੇ ਘਰ ਲਏ ਹੋਏ ਆ, ਜੇ ਅਗਰ ਘਰ ਕੋਈ ਅੱਜ ਰੈਂਟ ਤੇ ਆਉਂਦਾ ਮਾਰਕੀਟ ਦੇ ਵਿੱਚ, ਇੱਕ ਘਰ ਨੂੰ ਕਿੰਨੇ ਜਾਣੇ ਉਹ ਰੈਂਟ ਤੇ ਲੈਣ ਵਾਲੇ ਆ, ਔਰ ਜੇ ਇਨਵੈਸਟਰ ਨੂੰ ਜ਼ਿਆਦਾ ਕੋਸਟ ਤੇ ਡਾਊਨ ਪੇਮੈਂਟ ਦੇ ਕੇ ਔਰ ਜ਼ਿਆਦਾ ਇੰਟਰਸਟ ਤੇ ਘਰ ਲੈਣਾ ਪਊ, ਤੇ ਇਹ ਹੀ ਦੱਸਣ ਭਾਜੀ ਹੁਣੀ ਵੀ ਇਹ ਇਨਵੈਸਟਰ ਜਿਹੜਾ ਉਹ ਆਪਦਾ ਘਾਟਾ ਦਿਖਾਊਗਾ ਨਹੀਂ, ਫਿਰ ਉਹ ਰੈਂਟ ਵੱਧ ਤੇ ਰੈਂਟ ਤੇ ਦਊਗਾ, ਉਹ ਵੀ ਤਾਂ ਬੋਝ ਨਵੇਂ ਆਉਣ ਵਾਲੇ ਬੰਦਿਆਂ ਦੇ ਪਊਗਾ, ਉਹਦੇ ਲਈ ਗੌਰਮੈਂਟ ਨੇ ਕੋਈ ਇੱਦਾਂ ਦਾ ਕੰਮ ਕੀਤਾ ਵਾ ਵੀ ਜੇ ਬੰਦੇ ਤੋਂ ਨਹੀਂ ਘਰ ਕਿਤੇ ਅਫੋਰਡ ਹੁੰਦਾ ਰੈਂਟ ਤੇ ਗੌਰਮੈਂਟ ਉਹਦੀ ਕੋਈ ਹੈਲਪ ਕਰਦੀ ਆ, ਇਹਦੇ ਬਾਰੇ ਦੱਸ ਸਕਦੇ ਹੋ?
ਬਿਲਕੁਲ, ਬਹੁਤ ਵਧੀਆ ਗੱਲ ਕਹੀ ਸਰ। ਆਲਰੇਡੀ ਜਿਹੜੇ ਇਨਵੈਸਟਮੈਂਟ ਪ੍ਰੋਪਰਟੀ ਉੱਤੇ 0.25% ਇੰਟਰਸਟ ਰੇਟ ਜ਼ਿਆਦਾ ਲੱਗ ਹੀ ਰਿਹਾ, ਆਲਰੇਡੀ ਲੱਗ ਰਿਹਾ। ਮੇਨ ਤਵੱਜੋ ਮੈਂ ਇੰਟਰਸਟ ਵੱਲ ਜਾਣ ਦੀ ਬਜਾਏ ਇਹਨਾਂ ਦੀ ਡਾਊਨ ਪੇਮੈਂਟ ਜਿਸ ਤਰ੍ਹਾਂ ਮੰਗਾ ਜੀ ਨੇ ਕਹੀ ਉਹ ਵਧਾਉਣਾ ਚਾਹੁੰਦਾ, ਪਲੱਸ ਫਲਿਪਿੰਗ ਦੇ ਉੱਤੇ ਜਿਹੜਾ ਵੇਚਦੇ ਨੇ ਉਹਨਾਂ ਦਾ ਟੈਕਸੇਸ਼ਨ ਥੋੜ੍ਹਾ ਵਧਾ ਦਿੱਤਾ ਜਾਏ ਤਾਂ ਕਿ ਉਹ ਜਿਹੜਾ ਪ੍ਰਾਈਸ ਜੰਪ ਹੈ ਨਾ ਉਹਦਾ ਬੈਨੀਫਿਟ ਜਿਹੜਾ ਹੈ ਥੋੜ੍ਹਾ ਜਿਹਾ ਫਸਟ ਟਾਈਮ ਬਾਇਰ ਨੂੰ ਚਲਾ ਜਾਏ, ਗੌਰਮੈਂਟ ਉਹਦੇ 'ਤੇ ਟੈਕਸ ਲਗਾ ਲੇ। ਇਹ ਮੈਂ ਚਾਹੁੰਦਾ ਕਿ ਵੀ ਇਸ ਤਰ੍ਹਾਂ ਦਾ ਹੋ ਜਾਏ। ਹਾਲਾਂਕਿ ਗੌਰਮੈਂਟ ਲਿਆਉਂਦੀ ਹੈ ਬਿਜ਼ਨਸ ਇਨਕਮ ਦੇ ਉੱਤੇ, ਤੁਹਾਡਾ ਬਿਜ਼ਨਸ ਇਨਕਮ ਵੀ ਕਈ ਵਾਰ ਦੇ ਹਿਸਾਬ ਨਾਲ ਵੀ ਉਹਨਾਂ ਨੂੰ ਟੈਕਸ ਲਗਾ ਦਿੰਦੀ ਹੈ, ਲੇਕਿਨ ਵਟ ਆਈ ਵਾਂਟ ਟੂ ਸੇ ਕਿ ਥੋੜ੍ਹੀ ਜਿਹੀ ਜਿਸ ਤਰ੍ਹਾਂ ਨਿਊਜ਼ੀਲੈਂਡ ਹੈ ਗਈ, ਨਿਊਜ਼ੀਲੈਂਡ ਨੇ ਇੰਨੀ ਜ਼ਬਰਦਸਤ ਸਖਤੀ ਉਹਨੇ ਕਰਤੀ ਹੈਗੀ, ਉਹਨੇ ਤੁਸੀਂ ਪੜ੍ਹੋ ਆਰਟੀਕਲ ਤੁਹਾਨੂੰ ਮਿਲ ਜਾਏਗਾ, ਅਤੇ ਉਹਦੇ ਅੰਦਰ ਕੀ ਹੋ ਰਿਹਾ ਕਿ ਉਹ ਬੈਨੀਫਿਟ ਜਾ ਰਿਹਾ ਹੈਗਾ ਫਸਟ ਟਾਈਮ ਬਾਇਰ ਨੂੰ ਜ਼ਿਆਦਾ ਜ਼ਿਆਦਾ ਉੱਥੋਂ। ਲੇਕਿਨ ਮੇਰੇ ਹਿਸਾਬ ਨਾਲ ਫਸਟ ਟਾਈਮ ਬਾਇਰ ਤੋਂ ਜ਼ਿਆਦਾ ਇੱਥੇ ਇਨਵੈਸਟਰ ਨੇ ਇਸ ਵਕਤ। ਅਸੀਂ ਦੋ ਗੱਲਾਂ 'ਤੇ ਕਨਫਿਊਜ਼ ਹੋ ਰਹੇ ਹਾਂ, ਇੱਕ ਪਾਸੋਂ ਰੈਂਟ ਵਾਸਤੇ ਕਨਫਿਊਜ਼ ਹੋ ਰਹੇ ਹਾਂ, ਇੱਕ ਪਾਸੇ ਬਾਇੰਗ ਵਾਸਤੇ। ਅਤੇ ਸਰ ਰੈਂਟ ਦੇ ਉੱਤੇ ਤਾਂ ਫਰਕ ਪਏਗਾ ਹੀ ਪਏਗਾ, ਲੇਕਿਨ ਉਹਦੇ 'ਤੇ ਵੀ ਬੜੇ ਲਗਾਮ ਖਿੱਚੀ ਹੋਈ ਹੈ LTB ਨੇ ਇੱਥੇ ਕਿ ਵੀ ਤੁਸੀਂ 1.8 ਰੈਂਟ ਵਧਾ ਹੀ ਨਹੀਂ ਸਕਦੇ, ਜਾਂ ਇਸ ਵਾਰ ਉਹਨਾਂ ਨੇ ਕੀਤਾ ਸੀਗਾ ਰੈਂਟ ਹੀ ਨਹੀਂ ਵਸਦਾ ਫ੍ਰੀਜ਼ ਕਰਤਾ ਹੈ ਜ਼ੀਰੋ। ਅਤੇ ਇਹ ਰੂਲਸ ਬਣ ਸਕਦੇ ਨੇ, ਇਹਦੇ ਤੋਂ ਕੋਈ ਪ੍ਰੋਬਲਮ ਮੇਰੇ ਹਿਸਾਬ ਨਾਲ ਨਹੀਂ ਹੈਗੀ। ਪਰ ਯੈਸ, ਅਗਰ ਇਹ ਅਗਰ ਇਹਨਾਂ ਉੱਤੇ ਸਖਤੀ ਕਰੀ ਜਾਏਗੀ ਇਨਵੈਸਟਰ ਉੱਤੇ, ਤੇ ਨੈਚੁਰਲੀ ਉਹਨਾਂ ਦਾ ਖਰਚਾ ਜ਼ਿਆਦਾ ਹੋਏਗਾ ਅਤੇ ਉਹ ਰੈਂਟ ਵੀ ਵਧਾਉਣ ਵਾਸਤੇ ਜਾਣਗੇ। ਲੇਕਿਨ ਸਵਾਲ ਹੈਗਾ ਕਿ ਦੋਨੋਂ ਪਾਸੇ ਲੱਡੂ ਕਿਸ ਤਰ੍ਹਾਂ ਲੈ ਸਕਦੇ ਹਾਂ, ਇੱਕ ਰੈਂਟ ਵਾਸਤੇ ਵੀ ਲੈ ਲਈਏ ਅਤੇ ਇੱਕ ਪ੍ਰਾਈਜ਼ ਇਨਕ੍ਰੀਜ਼ ਦੇ ਉੱਤੇ ਵੀ ਲੈ ਲਈਏ, ਸਮਥਿੰਗ ਵੀ ਹੈਵ ਟੂ ਡੂ। ਪਰ ਇੱਕ ਤੁਹਾਨੂੰ ਇੰਟਰਸਟਿੰਗ ਗੱਲ ਹੋਰ ਦੱਸਦੇ ਹਾਂ ਕਿ ਕੈਨੇਡਾ ਟੌਪ 10 ਕੰਟਰੀਆਂ ਦੇ ਅੰਦਰ ਵੀ ਨਹੀਂ ਆਉਂਦਾ ਪ੍ਰਾਈਜ਼ ਇਨਕ੍ਰੀਜ਼ ਦੇ ਅੰਦਰ 2020 ਦੇ ਅੰਦਰ। ਅਸੀਂ ਲੋਕ ਰੋ ਰਹੇ ਹਾਂ ਕਿ ਵੀ ਪ੍ਰਾਈਜ਼ ਵੱਧ ਗਏ, ਯੈਸ ਵੈਰੀ ਹਾਈ, ਲੇਕਿਨ ਕੈਨੇਡਾ ਟੌਪ 10 ਕੰਟਰੀ ਦੇ ਅੰਦਰ ਵੀ ਨਹੀਂ ਆਉਂਦਾ। ਨਿਊਜ਼ੀਲੈਂਡ ਨੇ ਇੰਨੀ ਸਖਤੀ ਕਿਉਂ ਕਰਨੀ ਸ਼ੁਰੂ ਕਰਤੀ ਹੈ? ਨਿਊਜ਼ੀਲੈਂਡ ਨੰਬਰ 2 ਦੇ ਉੱਤੇ ਆ ਰਿਹਾ, ਸਭ ਤੋਂ ਨੰਬਰ 1 ਕੰਟਰੀ ਟਰਕੀ ਜਾ ਰਹੀ ਹੈ ਜਿਹਨੇ ਕਿ 30.3% ਦਾ ਜੰਪ ਕਰ ਲਿਆ ਸਰ ਇੱਕ ਸਾਲ। ਉਹਦੇ ਬਾਅਦ ਨਿਊਜ਼ੀਲੈਂਡ ਆ ਰਹੀ ਹੈ, ਸਾਡਾ ਨੰਬਰ ਤੇ ਜੇ ਟੌਪ 10 ਦੇ ਅੰਦਰ ਵੀ ਨਹੀਂ ਆਇਆ, ਲੇਕਿਨ ਫਿਰ ਵੀ ਅਸੀਂ ਫਿਕਰ ਕਰ ਰਹੇ ਹਾਂ, ਲੇਕਿਨ ਇਹ ਫਿਕਰ ਵਾਲੀ ਗੱਲ ਵੀ ਹੈਗੀ ਜੀ।
ਜੀ ਪੀ ਕੇ ਜੀ, ਇੱਕ ਹੋਰ ਚੀਜ਼ ਵੀ ਹੈਗੀ ਹੈ ਇਹਦੇ 'ਚ, ਜਿਵੇਂ ਤੁਸੀਂ ਕਿਹਾ ਨਾ ਜਿਵੇਂ ਹੋ ਕੀ ਰਿਹਾ ਹੈ, ਸਾਡਾ ਜਿਹੜਾ ਏਰੀਆ ਅਸੀਂ ਇਹਦੇ ਬੜਾ ਕੰਸਨਟ੍ਰੇਟਿਡ ਹੋ ਏਰੀਆ 'ਚ ਆ ਗਿਆ, ਮਤਲਬ ਇਹ ਜਿਹੜਾ GTA ਏਰੀਆ ਹੈ ਜਾਂ ਵੈਂਕੂਵਰ ਏਰੀਆ ਹੈ, ਥੋੜ੍ਹਾ ਜਿਹਾ ਬਾਹਰ ਨਿਕਲਣ ਅਗਰ ਨਿਕਲਿਆ ਜਾਵੇ ਇੱਥੋਂ ਤਾਂ ਹੋ ਸਕਦਾ ਹੈ ਥੋੜ੍ਹਾ ਜਿਹਾ ਠੀਕ ਹੋ ਸਕੇ। ਬਾਹਰ ਵੀ ਵੈਸੇ ਤਾਂ ਦੇਖਿਆ ਜਾਵੇ ਤੁਸੀਂ ਬੈਰੀ ਦਾ ਵੀ ਨਾਮ ਲੈਂਦੇ ਹੋ, ਹੈਮਿਲਟਨ ਦਾ ਵੀ ਨਾਮ ਲੈਂਦੇ ਹੋ, ਹੋਰ ਦੂਰ ਜਾਣਾ ਪਏਗਾ ਫਿਜ਼ੀਕਲੀ ਅਗਰ ਕਰਨੀ ਹੈ। ਲੇਕਿਨ ਫਸਟ ਟਾਈਮ ਹੋਮ ਬਾਇਰ ਜਿਹੜੇ ਇੱਥੇ ਰਹਿਣਾ ਚਾਹ ਰਹੇ ਨੇ ਬਿਕੋਜ਼ ਆਫ ਜੋਬ, ਬਿਕੋਜ਼ ਆਫ ਦੋਜ਼ ਕਾਇੰਡ ਆਫ ਥਿੰਗਸ, ਸੋ ਉਹ ਚੀਜ਼ਾਂ ਮਜਬੂਰੀ ਨੇ ਉਹਨਾਂ ਦੀ, ਉਹ ਇੱਕ ਮਜਬੂਰੀ ਹੈ ਉਹਨਾਂ ਦੀ। ਸੋ ਮੈਂ ਇੱਥੇ ਫਿਰ ਵੀ ਇਹ ਕਹਿਣਾ ਚਾਹਾਂਗਾ ਅਗਰ ਇਨਵੈਸਟਰ ਤੇ ਥੋੜ੍ਹੀ ਜਿਹੀ ਲਗਾਮ ਲਗਾ ਦਿੱਤੀ ਜਾਵੇ ਤਾਂ ਹਾਊਸਿੰਗ ਪ੍ਰਾਈਸਿਸ ਇਸ ਤਰ੍ਹਾਂ ਵਧਣੇ ਬੰਦ ਹੋ ਜਾਣਗੇ ਜਿਸ ਤਰ੍ਹਾਂ ਵੱਧਦੇ ਪਏ ਨੇ। ਸੋ ਉਹਦੀ ਵਜ੍ਹਾ ਨਾਲ
ਜੂਆ ਘੱਟ ਹੋ ਜਾਏਗਾ
ਅਗਰ ਉਹਦੇ ਤੇ ਲਗਾਮ
ਲੱਗ ਰਿਹਾ ਸੀਗਾ। ਕੰਟਰੀ ਟੂ ਕੰਟਰੀ ਮੈਂ ਸਿਟੀ ਜਾਂ ਪ੍ਰੋਵਿੰਸ ਦਾ ਕੰਪੈਰੀਜ਼ਨ ਨਹੀਂ ਕਰ ਰਿਹਾ ਸੀਗਾ, ਸਾਡਾ ਓਨਟਾਰੀਓ ਬਹੁਤ ਅੱਗੇ ਨਿਕਲ ਗਿਆ ਅਗਰ ਪ੍ਰੋਵਿੰਸ ਵੱਲ ਗੱਲ ਕੀਤੀ ਜਾਏ, ਲੇਕਿਨ ਮੈਂ ਤੇ ਜਸਟ ਹਾਊਸ ਪ੍ਰਾਈਸਿੰਗ ਦੀ ਮੈਂ ਕੰਟਰੀ ਟੂ ਕੰਟਰੀ ਕੰਪੇਅਰ ਕਰ ਰਿਹਾ ਸੀਗਾ ਜੀ।
ਠੀਕ ਹੈ ਜੀ, ਨੈਕਸਟ ਕਾਲ ਜੀ, ਤਾਰਿਕ ਸਾਹਿਬ ਤੁਸੀਂ ਆਉਂਦੇ ਰਹੋ। ਤਾਰਿਕ ਸਾਹਿਬ ਗੁਆਂਢ
ਜੀ, ਸਭ ਨੂੰ ਅਸਲਾਮ
ਵਾਲੇਕੁਮ ਸਲਾਮ ਸਤਿ ਸ਼੍ਰੀ ਅਕਾਲ
ਜੀ। ਇਹ ਤਾਂ ਸਭ ਤੋਂ ਵੱਡਾ ਆਈਡੀਆ ਹੋ ਜਾਏ ਕਿ ਫਸਟ ਟਾਈਮ ਬਾਇਰ ਜਿਹੜਾ ਉਹਦੇ ਵਾਸਤੇ ਕੋਈ ਕ੍ਰੈਡਿਟ ਚੈੱਕ ਨਹੀਂ, ਜ਼ੀਰੋ ਡਾਊਨ ਪੇਮੈਂਟ, ਤੇ ਫਸਟ ਐਂਡ ਲਾਸਟ ਉਹਦੇ ਕੋਲ ਹੋਵੇ
ਖਰਾਬ ਕਰਕੇ ਬੈਠਾ ਹੋਇਆ ਤੇ ਮੇਰੇ ਖਿਆਲ ਤਾਂ ਉਹਨੂੰ ਲੋਨ ਮਿਲਣਾ ਹੀ ਨਹੀਂ ਚਾਹੀਦਾ। ਆਈ ਡੋਂਟ ਐਗਰੀ ਐਟ ਆਲ, ਮੈਂ ਤਾਂ ਐਗਰੀ ਨਹੀਂ ਕਰਾਂਗਾ।
ਚਲੋ ਇਹ ਵੇਵ ਹੋ ਜੇ, ਅਗਰ ਇਹ ਵੇਵ ਹੋ ਜੇ,
ਆਈ ਐਗਰੀ ਵਿਦ ਯੂ ਇਨਸੈਂਟਿਵਸ, ਆਈ ਐਗਰੀ ਵਿਦ ਯੂ ਫਲੈਕਸੀਬਿਲਿਟੀ ਇਨ ਦਾ ਲੋਨ, ਆਈ ਐਗਰੀ ਵਿਦ ਯੂ। B20 ਰੂਲ ਥੋੜ੍ਹਾ ਵੈਸੇ ਈਜ਼ੀ ਕੀਤਾ ਜਾਏ, ਪਰ ਜਿਹੜੇ ਬੰਦੇ ਨੂੰ ਫਾਈਨੈਂਸ ਮੈਨੇਜਮੈਂਟ ਕਰਨਾ ਨਹੀਂ ਆਉਂਦਾ ਉਹਨੂੰ 54 ਵੀ ਨਹੀਂ ਦੇਣੀ ਚਾਹੀਦੀ ਮੇਰੇ ਹਿਸਾਬ ਨਾਲ। ਕ੍ਰੈਡਿਟ ਇਜ਼ ਵੈਰੀ ਇੰਪੋਰਟੈਂਟ, ਤੁਹਾਡਾ ਕੀ ਖਿਆਲ ਹੋਊਗਾ ਸਾਹਿਬ?
ਬਿਲਕੁਲ 100% ਸਹੀ ਹੋ ਤੁਸੀਂ, ਠੀਕ ਹੈ ਜੀ, ਉਸ ਗੱਲ ਤੇ ਮੈਂ ਵੀ ਐਗਰੀ ਨਹੀਂ ਕਰਾਂਗਾ ਕਿਉਂਕਿ ਕ੍ਰੈਡਿਟ ਫਾਈਨੈਂਸ ਫਾਈਨੈਂਸ਼ੀਅਲ ਫੀਲਡ ਚ, ਸਾਡੇ ਮੇਰੀ ਫੀਲਡ ਚ ਵੀ ਕ੍ਰੈਡਿਟ, ਤੁਹਾਡੀ ਫੀਲਡ ਚ ਵੀ ਸੇਮ, ਕ੍ਰੈਡਿਟ ਇਜ਼ ਲਾਈਕ ਮੇਨ ਥਿੰਗ। ਜਿਹੜਾ ਬੰਦਾ ਮਨੀ ਮੈਨੇਜ ਨਹੀਂ ਕਰ ਸਕਦਾ ਉਹਨੂੰ ਘਰ ਕਦੇ ਮਿਲਣਾ ਵੀ ਨਹੀਂ ਚਾਹੀਦਾ, ਕਿਉਂਕਿ ਉਹ ਤਾਂ 6 ਮਹੀਨੇ ਬਾਅਦ ਸਾਲ ਬਾਅਦ ਫਿਰ ਬੈਂਕ
ਸਿੰਪਲ ਜੀ ਗੱਲ ਹੈਗੀ। ਮਨੀ ਮਿਲਣਾ ਮਤਲਬ ਸਰ, ਤਾਰੀਖ ਸਾਹਿਬ ਇੱਕ ਹੋਰ ਗੱਲ ਹੈਗੀ ਕਿ ਆਮਦਨੀ ਅਠੰਨੀ ਖਰਚਾ ਰੁਪਈਆ, ਇਹ ਕਹਾਵਤ ਬੜੀ ਮਸ਼ਹੂਰ ਹੈ। ਮੇਰੇ ਕੋਲ ਇਹੋ ਜਿਹੇ ਬੰਦੇ ਨੇ ਜਿਹੜੇ ਘਰ ਵਾਸਤੇ ਤਰਫ ਰਹੇ ਨੇ ਔਰ ਮਰਸਿਡੀ ਲੈ ਕੇ ਘੁੰਮ ਰਹੇ ਨੇ।
ਮਕਾਨ ਲਵੇਗਾ ਉਹਨੂੰ ਪਤਾ ਹੋਏਗਾ ਮਾਰਗੇਜ ਦੇਣੀ ਹੈ ਤੇ ਉਹਦੀ ਮੈਨੇਜਮੈਂਟ ਆਪਣੇ ਆਪ ਹੀ ਹੋ ਜਾਏਗੀ।
ਨਹੀਂ ਸਰ, ਨਹੀਂ ਨਹੀਂ ਹੁੰਦੀ, ਨਹੀਂ ਹੁੰਦੀ, ਨਹੀਂ ਹੋ ਸਕਦੀ। ਗੱਲ ਦੱਸਾਂ ਪੀਕੇ ਜੀ ਨੇ ਹੁਣ ਜਿਹੜਾ ਐਗਜ਼ਾਮਪਲ ਦਿੱਤਾ ਹੈ ਨਾ,
ਲੋਨ ਦੇ ਰਹੇ ਹੋ $10,000 ਜਿਹੜੇ ਕੋਲ ਜਿਹਦੇ ਉੱਤੇ ਮਨੀ ਮੈਨੇਜਮੈਂਟ ਨਹੀਂ ਹੈਗੀ ਔਰ ਖਤਰਾ ਹੈ, ਤੁਸੀਂ ਉਹਨੂੰ 4 ਆਨੇ ਨਹੀਂ ਦਿਓਗੇ, ਤੁਸੀਂ 10,000 ਦੀ ਗੱਲ ਛੱਡ ਦਿਓ, ਖਤਰਾ ਹੈ। ਜਿੱਥੇ ਦੇਖੋ ਅਸੀਂ ਬੜੀ ਪੁਰਾਣੀ ਕਹਾਵਤ ਹੈਗੀ, ਬੜਾ ਉਹ ਗੱਲ ਥੋੜੀ ਲੰਬੀ ਹੋ ਜਾਏਗੀ ਕਿ ਜਿਹਨੂੰ ਕਹਿੰਦੇ ਨੇ ਕਈਆਂ ਦੇ ਉੱਤੇ ਨਾਂ ਦੇ ਉੱਤੇ ਪੈਸਾ ਚੱਲਦਾ ਹੈਗਾ ਵੀ ਕਹਿ ਬੰਦੇ ਨੇ ਮੋਗਾ ਸਾਹਿਬ ਨੇ ਕਹਿਤਾ ਦੇ ਦਿਓ ਜੀ, ਤੁਹਾਡਾ ਵਰਬਲ ਕਹਿਣਾ, ਤੁਸੀਂ ਆਪਣੀ ਵਰਬਲ ਗੱਲ ਤੋਂ ਨਹੀਂ ਮੁਕੋਗੇ। ਕਈ ਬੰਦੇ ਪਗੜੀ ਉਤਾਰ ਕੇ ਰੱਖ ਦਿੰਦੇ ਨੇ ਜਿਮ ਪੈਰ ਦੇ ਉੱਤੇ, ਤਾਂ ਵੀ ਨਹੀਂ ਮਿਲਦਾ ਉਹਨਾਂ ਨੂੰ। ਸਿੰਪਲ ਜੀ ਗੱਲ ਹੈਗੀ, ਇਟ ਆਲ ਡਿਪੈਂਡਸ ਔਨ ਰੈਪੋਟੇਸ਼ਨ ਐਂਡ ਮਨੀ ਮੈਨੇਜਮੈਂਟ ਇਜ਼ ਮੋਸਟ ਇੰਪੋਰਟੈਂਟ। ਮਿਸਮੈਨੇਜਮੈਂਟ ਆਫ ਦਾ ਮਨੀ, ਉਹਨੂੰ ਤਾਂ ਪੈਸਾ ਮਿਲਣਾ ਹੀ ਨਹੀਂ ਚਾਹੀਦਾ ਮੇਰੇ ਹਿਸਾਬ ਨਾਲ। ਲੈਟ ਹਿਮ ਬੀ ਦਾ ਡਿਸਿਪਲਿਨ ਪਰਸਨ ਫਸਟ, ਤੇ ਤਾਂ ਹੀ ਤਾਂ ਉਹ ਮਨੀ ਮੈਨੇਜ ਕਰੇਗਾ। ਨਹੀਂ ਤਾਂ ਮਨੀ ਦੇ ਕੇ ਤੇ ਉਹ ਕਸੀਨੋ, ਮੇਰੇ ਕੋਲ ਬੰਦਾ ਉਹਨੂੰ ਥੋੜੇ ਦਿਨ ਪਹਿਲਾਂ ਮਿਲਿਆ ਸੀਗਾ, ਉਹ ਕਹਿੰਦਾ ਜੀ ਮੈਂ ਤੇ ਕਸੀਨੋ ਚ ਵੀ ਇੰਨੇ ਪੈਸੇ $1,000,000 ਹਾਰ ਗਿਆ ਤੇ ਬੜਾ ਦੁੱਖ ਹੋਇਆ, ਲੇਕਿਨ ਉਹ ਕਹਿੰਦਾ ਮੈਂ ਸੁਧਰ ਗਿਆ। ਲੇਕਿਨ ਸੁਧਰਨ ਵਾਸਤੇ ਤੇ ਫਿਰ ਦੇਖਣਾ ਪੈਂਦਾ ਜੀ ਕਿੰਨਾ ਸੁਧਰੇ ਔਰ ਕਦੋਂ ਤੱਕ
ਸੁਧਰੇ। ਜੀ ਗੱਲਾਂ ਤੁਹਾਡੀ ਸਾਰੀਆਂ ਅੱਛੀਆਂ ਨੇ।
ਤਾਰਿਕ ਸਾਹਿਬ ਸੋਰੀ ਮੈਂ ਇੰਟਰਪਟ ਬਿਲਕੁਲ ਨਹੀਂ ਕਰਨਾ ਚਾਹ ਰਿਹਾ ਸੀ, ਤੁਸੀਂ ਪਲੀਜ਼ ਹੋਲਡ ਕਰ ਲੈਣਾ, ਕਪਿਲ ਜੀ ਤੁਸੀਂ ਵੀ ਹੋਲਡ ਕਰ ਲਓ, ਬਾਕੀ ਕੋਲੋਂ ਵੀ ਹੋਲਡ ਕਰ ਲੈਣ। ਹਾਂਜੀ, ਕਿਉਂਕਿ ਸਾਨੂੰ ਥੋੜਾ ਡਿਸਿਪਲਿਨ ਦਾ ਖਿਆਲ ਰੱਖਣਾ ਹੈ, ਟਾਈਮ ਸਾਡਾ ਇੱਥੇ ਸਮਾਪਤ ਹੋ ਰਿਹਾ। ਮੈਂ ਚਾਹਾਂਗਾ ਕਿ ਇੱਕ ਇੱਕ ਮਿੰਟ ਜਰਾ ਲੈ ਲੈਣ ਪੀਕੇ ਜੀ ਔਰ ਪੰਕਜ ਜੀ, ਫਿਰ ਗੱਲਬਾਤ ਜਾਰੀ ਰਹੇਗੀ। ਹਾਂਜੀ ਪੀਕੇ ਜੀ, ਕੁਛ ਨਹੀਂ ਪਹਿਲਾਂ ਤੁਸੀਂ ਕੋਈ ਪ੍ਰੋਜੈਕਟ ਜਾਂ ਪੁੱਛਿਆ ਉਹਨਾਂ?
ਬਸ ਜੀ ਮੈਂ ਦੱਸ ਰਿਹਾ ਪ੍ਰੋਜੈਕਟ ਵਾਸਤੇ ਤਾਂ ਲਾਈਨਾਂ ਲੱਗੀਆਂ ਪਈਆਂ ਨੇ, ਜਿਸ ਤਰ੍ਹਾਂ ਹੁਣ ਤੁਹਾਨੂੰ ਮੈਂ ਕਿਹਾ ਹੈਗਾ ਸਾਡੇ ਕੋਲ ਫੈਸਟੀਵਲ ਕਾਂਡੋ ਦੇ ਨੰਬਰ ਸਾਰੇ ਆ ਗਏ ਨੇ ਔਰ ਅਸੀਂ ਫਰਾਈਡੇ ਤੋਂ ਇਹਦਾ ਸ਼ੁਰੂ ਕਰ ਦਿਆਂਗੇ। ਸਾਡੇ ਜਿੰਨੇ ਵੀ ਲੀਡਰ ਕੋਲ ਲਿਸਟ ਹੈਗੀ ਘੱਟ ਤੋਂ ਘੱਟ 250 ਬੰਦਿਆਂ ਦੀ, ਉਹਨਾਂ ਕੋਲ ਸਾਰਿਆਂ ਕੋਲ ਸਾਡੀ ਈਮੇਲ ਬਾਈ ਟਮੋਰੋ ਪਹੁੰਚ ਜਾਏਗੀ ਐਂਡ ਬੀ ਰੈਡੀ। ਇਹ ਮੈਂ ਦੱਸ ਦਿਆਂ, ਇਹ ਪ੍ਰੋਜੈਕਟ ਆਏਗਾ ਬਾਅਦ ਵਿੱਚ, ਵਿਕ ਪਹਿਲੇ ਜਾਏਗਾ। ਇਹਦੇ ਬਾਅਦ ਸਾਡੇ ਕੋਲ ਐਮ ਸੀ ਟੀ ਬੜੀ ਜ਼ਬਰਦਸਤ, ਐਮ ਸੀ ਟੀ ਵਾਸਤੇ ਮੇਰੀ ਗੱਲ ਕੱਲ੍ਹ ਹੀ ਮਿਸਟਰ ਕਲਾਰਕ ਨਾਲ ਹੋ ਰਹੀ ਸੀਗੀ, ਜੈਫ ਕਲਾਰਕ ਨਾਲ ਗੱਲ ਹੋ ਰਹੀ ਸੀਗੀ। ਇਹ ਵੀ ਬੜਾ ਜ਼ਬਰਦਸਤ ਪ੍ਰੋਜੈਕਟ ਆ ਰਿਹਾ ਔਰ ਥਰਡ ਜੀ ਸੀ ਐਮ ਐਟ ਮਿਮਿਕੋ, ਤੇ ਬੀ ਰੈਡੀ ਫਾਰ ਆਲ ਦਿਸ ਪ੍ਰੋਜੈਕਟ ਪਲੱਸ ਲੋ ਰਾਈਜ਼ ਦੇ ਅੰਦਰ ਵੀ ਸਾਡੇ ਕੋਲ ਪ੍ਰੋਜੈਕਟ ਆਏ ਨੇ, ਟਾਊਨ ਹੋਮਸ ਵਗੈਰਾ ਐਂਡ ਸਮ ਅਟੈਚ। 6472994757 ਜੀ।
ਠੀਕ ਹੈ ਪੰਕਜ ਜੀ।
ਜੀ ਯੁਗਵੀਰ ਜੀ, ਕੋਈ ਇਨਵੈਸਟਮੈਂਟ ਕਰਨਾ ਚਾਹ ਰਿਹਾ ਅਗਰ ਮਾਰਕੀਟ 'ਚ, ਕਿਉਂਕਿ ਮੈਂ ਪਿਛਲੇ ਕਈ ਵੀਕ ਤੋਂ ਹੁਣ ਕਹਿੰਦਾ ਆ ਰਿਹਾ ਇਹ ਆਉਣ ਵਾਲਾ ਜਿਹੜਾ ਟਾਈਮ ਹੈ, ਲਾਸਟ ਦੇ ਜਿਹੜੇ 2 ਕੁਆਟਰ ਹੋਣਗੇ ਕਾਫੀ ਸਟਰੋਂਗ ਜਾਣ ਦੀ ਉਮੀਦ ਹੈਗੀ ਹੈ ਸਾਨੂੰ ਬਿਕੋਜ਼ ਆਫ ਦਿਸ ਵੈਕਸੀਨੇਸ਼ਨ। ਅਗਰ ਤੁਸੀਂ ਇਨਵੈਸਟ ਕਰਨਾ ਚਾਹ ਰਹੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋ, ਔਰ ਅਗਰ ਤੁਸੀਂ ਕਿਸੇ ਤਰ੍ਹਾਂ ਦੀ ਇੰਸ਼ੋਰੈਂਸ ਲੈਣਾ ਚਾਹ ਰਹੇ ਹੋ, ਲਾਈਫ ਇੰਸ਼ੋਰੈਂਸ ਹੈ, ਡਿਸੇਬਿਲਿਟੀ ਹੈ, ਕ੍ਰਿਟੀਕਲ ਹੈ, ਇਹ ਸਾਰੀਆਂ ਚੀਜ਼ਾਂ ਦਾ ਕੁਝ ਪਲਾਨ ਬਣਾਉਣਾ ਚਾਹ ਰਹੇ ਹੋ ਤਾਂ ਵੀ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ। ਮੇਰਾ ਨੰਬਰ ਹੈ 6472851607647185001007, ਵੈਬਸਾਈਟ ਮੇਰੇ ਨਾਮ ਤੇ ਹੈ pankajmunga.com ਜੀ। ਇਹਦੇ ਵਿੱਚ
ਥੈਂਕ ਯੂ ਵਰਮਾ ਜੀ, ਔਰ ਸ਼ਾਮ ਨੂੰ ਚੈਨਲ ਵਾਈਜ਼ ਉੱਤੇ ਗੱਲਬਾਤ ਜਿਹੜੀ ਹੈ ਜਾਰੀ ਰਹੇਗੀ। 6472781 8782 8182। ਥੈਂਕ ਯੂ।
Hi, I'm Andrea Horvath, leader of the official opposition Ontario NDP caucus. People across Peel region are tired and burnt out by this pandemic. But we can take action right now to give people the help and hope that they need. We can prioritize people's health over money and politics.
The views expressed on the preceding program may not necessarily be those of the owner or management of WTOR radio station.
ਕੁਝ ਦੋਸਤਾਂ ਤੇ ਗੁਆਂਢੀਆਂ ਨੂੰ ਮਿਲਣਾ, ਕੰਮ ਤੋਂ ਬਾਅਦ ਸਹਿਕਰਮੀਆਂ ਨਾਲ ਸਮਾਂ ਬਿਤਾਉਣਾ, ਕਿਸੇ ਦੋਸਤ ਦੇ ਵਿਆਹ ਵਿੱਚ ਜਾਣਾ, ਇਹ ਸਭ ਨੁਕਸਾਨਦਾਇਕ ਤਾਂ ਨਹੀਂ ਹਨ, ਪਰ ਇਹੀ ਉਹ ਚੀਜ਼ਾਂ ਹਨ ਜੋ ਅੰਟੈਰੀਓ ਵਿੱਚ COVID-19 ਮਾਮਲਿਆਂ ਦੇ ਮਹੱਤਵਪੂਰਨ ਵਾਧੇ ਵਿੱਚ ਯੋਗਦਾਨ ਪਾ ਰਹੀਆਂ ਹਨ। ਸਮੂਹਿਕ ਤੌਰ ਤੇ ਫੈਲਾਅ ਕਾਰਨ ਬਹੁਤ ਲੋਕ ਬਿਮਾਰ ਹੋ ਰਹੇ ਹਨ, ਜਿਸ ਨਾਲ ਸਾਡੇ ਹਸਪਤਾਲਾਂ ਦਾ ਮਰੀਜ਼ਾਂ ਨਾਲ ਭਰਨ ਦਾ ਖਤਰਾ ਹੈ, ਅਤੇ ਇਹ ਸਭ ਨੂੰ ਜੋਖਮ ਵਿੱਚ ਪਾ ਰਿਹਾ ਹੈ। ਟੀਕੇ ਸਾਡੀ ਰੱਖਿਆ ਵਿੱਚ ਸਹਾਇਤਾ ਕਰਨਗੇ, ਪਰ ਜਦੋਂ ਤੱਕ ਇਹ ਸਾਰਿਆਂ ਲਈ ਉਪਲਬਧ ਨਹੀਂ ਹੋ ਜਾਂਦੇ, ਸਾਨੂੰ ਸਭ ਨੂੰ ਜਨਤਕ ਸਿਹਤ ਸਲਾਹ ਅਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨੀ ਪਵੇਗੀ, ਭਾਵ ਸਿਰਫ ਜ਼ਰੂਰੀ ਕਾਰਨਾਂ ਲਈ ਹੀ ਘਰ ਤੋਂ ਬਾਹਰ ਨਿਕਲਣਾ ਹੋਏਗਾ, ਜਿਵੇਂ ਕਿ ਕਰਿਆਨਾ ਖਰੀਦਣ ਲਈ। ਘਰ ਰਹੋ, ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਓਨਟੈਰੀਓ ਸਰਕਾਰ ਦੁਆਰਾ ਭੁਗਤਾਨ ਕੀਤਾ ਗਿਆ।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ, ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪੁਆਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਸ਼ਾਹਜੀ ਰੈਕਸਡੇਲ ਹੁੰਦੇ ਪੇ ਲੈਣੀ ਹੋ ਸੋਨਾਟਾ ਐਲੈਂਟਾ ਜਾਂ ਫਿਰ 297 ਜਲਦੀ ਸੇ ਸ਼ਾਹ ਅਹਿਮਦ ਕੋ ਅਭੀ ਫੋਨ ਮਿਲਾ ਲੋ ਰੇ ਕਿਉਂਕਿ ਸ਼ਾਹਜੀ ਅਬ ਰੈਕਸਡੇਲ ਹੁੰਦੇ ਪੇ।
ਕਾਰੋ ਕੇ ਜਾਦੂਗਰ ਸ਼ਾਹ ਅਹਿਮਦ ਅਬ ਰੈਕਸ ਡੇਲ ਹੁੰਡੇ ਪਰ ਹੈ ਔਰ ਸ਼ਾਹ ਜੀ ਸੇ ਬੈਟਰ ਪ੍ਰਾਈਸ ਔਰ ਸਰਵਿਸ ਆਪਕੋ ਕਹੀਂ ਨਹੀਂ ਮਿਲੇਗੀ। ਕਾਲ ਕਰੋ 416-817-2720
ਕਿਉਂਕਿ ਸ਼ਾਹ ਜੀ ਰੈਕਸ ਡੇਲ ਹੁੰਡੇ ਪੇ।
COVID-19 ਵੈਕਸੀਨ ਅਤੇ ਤੁਸੀਂ,
ਮੈਨੂੰ ਕਿਵੇਂ ਪਤਾ ਲੱਗੇ ਕਿ COVID-19 ਵੈਕਸੀਨ